पेठा लड्डू बर्फी जलेबी कलाकंद मटके दी कुल्फी जो खावे रह जे दंग।
क्यों आ गया ना मूछ पानी ता फिर तुसी भी बनाओ अपनिया खुशियां स्वीट मेल दे नाल जो तुहाडे स्वाद अते सेहत दोवां दा ख्याल रखदे ने।
मुंह मिठा करा दे चन्न वेख खुशियां ने आईयां के खुशियां ने आईयां लेना लगियां स्वीट मेल ते खरीद लो मिठाइयां खरीद लो मिठाइयां।
इस दिवाली थोड़ा खाओ पर वधिया खाओ मिठाइयां दे नाल ना ड्राई फ्रूट्स दे गिफ्ट बॉक्सेस ले जाना ना भूलियो आज ही पहुंचो स्वीट महल इन रेक्सडेल 416-679-9191।
हैप्पी दिवाली।
आ गई है दिवाली खुशियां मनाउण नु पटाका डॉट कॉम तो पटाके आउण नु
1 नवंबर नु आ रही है दिवाली तुसी भी पटाका.com ते आओ बेस्ट क्वालिटी दे पटाके होलसेल प्राइस से ले जाओ ग्रोसरी स्टोर कन्वीनियंस स्टोर कनाडा दे विच किते भी अगर तुसी भी पटाकियां दे नाल अपना प्रॉफिट दुगना करना चाहंदे हो ते आज ही कॉल करो पटाका.com ते 416-628-6008
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुर सिखाओ ना।
कोई बात सादा सी है, हमारे पास 2 गाड़ियां और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह
647-290-3773 लोकल नंबर 647-872-4900।
ਦੀ ਹਵਾ ਹੋਵੇ ਜਾਂ ਤਿਉਹਾਰਾਂ ਦਾ ਮੌਸਮ ਹੋਵੇ ਉਹ ਮੂੰਹ ਮਿੱਠਾ ਤਾਂ ਜੀ ਬਣਦਾ ਹੀ ਹੈ ਤਾਂ ਇਸ ਵਾਰ ਹਮੇਸ਼ਾ ਦੀ ਤਰ੍ਹਾਂ ਸਮੋਸਾ ਸਵੀਟ ਫੈਕਟਰੀ ਤੇ ਕਰਵਾ ਚੌਥ ਲਈ ਤਾਂ ਸੇ ਖੋਏ ਨਾਲ ਬਣੀਆਂ ਮਠਿਆਈਆਂ ਲੈ ਜਾਓ ਪੂਜਾ ਦਾ ਸਮਾਨ ਮੱਠੇ ਮਠਿਆਈਆਂ ਆਲ ਅੰਡਰ ਵਨ ਰੂਫ ਸਮੋਸਾ ਐਂਡ ਸਵੀਟ ਫੈਕਟਰੀ ਸਰਵਿੰਗ ਯੂ ਫਰੋਮ 3 ਲੋਕੇਸ਼ਨਸ ਬ੍ਰੈਮਲੀ ਐਂਡ ਸੈਲਵੁੱਡ ਇਨਸਾਈਡ ਚਲੋ ਫ੍ਰੈਸ਼ਕੋ ਏਅਰਪੋਰਟ ਐਂਡ ਕੰਟਰੀਸਾਈਡ ਐਂਡ ਮੇਨ ਲੋਕੇਸ਼ਨ 1850 ਐਲਬਨ ਰੋਡ ਇਨ ਓਟੋਪਿਕੋ ਸਮੋਸਾ ਸਵੀਟ ਫੈਕਟਰੀ ਵਿਸ਼ਿੰਗ ਯੂ ਆਲ ਹੈਪੀ ਕਰਵਾ ਚੌਥ 416-216-1165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਪਿੱਜ਼ਾ ਦੀਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ ਪਿੱਜ਼ਾ ਦੀਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟਰਾਈ ਕਰੋ ਪਿੱਜ਼ਾ ਦੀਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟਰਾਈ ਕਰੋਗੇ ਤਾਂ ਬਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ ਪਿੱਜ਼ਾ ਦੀਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ ਅੱਜ ਹੀ ਆਓ ਤੇ ਟਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾਸ ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ।
ਮੇਜ਼ਬਾਨ ਟਰੈਵਲਸ ਵੱਲੋਂ ਪਾਕਿਸਤਾਨ ਦੇ ਗੁਰੂਧਾਮਾਂ ਦੀ ਯਾਤਰਾ 2 ਨਵੰਬਰ ਤੋਂ 11 ਨਵੰਬਰ ਤੁਹਾਡੇ ਆਪਣੇ ਜਾਣੇ ਪਛਾਣੇ ਪ੍ਰਿੰਸ ਸੰਧੂ ਦੇ ਨਾਲ 4-star ਅਕੋਮੋਡੇਸ਼ਨ, ਲਗਜ਼ਰੀ ਟਰਾਂਸਪੋਰਟ, ਗਵਰਨਮੈਂਟ ਸਿਕਿਉਰਿਟੀ ਅਤੇ ਪ੍ਰੋਫੈਸ਼ਨਲ ਸਿੱਖ ਗਾਈਡਸ ਜੋ ਤੁਹਾਨੂੰ ਸਾਰੇ ਹੀ ਇਤਿਹਾਸਕ ਸਥਾਨਾਂ ਬਾਰੇ ਪੂਰੀ ਜਾਣਕਾਰੀ ਦੇਣਗੇ। ਰੀਜਨੇਬਲ ਪ੍ਰਾਈਸਿਸ ਅਤੇ ਪੂਰੀ ਸੁਰੱਖਿਆ ਨਾਲ ਯਾਤਰਾ ਕਰੋ ਅਤੇ ਆਪਣੀ ਰੋਜ਼ਾਨਾ ਦੀ ਅਰਦਾਸ ਪੰਥ ਤੋਂ ਵਿਛੋੜੇ ਗਏ ਗੁਰੂ ਸਥਾਨਾਂ ਦੇ ਦਰਸ਼ਨ ਕਰੋ। ਅੱਜ ਹੀ ਕਾਲ ਕਰੋ 905-330-6011 ਅਤੇ ਇਸ ਸਾਲ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਨਨਕਾਣਾ ਸਾਹਿਬ ਵਿਖੇ ਮਨਾਓ। ਕਾਲ ਕਰੋ 905-330-6011।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਉਮੀਦ ਕਰਦੇ ਹਾਂ ਦੋਸਤੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੀਆਂ ਕਾਰਾਂ ਦੇ ਵਿੱਚ ਤੁਸੀਂ ਰੇਡੀਓ ਆਨ ਕਰ ਲਿਆ ਹੋਊਗਾ। ਵੈਸੇ ਤਾਂ ਸਾਡਾ ਜਿਹੜਾ ਚੈਨਲ ਆ ਇਹ 770 AM ਇਹ ਜਦੋਂ ਸੂਰਜ ਚੜਦਾ ਜੀ ਤੇ ਉਦੋਂ ਤੁਸੀਂ ਸੁਣਨ ਲੱਗ ਜਾਂਦੇ ਹੋ ਤੇ ਸੂਰਜ ਛਿਪਣ ਵੇਲੇ ਸਾਡਾ ਇਹ ਜਿਹੜਾ 770 AM ਚੈਨਲ ਆ ਇਹ ਬੰਦ ਹੋ ਜਾਂਦਾ। ਯਾਨੀ ਇਹ ਕਹਿ ਲਓ ਵੀ ਸੂਰਜ ਨੂੰ ਘਰੇ ਤੋਰ ਕੇ ਤੇ ਫੇਰ ਸਾਡੇ 770 ਚੈਨਲ ਵਾਲੇ ਸੌਂਦੇ ਨੇ। ਕੋਈ ਵੀ ਪ੍ਰੋਗਰਾਮ ਹੋਵੇ ਤੇ ਨੰਬਰ ਸਾਡਾ ਇੱਕੋ ਹੀ ਹੁੰਦਾ 416-620-1778। ਇਸ ਵੇਲੇ ਸਾਡੇ ਅਲਬਰਟਾ ਪ੍ਰੋਵਿੰਸ ਦੇ ਵਿੱਚ ਟੀਚਰਸ ਦੀ ਸਟ੍ਰਾਈਕ ਚੱਲ ਰਹੀ ਆ ਤੇ ਇਹ ਵੀ ਹੈਰਾਨੀ ਦੀ ਗੱਲ ਆ। ਕੋਇੰਸੀਡੈਂਸ ਆ ਵੀ 5 ਅਕਤੂਬਰ ਨੂੰ ਕੈਨੇਡਾ ਦੇ ਵਿੱਚ ਟੀਚਰਸ ਡੇ ਮਨਾਇਆ ਜਾਂਦਾ। ਅੱਜ ਦੇ ਆਪਾਂ ਪ੍ਰੋਗਰਾਮ ਦੇ ਵਿੱਚ ਅਧਿਆਪਕਾਂ ਬਾਰੇ ਟੀਚਰਸ ਡੇ ਬਾਰੇ ਗੱਲਾਂ ਕਰਾਂਗੇ। ਸਟ੍ਰਾਈਕ ਤਾਂ ਬਹੁਤ ਵੱਡਾ ਮੁੱਦਾ ਜੀ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਜਿੰਨੀ ਕੁ ਜਾਣਕਾਰੀ ਮਿਲੀ ਹੈ ਕੋਈ ਤਕਰੀਬਨ 50,000 ਤੋਂ ਉੱਤੇ ਲੋਕ ਨੇ ਜੀ ਟੀਚਰ 51,000 ਜਿਨ੍ਹਾਂ ਨੇ ਇਹ ਸਟ੍ਰਾਈਕ ਆ ਉਹ ਸ਼ੁਰੂ ਕਰ ਦਿੱਤੀ ਆ ਅਲਬਰਟਾ ਦੇ ਵਿੱਚ। ਕਹਿੰਦੇ ਅਲਬਰਟਾ ਦੇ ਇਤਿਹਾਸ ਦੇ ਵਿੱਚ ਨਾ ਇਹ ਪਹਿਲੀ ਵਾਰੀ ਕਹਿ ਲਓ ਵੀ ਇਹ ਐਡੀ ਵੱਡੀ ਸਟ੍ਰਾਈਕ ਹੋਈ ਆ। 2002 ਦੇ ਵਿੱਚ ਉਸ ਵੇਲੇ ਜਿਹੜੇ ਟੀਚਰ ਇਨਵੋਲਵਡ ਸੀਗੇ ਇਹਦੇ ਵਿੱਚ ਉਹ ਕਹਿੰਦੇ 21,000 ਟੀਚਰ ਸੀ ਤੇ 2500 ਦੇ ਕਰੀਬ ਪਬਲਿਕ ਸਕੂਲ ਆ ਜੀ ਜਿਨ੍ਹਾਂ 'ਚ ਤਕਰੀਬਨ 7.5 ਲੱਖ ਦੇ ਕਰੀਬ ਬੱਚੇ ਸਟੂਡੈਂਟਸ ਪੜ੍ਹਦੇ ਨੇ ਤੇ ਉਹ ਪ੍ਰਭਾਵਿਤ ਹੋਏ ਨੇ ਤੇ ਟੀਚਰ ਜਿਹੜੇ ਹੈਗੇ ਆ ਉਹਨਾਂ ਦਾ ਹੜਤਾਲ ਦਾ ਜਿਹੜਾ ਮੁੱਦਾ ਮੁੱਖ ਮੁੱਦਾ ਉਹ ਇਹ ਹੈ ਵੀ ਜਿਹੜਾ ਇਹ ਪਬਲਿਕਲੀ ਫੰਡਡ ਸਿਸਟਮ ਹੈਗਾ ਜਿਹੜਾ ਐਜੂਕੇਸ਼ਨ ਦਾ ਸਕੂਲਾਂ ਦਾ ਇਹਦੀ ਫੰਡਿੰਗ ਬਹੁਤ ਘੱਟ ਆ ਤੇ ਉਸ ਤੋਂ ਅੱਗੇ ਗੱਲ ਹੈਗੀ ਆ ਵੀ ਨਾਲ ਦੀ ਨਾਲ ਉਹਨਾਂ ਦਾ ਵੇਜਸ ਦਾ ਮਸਲਾ ਵੀ ਹੈਗਾ। ਖੈਰ ਅਲਬਰਟਾ ਵਾਲੇ ਜਿਹੜੇ ਮਸਲੇ ਤੇ ਆਪਾਂ ਗੱਲਬਾਤ ਆ ਜਿਹੜੀ ਬਾਅਦ ਦੇ ਵਿੱਚ ਕਰਾਂਗੇ। ਆਪਾਂ ਜਿਹੜਾ ਮੁੱਖ ਮੁੱਦਾ ਉਹ ਟੀਚਰਸ ਡੇ ਬਾਰੇ ਅਧਿਆਪਕ ਬਾਰੇ ਅਧਿਆਪਕਾਂ ਦੇ ਸਾਡੇ ਸਮਾਜ ਦੇ ਵਿੱਚ ਰੋਲ ਬਾਰੇ ਆਪਾਂ ਅੱਜ ਦੇ ਪ੍ਰੋਗਰਾਮ ਦੇ ਉੱਤੇ ਗੱਲਬਾਤ ਆ ਜਿਹੜੀ ਕਰਾਂਗੇ। ਵੈਸੇ ਪਿਛਲੇ ਮਹੀਨੇ ਵੀ ਜਦੋਂ ਮੇਰਾ ਖਿਆਲ 5 ਸਤੰਬਰ ਸੀ ਸ਼ਾਇਦ ਤੇ ਉਹ ਜਿਹੜੇ ਦੇਸ਼ 'ਚੋਂ ਅਸੀਂ ਆਏ ਹਾਂ ਉਸ ਦਿਨ ਟੀਚਰਸ ਡੇ ਹੁੰਦਾ 5 ਸਤੰਬਰ ਨੂੰ, ਸ਼ਾਇਦ ਉਸ ਦਿਨ ਵੀ ਆਪਾਂ ਗੱਲਬਾਤ ਕੀਤੀ ਸੀ। ਅੱਜ ਆਪਾਂ ਵਿਸ਼ੇਸ਼ ਤੌਰ ਤੇ ਅਧਿਆਪਕ ਆ ਜਿਹੜਾ ਉਹਦੇ ਬਾਰੇ ਗੱਲਬਾਤ ਕਰਾਂਗੇ। ਮੈਨੂੰ ਪਤਾ ਤੁਹਾਡੇ 'ਚੋਂ ਬਹੁਤ ਸਾਰੇ ਹੱਸਣਗੇ, ਬਹੁਤ ਨੇ ਕਹਿਣਾ ਅੱਜ ਦਾ ਪ੍ਰੋਗਰਾਮ ਜੀ ਬੋਰਿੰਗ ਜਾਂ ਮਸਾਂ ਐਵੇਂ 8-10 ਸਾਲ ਸਕੂਲ ਦੇ ਵਿੱਚ ਲਾਏ ਧੱਕੇ ਧੁੱਕੇ ਨਾਲ ਪਾਸ ਹੋਏ ਤੇ ਛੋਟਿਆਂ ਹੁੰਦਿਆਂ ਸਾਨੂੰ ਮੁਰਗੇ ਬਣਾਉਂਦੇ ਹੁੰਦੇ ਸੀ, ਕੰਨ ਪੱਟਦੇ ਹੁੰਦੇ ਸੀ ਸਾਡੇ, ਆਹ ਤੇ ਉਹ ਕੁੱਟ ਪੈਂਦੀ ਹੁੰਦੀ ਸੀ ਸਕੂਲਾਂ ਦੇ ਵਿੱਚ, ਹੈ ਨਾ, ਕਾਹਦੇ ਲਈ ਟੀਚਰਾਂ ਦੀ ਗੱਲ ਕਰਨੀ ਆ, ਮਸਾਂ ਅਸੀਂ ਤਾਂ ਜੀ ਬਸ ਹੇਠਾਂ ਉੱਤਾ ਕਰਕੇ ਪਾਸ ਹੋਏ। ਉਹ ਚਲੋ ਜੀ ਤੁਹਾਡੀਆਂ ਗੱਲਾਂ ਆਪਦੇ ਥਾਂ, ਪਰ ਆਓ ਆਪਾਂ ਸੱਚੀ ਮੁੱਚੀ ਟੀਚਰ ਦੀ ਅਹਿਮੀਅਤ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਦੋਸਤੋ ਟੀਚਰ, ਚਲੋ ਆਪਾਂ ਹੁਣ ਜਿਹੜਾ ਮੌਜੂਦਾ ਦੌਰ ਆ ਇਹਦੇ ਵਿੱਚ ਜਿਹੜਾ ਸਕੂਲ ਦੇ ਵਿੱਚ ਸਾਨੂੰ ਟੀਚ ਕਰਦਾ ਪੜ੍ਹਾਉਂਦਾ ਇਨਸਾਨ ਉਸ ਨੂੰ ਅਸੀਂ ਟੀਚਰ ਕਹਿੰਦੇ ਹਾਂ ਵੀ ਉਹ ਸਾਡਾ ਜਿਹੜਾ ਅਧਿਆਪਕ ਆ। ਪਰ ਇਹਦੇ ਜਿਹੜੇ ਮਾਇਨੇ ਨੇ ਜਿਹੜੇ ਇਹਦੇ ਅਰਥ ਨੇ ਨਾ ਉਹ ਬੜੇ ਵਿਸ਼ਾਲ ਨੇ, ਹੈ ਨਾ। ਅਤੇ ਆਪਾਂ ਇਹ ਵੀ ਗੱਲ ਕਰ ਲਾਂਗੇ ਵੀ ਟੀਚਰ ਨੇ ਜਿਹੜੇ ਜ਼ਰੂਰੀ ਨਹੀਂ ਬਈ ਉਹ ਸਿਰਫ ਜਿਹੜੇ ਤਨਖਾਹ ਲੈਣ ਦੇ ਕਾਬਲ ਹੁੰਦੇ ਨੇ, ਜਿਨ੍ਹਾਂ ਕੋਲ ਡਿਗਰੀਆਂ ਹੁੰਦੀਆਂ ਉਹੀ ਟੀਚਰ ਹੁੰਦੇ ਆ। ਟੀਚਰ ਦੇ ਵਿੱਚ ਬਹੁਤ ਗੁਣ ਹੁੰਦੇ ਆ ਦੋਸਤੋ। ਟੀਚਰਸ ਦੀ ਲਾਈਫ ਜੇ ਸੱਚੀ ਮੁੱਚੀ ਜਿਹਨੇ ਪੜ੍ਹਾਉਣਾ, ਜਿਹਨੇ ਅਗਲੀ ਜਨਰੇਸ਼ਨ ਨੂੰ ਗਿਆਨ ਪ੍ਰਾਪਤੀ ਦੇ ਰਾਹ ਦੇ ਉੱਤੇ ਤੋਰਨਾ, ਉਹਦੇ 'ਚ ਬਹੁਤ ਗੁਣ ਹੋਣੇ ਚਾਹੀਦੇ ਆ। ਉਹ 8 ਘੰਟੇ ਦੀ ਡਿਊਟੀ ਹੈ ਜਿਹੜੀ, ਉਹਦੇ ਲਈ ਕੁਝ ਵੀ ਨਹੀਂ। ਮੈਨੂੰ ਪਤਾ, ਮੈਂ ਬਹੁਤ ਸਾਰੇ ਇਹੋ ਜਿਹੇ ਟੀਚਰਸ ਨੂੰ ਜਾਣਦਾ। ਤੁਸੀਂ ਕਹਿ ਦਿਓ ਵੀ 8 ਘੰਟੇ ਦੀ ਡਿਊਟੀ ਆ, ਪਰ ਜੇ ਸੱਚੀ ਮੁੱਚੀ ਜਿਹੜਾ ਟੀਚਰ ਆ ਉਹਦੇ ਮਨ 'ਚ ਨਾ ਜਿਹੜੀ ਕਲਾਸ ਨੂੰ ਪੜ੍ਹਾ ਰਿਹਾ, ਇਕੱਲੇ ਇਕੱਲੇ ਬੱਚੇ ਦਾ ਨਕਸ਼ਾ, ਇਕੱਲੇ ਇਕੱਲੇ ਬੱਚੇ ਦੇ ਜਿਹੜੇ ਟੇਸਟ ਨੇ, ਇੰਟਰਸਟ ਨੇ, ਉਹਦਾ ਜਿਹੜਾ ਉਹਦੇ 'ਚ ਸਮਝਣ ਦੀ ਕਪੈਸਿਟੀ ਕਿੰਨੀ ਕਾ, ਉਸ ਦੇ ਵਿੱਚ ਬੱਚੇ 'ਚ ਜਿਹੜੀਆਂ ਜਗਿਆਸਾ ਦੀਆਂ ਕਰੂੰਬਲਾਂ ਫੁੱਟ ਰਹੀਆਂ ਨੇ, ਜਿਹੜੀ ਕ੍ਰੀਏਟੀਵਿਟੀ ਪਈ ਹੈ, ਉਹਦੇ ਬਾਰੇ ਅੰਦਾਜ਼ਾ। ਅਤੇ ਟੀਚਰ ਸਮਝਦਾ ਵੀ ਮੇਰੀ ਇਹ ਜ਼ਿੰਮੇਵਾਰੀ ਹੈ ਵੀ ਮੈਂ ਇਸ ਨੂੰ ਗਿਆਨ ਦੇ ਰਸਤੇ 'ਤੇ ਅੱਗੇ ਤੋਰਨਾ, ਇਸ ਨੂੰ ਇੱਕ ਚੰਗਾ ਇਨਸਾਨ ਬਣਾਉਣਾ, ਤਾਂ ਕਿ ਇਹ ਜਿਹੜਾ ਇਹਦੇ ਅੰਦਰ ਪਿਆ ਪੋਟੈਂਸ਼ੀਅਲ ਉਹਨੂੰ ਫੁੱਲੀ ਯੂਟੀਲਾਈਜ਼ ਕਰਕੇ ਇਹ ਸਮਾਜ ਨੂੰ ਵੱਡੀ ਦੇਣ ਆ ਜਿਹੜੀ ਦੇ ਸਕੇ, ਸਮਾਜ ਨੂੰ ਤਰੱਕੀ ਦੇ ਰਾਹ ਦੇ ਉੱਤੇ ਤੋਰ ਸਕੇ, ਇਹ ਆਪਦੀ ਜ਼ਿੰਦਗੀ ਵੀ ਸੋਹਣੀ ਬਣਾਵੇ ਅਤੇ ਸਮਾਜ ਨੂੰ ਵੀ ਸੋਹਣਾ ਬਣਾਵੇ। ਉਹਨੂੰ ਇਕੱਲੇ ਇਕੱਲੇ ਬੱਚੇ ਬਾਰੇ ਪਤਾ, ਅਤੇ ਉਹ ਇਕੱਲੇ ਇਕੱਲੇ ਬੱਚੇ 'ਚ ਜਿਹੜੇ ਗੁਣ ਪਏ ਨੇ ਨਾ, ਜਿਹੜੀਆਂ ਬਿਰਤੀਆਂ ਪਈਆਂ ਨੇ, ਉਹਨਾਂ ਨੂੰ ਫੜ ਕੇ ਅਤੇ ਉਹਦੇ ਵਿੱਚ ਜਿਹੜਾ 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 ਅਨਯੂਟੀਲਾਈਜ਼ਡ ਪੋਟੈਂਸ਼ੀਅਲ ਪਿਆ ਜਾਂ ਅੰਡਰ ਯੂਟੀਲਾਈਜ਼ਡ ਪੋਟੈਂਸ਼ੀਅਲ ਪਿਆ, ਉਹਨੂੰ ਗਿਆਨ ਦਾ ਜਾਗ ਲਾ ਕੇ ਨਾ ਉਹਨੂੰ ਸਿਆਣਾ ਬਣਾਵੇ। ਉਹਦੇ ਮਨ ਦੇ ਵਿੱਚ ਲਗਾਤਾਰ ਸੰਘਰਸ਼ ਚੱਲਦਾ ਰਹਿੰਦਾ, ਸਵੇਰ ਤੋਂ ਉੱਠਦੇ ਬੈਠਦੇ, ਭਾਵੇਂ ਉਹ ਘਰੇ ਬੈਠਾ ਆਪਦਾ ਡਿਨਰ ਵੀ ਕਰੀ ਜਾਂਦਾ, ਉਹਦੇ ਮਨ 'ਚ ਚੱਲੀ ਜਾਂਦੇ ਉਹ ਫਲਾਨਾ ਬੱਚਾ ਨਾ ਜਿਹੜਾ ਉਹ ਆਹ ਕੁਛ ਕਰ ਸਕਦਾ ਸੀ, ਪਰ ਉਹਨੇ ਕੀਤਾ ਕਿਉਂ ਨਹੀਂ। ਹੋ ਸਕਦਾ ਉਹਦੇ ਘਰ ਦੇ ਹਾਲਾਤ ਇਹੋ ਜਿਹੇ ਹੋਣ, ਹੋ ਸਕਦਾ ਉਹ ਆਹ ਪ੍ਰੋਬਲਮ 'ਚ ਹੋਵੇ। ਕੱਲ ਨੂੰ ਮੈਂ ਕਲਾਸ ਜਾ ਕੇ ਕਿਵੇਂ ਉਸ ਬੱਚੇ ਨੂੰ ਮਤਲਬ ਮੈਂ ਕੀ ਦੱਸਾਂ, ਕਿਵੇਂ ਸਿਖਾਵਾਂ ਤਾਂ ਕਿ ਉਹ ਅੱਗੇ ਤੁਰੇ ਥੋੜਾ ਜਿਹਾ। ਇਸ ਤਰ੍ਹਾਂ ਟੀਚਰ ਆ ਜਿਹੜਾ ਉਹੋ ਜਿਹੀ 24 ਘੰਟੇ ਦਾ ਮਤਲਬ ਹੈਗਾ ਜਿਹੜਾ ਉਹ ਮੁਲਾਜ਼ਮ ਆ, ਉਹਨੂੰ ਆਏ ਨਾ ਸਮਝੋ। ਮੈਂ ਤਾਂ ਇਹ ਕਹਿੰਦਾ ਜੀ ਟੀਚਰ ਭਾਵੇਂ ਆਪਦਾ ਕੰਮ ਘਰੇ ਕਰ ਰਿਹਾ, ਬੈਠਾ ਚਾਹ ਦਾ ਕੱਪ ਪੀ ਰਿਹਾ, ਫਿਰ ਵੀ ਕਿਤੇ ਨਾ ਕਿਤੇ ਉਹਦੇ ਚੇਤ ਮਨ ਦੇ ਵਿੱਚ ਖਿਆਲ ਆ ਜਾਂਦਾ ਵੀ ਉਹ ਸਾਡੀ ਕਲਾਸ ਦਾ ਜਿਹੜਾ ਉਹ ਬੱਚਾ ਜਿਹਨੂੰ ਮੈਂ ਪੜ੍ਹਾ ਰਿਹਾ, ਕਾਸ਼ ਉਹ ਆਹ ਸਵਾਲ ਇਸ ਤਰੀਕੇ ਨਾਲ ਕਰ ਲਏ, ਕਾਸ਼ ਉਹ ਇੰਨੇ ਕੁ ਨੰਬਰ ਲੈ ਸਕੇ, ਕਾਸ਼ ਉਹ ਇੰਨਾ ਕੁ ਹੋਰ ਸਿਆਣਾ ਹੋ ਜੇ, ਹੈ ਨਾ, ਤੇ ਉਹ ਹੋਰ ਅੱਗੇ ਵੱਧ ਸਕੇ। ਇਹ ਲਗਾਤਾਰ ਟੀਚਰ ਦੇ ਮਨ ਦੇ ਵਿੱਚ ਖਿਆਲ ਆ ਜਿਹੜੇ ਚੱਲਦੇ ਰਹਿੰਦੇ। ਇਸ ਕਰਕੇ ਤੁਸੀਂ ਟੀਚਰ ਨੂੰ 8 ਘੰਟੇ ਦੀ ਜਿਹੜੀ ਕੈਦ ਆ ਉਹਦੇ 'ਚ ਨਹੀਂ ਬੰਨ ਸਕਦੇ, ਜੇ ਸਹੀ ਮਾਨਿਆਂ ਦੇ ਵਿੱਚ ਟੀਚਰ ਆ ਉਹ, ਹੈ ਨਾ। ਐਕਚੁਅਲੀ ਟੀਚਰ ਹੈ ਹੀ ਉਹ ਜਿਹੜਾ ਬੱਚਿਆਂ ਦੀ ਕਾਬਲੀਅਤ ਨੂੰ ਪਛਾਣਦਾ, ਜਿਹੜਾ ਇਸ ਦੇ ਕਾਬਲ ਆ ਕਿ ਉਹ ਦੂਜਿਆਂ ਦੀ ਕਾਬਲੀਅਤ ਨੂੰ ਪਛਾਣੇ। ਤੇ ਟੀਚਰ ਆ ਜਿਹੜਾ ਉਹ ਸੱਚੀ ਮੁੱਚੀ ਨਾ ਉਹ ਬੱਚਿਆਂ ਦੇ ਲੈਵਲ ਤੇ ਆ ਕੇ ਬੱਚਿਆਂ ਨੂੰ ਗੱਲ ਸਮਝਾ ਸਕੇ, ਨਾ ਸਿਰਫ ਕੱਲਾ ਬੋਰਡ ਦੇ ਸਾਹਮਣੇ ਚੌਕ ਚੱਕ ਕੇ ਤੇ ਬੋਰਡ ਤੇ ਲਿਖ ਕੇ ਤੇ ਜਾਂ ਲੈਕਚਰ ਦੇ ਕੇ ਤੁਰ ਜਾਣਾ, ਉਹ ਬੱਚਿਆਂ ਦੇ ਲੈਵਲ ਤੇ ਆਵੇ, ਇਕੱਲੇ ਇਕੱਲੇ ਬੱਚੇ ਦੇ ਲੈਵਲ ਤੇ ਆ ਕੇ ਉਹ ਸਮਝ ਸਕੇ ਵੀ ਇਹ ਕੀ ਸਵਾਲ ਪੁੱਛ ਰਿਹਾ, ਕਿਵੇਂ ਮੈਂ ਇਹਦਾ ਜਵਾਬ ਦੇਵਾਂ, ਕਿਵੇਂ ਮੈਂ ਇਹਦੇ ਮਨ ਦੇ ਵਿੱਚ ਧੁਰ ਅੰਦਰ ਤੱਕ ਵੜ ਜਾਂ, ਹੈ ਨਾ। ਇਹ ਹੋਆ ਟੀਚਰ ਦਾ ਰੋਲ। ਸਾਨੂੰ ਪਤਾ ਜਿਹੜੇ ਟੀਚਰਾਂ ਨੇ ਸਾਨੂੰ ਪੜ੍ਹਾਇਆ ਚੰਗੇ ਵੀ, ਬਹੁਤੇ ਵੈਸੇ ਚੰਗੇ ਹੀ ਹੁੰਦੇ ਨੇ, ਚਲੋ ਕਈ ਵਾਰੀ ਕੋਈ ਨਾ ਕੋਈ ਟੀਚਰ ਕੋਈ ਪ੍ਰੋਬਲਮ ਹੋ ਸਕਦੀ ਕਿਸੇ ਦੀ, ਅੱਜ ਵੀ ਉਹਨਾਂ ਦੇ ਅੱਗੇ ਜਿਹੜਾ ਸਾਡਾ ਸਿਰ ਆ ਉਹ ਝੁਕਦਾ ਉਹਨਾਂ ਟੀਚਰਾਂ ਦੇ ਅੱਗੇ ਜਿਨ੍ਹਾਂ ਨੇ ਸਾਨੂੰ ਸੋਹਣੀ ਜ਼ਿੰਦਗੀ ਜਿਉਣ ਦੇ ਰਾਹ ਤੋਰਿਆ, ਜਿਨ੍ਹਾਂ ਨੇ ਸਾਨੂੰ ਅਕਲ ਦੀਆਂ ਗਿਆਨ ਦੀਆਂ ਚਾਰ ਕੁ ਗੱਲਾਂ ਜਿਹੜੀਆਂ ਦੱਸੀਆਂ ਨੇ। ਕਾਸ਼ ਅਸੀਂ ਥੋੜੇ ਜਿਹੇ ਹੋਰ ਸਿਆਣੇ ਹੁੰਦੇ, ਸਾਡਾ ਐਜੂਕੇਸ਼ਨ ਸਿਸਟਮ ਹੋਰ ਚੰਗਾ ਹੁੰਦਾ, ਅਸੀਂ ਹੋਰ ਕੁਝ ਸਿੱਖ ਸਕਦੇ ਤਾਂ ਬਹੁਤ ਵਧੀਆ ਹੋਣਾ ਸੀ। ਅੱਜ ਆਪਾਂ ਪ੍ਰੋਗਰਾਮ 'ਚ ਟੀਚਰਾਂ ਬਾਰੇ ਗੱਲਾਂ ਕਰਾਂਗੇ। ਮੇਰਾ ਖਿਆਲ ਸਾਡੇ ਨਾਲ ਨਾ ਪਹਿਲਾਂ ਪ੍ਰੋਗਰਾਮ ਦੇ ਵਿੱਚ ਰਾਣਾ ਜੀ ਜੁੜੇ ਨੇ ਪਹਿਲਾਂ, ਆਪਾਂ ਰਾਣਾ ਜੀ ਨਾਲ ਗੱਲਬਾਤ ਕਰ ਲਈਏ। ਤੁਹਾਨੂੰ ਪਤਾ ਕਿ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਇਹਨੂੰ ਏਸ਼ੀਅਨ ਫੂਡ ਸੈਂਟਰ ਬਾਰੇ ਸਪਾਂਸਰ ਕਰ ਰਹੇ ਨੇ। ਕਾਫੀ ਸਾਰੀਆਂ ਲੋਕੇਸ਼ਨਸ ਨੇ ਦੋਸਤੋ ਏਸ਼ੀਅਨ ਫੂਡ ਸੈਂਟਰ ਦੀਆਂ, ਤੇ ਤਿਉਹਾਰਾਂ ਦਾ ਮੌਕਾ ਅੱਗੇ ਆ ਰਿਹਾ ਤੇ ਇਸ ਕਰਕੇ ਲਾਈਵ ਔਨ ਲੋਕੇਸ਼ਨ ਰਾਣਾ ਜੀ ਮੇਰੇ ਨਾਲ ਹਾਜ਼ਰ ਨੇ। ਰਾਣਾ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ।
ਬਹੁਤ ਬਹੁਤ ਮਿਹਰਬਾਨੀ ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਤੋਂ ਇੱਕ ਵਾਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਜਿਵੇਂ ਤੁਸੀਂ ਦੱਸਿਆ ਕਿ ਅੱਜ ਆਪਾਂ ਏਸ਼ੀਅਨ ਫੂਡ ਸੈਂਟਰ ਤੇ ਮੌਜੂਦ ਆ, ਔਰ ਇੱਥੇ ਕਹੋ ਕਿ ਤਿਉਹਾਰਾਂ ਦਾ, ਕਿਉਂਕਿ ਇਹ ਸਾਰਾ ਦਾ ਸਾਰਾ ਮਹੀਨਾ ਹੈ। ਪਿਛਲੇ ਦਿਨ ਅਸੀਂ ਦੁਸਹਿਰਾ ਮਨਾ ਕੇ ਹਟੇ ਆ, ਹੁਣ ਕਰਵਾ ਚੌਥ ਜਿਹੜਾ ਜੀ ਉਹ ਆਉਣਾ, ਫਿਰ ਉਸ ਤੋਂ ਬਾਅਦ ਦੀਵਾਲੀ ਵੀ ਆ ਜੀ। ਸੋ ਇਹ ਸਾਰੇ ਕਾਸੇ ਦੇ ਉੱਪਰ ਹਰ ਸਾਲ ਜਿਹੜੀ ਆ ਜੀ ਸੇਲ ਲੱਗਦੀ ਹੁੰਦੀ ਆ, ਔਰ ਅੱਜ ਬਹੁਤੇ ਜਿਹੜੇ ਪੰਜਾਬੀ ਦੇ ਪ੍ਰੋਗਰਾਮ ਨੇ ਰੇਡੀਓ ਦੇ ਉਹ ਲਾਈਵ ਆਨ ਲੋਕੇਸ਼ਨ ਏਸ਼ੀਅਨ ਫੂਡ ਸੈਂਟਰ ਤੋਂ ਚੱਲ ਰਹੇ ਨੇ ਔਰ ਆਪਣੇ ਤੋਂ ਬਾਅਦ ਸਾਜ਼ੋ ਆਵਾਜ਼ ਵੀ ਇੱਥੋਂ ਜਿਹੜਾ ਜੀ ਉਹ ਲਾਈਵ ਆਨ ਲੋਕੇਸ਼ਨ ਸ਼ੁਰੂ ਹੋਵੇਗਾ ਔਰ ਇੱਥੇ ਮੇਰੇ ਨਾਲ ਸਿਮਰਨ ਹੋਰੀ ਨੇ ਜਿਹੜੇ ਤੁਹਾਨੂੰ ਕੀਮਤਾਂ ਦੱਸਣਗੇ ਔਰ ਘੱਟ ਕੀਮਤਾਂ ਦਾ ਫਾਇਦਾ ਤੁਸੀਂ 10 ਵੈਸਟਮੋਰ ਡਰਾਈਵ ਤੇ ਅਸੀਂ ਹੈਗੇ ਆ ਜੀ ਭਾਵੇਂ ਕਿ 11 ਲੋਕੇਸ਼ਨ ਨੇ ਟੋਟਲ ਜਿੱਥੋਂ ਏਸ਼ੀਅਨ ਫੂਡ ਸੈਂਟਰ ਜਿਹੜਾ ਜੀ ਸਰਵ ਕਰ ਰਿਹਾ ਔਰ ਅਸੀਂ ਹੈਗੇ ਜੀ 10 ਵੈਸਟਮੋਰ ਡਰਾਈਵ ਜਿਹੜਾ ਕਿ ਹੈੱਡ ਆਫਿਸ ਵੀ ਆ ਉਸ ਲੋਕੇਸ਼ਨ ਤੇ ਔਰ ਇਹ ਜਿਹੜੀ ਸੇਲ ਹੈਗੀ ਆ ਉਹ 6 ਅਕਤੂਬਰ ਤੋਂ ਲੈ ਕੇ 26 ਅਕਤੂਬਰ ਤੱਕ ਜਿਹੜੀ ਹੈ ਜੀ ਉਹ ਚੱਲਦੀ ਰਹਿਣੀ ਆ ਔਰ ਸਿਮਰਨ ਹੁਣੀ ਤੁਹਾਨੂੰ ਦੱਸਦੇ ਨੇ ਕਿ ਕਿਹੜੀਆਂ ਕਿਹੜੀਆਂ ਘੱਟ ਕੀਮਤਾਂ ਦਾ ਤੁਸੀਂ ਲਾਹਾ ਲੈ ਸਕਦੇ ਹੋ।
ਥੈਂਕ ਯੂ ਸਰ। ਏਸ਼ੀਅਨ ਫੂਡ ਸੈਂਟਰ ਦੀ ਪੂਰੀ ਮੈਨੇਜਮੈਂਟ ਵੱਲੋਂ, ਸਰਦਾਰੀ ਟੀਵੀ ਸੁਣ ਰਹੇ ਸਾਰੇ ਹੀ ਲਿਸਨਰਸ, ਮੇਰੇ ਵੱਲੋਂ ਯਾਨੀ ਕਿ ਸਿਮਰਨ ਵੱਲੋਂ ਤੇ ਏਸ਼ੀਅਨ ਫੂਡ ਸੈਂਟਰ ਦੀ ਮੈਨੇਜਮੈਂਟ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਇੰਟਰੋਡਕਸ਼ਨ ਤਾਂ ਰਾਣਾ ਜੀ ਨੇ ਬਹੁਤ ਵਧੀਆ ਦੇ ਦਿੱਤੀ ਹੈਗੀ ਹੈ ਕਿ ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਲੋਕੇਸ਼ਨ ਉੱਤੇ ਇਸ ਟਾਈਮ ਜਿਹੜੀ ਫੈਸਟੀਵਲ ਦੀ ਸੇਲ ਹੈਗੀ ਉਹ ਸਟਾਰਟ ਹੋ ਚੁੱਕੀ ਹੈਗੀ ਹੈ। ਇਹ ਸੇਲ 6 ਅਕਤੂਬਰ ਤੋਂ ਸਟਾਰਟ ਹੋ ਕੇ 26 ਅਕਤੂਬਰ ਤੱਕ ਚੱਲੇਗੀ, ਜਿਹਦੇ ਵਿੱਚ ਜਿੰਨੀ ਵੀ ਇੰਡੀਅਨ ਕੈਨੇਡੀਅਨ ਗਰੋਸਰੀ ਹੈਗੀ ਹੈ ਕਸਟਮਰ ਨੂੰ ਬਹੁਤ ਹੀ ਘੱਟ ਰੇਟ ਦੇ ਉੱਤੇ ਤੇ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਮਿਲੇਗੀ। ਤੁਸੀਂ ਸਾਨੂੰ ਕਿਸੇ ਟਾਈਮ ਵੀ ਵਿਜਿਟ ਕਰ ਸਕਦੇ ਹੋ। ਸਾਡੇ ਸਟੋਰ ਦੇ ਆਵਰਸ ਹੈਗੇ ਸਵੇਰੇ 9 ਵਜੇ ਤੋਂ ਲੈ ਕੇ ਰਾਤੀ 9 ਵਜੇ ਤੱਕ। ਜੇ ਹੁਣ ਆਪਾਂ ਗੱਲ ਕਰੀਏ ਅੱਜ ਦੇ ਦਿਨ ਦੀ ਤਾਂ ਅੱਜ ਅਸੀਂ ਸਪੈਸ਼ਲ ਮੀਡੀਆ ਇਵੈਂਟ ਰੱਖਿਆ ਹੈਗਾ ਜਿਹਦੇ ਵਿੱਚ ਡਿਫਰੈਂਟ ਡਿਫਰੈਂਟ ਰੇਡੀਓ ਪ੍ਰੋਗਰਾਮਸ ਨੇ, ਟੀਵੀਜ਼ ਨੇ ਆ ਕੇ ਆਪਣਾ ਕਵਰ ਕੀਤਾ ਹੈਗਾ ਤੇ ਸਾਡੀ ਕਰਵਾ ਚੌਥ ਦੀ ਜਿਹੜੀ ਸੇਲ ਉਹ ਦੱਸਿਆ ਹੈਗਾ। ਜਿਹਨੇ ਵੀ ਕਸਟਮਰ ਸਾਡੇ ਕੋਲ ਅੱਜ ਆਉਣਗੇ ਦੇ ਵਿਲ ਬੀ ਆਰ ਸਪੈਸ਼ਲ ਕਸਟਮਰਸ, ਉਹਨਾਂ ਨੂੰ ਸਪੈਸ਼ਲ ਗਿਫਟਸ ਵੀ ਦਿੱਤੇ ਜਾਣਗੇ ਜਿਹਦੇ ਲਈ ਅਸੀਂ ਗਿਫਟਸ ਰੱਖੇ ਹੋਏ ਨੇ ਥੱਲੇ। ਤੁਸੀਂ ਆਓ, ਇਸ ਸੇਲ ਦਾ ਮੌਕਾ, ਇਸ ਸੇਲ ਦਾ ਫਾਇਦਾ ਚੱਕੋ ਤੇ ਆਪਣੇ ਜਿਹੜੇ ਫ੍ਰੀ ਗਿਫਟਸ ਹੈਗੇ ਲੈ ਕੇ ਜਾਓ। ਇਸ ਤੋਂ ਇਲਾਵਾ ਕਰਵਾ ਚੌਥ ਦਾ ਟਾਈਮ ਹੈਗਾ ਏਸ਼ੀਅਨ ਫੂਡ ਸੈਂਟਰ ਦੀ ਵੈਸਟ ਮੋਰਲ ਲੋਕੇਸ਼ਨ ਜਿਹਦੇ ਵਿੱਚ ਆਪਾਂ ਲਾਈਵ ਹੋਏ ਹੈਗੇ ਹਾਂ, ਉਸ ਲੋਕੇਸ਼ਨ ਤੋਂ ਕੱਲ ਦੇ ਦਿਨ ਸਵੇਰੇ 9 ਵਜੇ ਤੋਂ ਲੈ ਕੇ ਰਾਤੀ 9 ਵਜੇ ਤੱਕ ਲੇਡੀਜ਼ ਨੂੰ ਫ੍ਰੀ ਮਹਿੰਦੀ ਵੀ ਲਗਾਈ ਜਾਵੇਗੀ। ਇਸ ਤੋਂ ਇਲਾਵਾ ਆਪਾਂ ਜੇ ਗੱਲ ਕਰੀਏ ਕਰਵਾ ਚੌਥ ਦੇ ਆਈਟਮ ਦੀ, ਤਾਂ ਏਦਾਂ ਦੀ ਕੋਈ ਵੀ ਆਈਟਮ ਨਹੀਂ ਹੈਗੀ ਕਰਵਾ ਚੌਥ ਦੇ ਰਿਲੇਟਿਡ ਜਿਹੜੀ ਏਸ਼ੀਅਨ ਫੂਡ ਸੈਂਟਰ ਦੀ ਹੈ ਕਿਸੇ ਵੀ ਲੋਕੇਸ਼ਨ ਤੇ ਨਾ ਅਵੇਲੇਬਲ ਹੋਵੇ। ਆਪਾਂ ਗੱਲ ਕਰੀਏ ਮਿੱਠਿਆਂ ਦੀ, ਛੋਟੇ ਮਿੱਠੇ, ਫਿੱਕੇ ਮਿੱਠੇ, ਵੱਡੇ ਮਿੱਠੇ, ਹਰ ਟਾਈਪ ਦੇ ਏਸ਼ੀਅਨ ਫੂਡ ਸੈਂਟਰ ਦੀ ਹਰ ਲੋਕੇਸ਼ਨ ਤੇ ਅਵੇਲੇਬਲ ਨੇ, ਇਕਦਮ ਫਰੈਸ਼ਲੀ ਮੇਡ ਨੇ। ਏਦਾਂ ਨਹੀਂ ਹੈਗਾ ਕਿ ਅਸੀਂ ਇੱਕ ਦਿਨ ਜਾਂ 2 ਦਿਨ ਪਹਿਲੇ ਦੇ ਬਣਾ ਕੇ ਰੱਖੇ ਹੋਏ ਨੇ, ਇਕਦਮ ਫਰੈਸ਼ਲੀ ਮੇਡ ਮਿੱਠੇ ਨੇ। ਇਸ ਤੋਂ ਇਲਾਵਾ ਬਹੁਤ ਸਾਰੀ ਆਈਟਮਸ ਨੇ ਜਿਹੜੀਆਂ ਇਸ ਟਾਈਮ ਸੇਲ ਤੇ ਨੇ, ਲਾਈਕ ਆਟਾ, ਚੌਲ, ਦਾਲਾਂ, ਪਨੀਰ, ਘਿਓ, ਤੇਲ, ਏਦਾਂ ਦੀ ਇੱਕ ਵੀ ਆਈਟਮ ਨਹੀਂ ਹੈਗੀ ਜਿਹਦੇ ਵਿੱਚ ਆਪਾਂ ਕੈਟੇਗਰੀ ਮਿਸ ਕੀਤੀ ਹੋਵੇ ਤੇ ਉਸ ਕੈਟੇਗਰੀ ਦੇ ਉੱਤੇ ਸੇਲ ਨਾ ਲਾਈ ਹੋਵੇ। ਕਰਵਾ ਚੌਥ ਦੀ ਜੇ ਆਪਾਂ ਮੁੜ ਕੇ ਗੱਲ ਕਰੀਏ ਤਾਂ ਕਰਵਾ ਚੌਥ ਦੀ ਬੈਂਗਲਸ ਦੀ ਬਹੁਤ ਸੋਹਣੀ ਵਰਾਇਟੀ ਹੈਗੀ ਹੈ। ਕਰਵਾ ਚੌਥ ਦੀਆਂ ਪਲੇਟਸ, ਛਾਨਣੀਆਂ, ਕਰਵੇ, ਸਟੀਲ ਦੇ ਗਲਾਸ ਨੂੰ ਬਹੁਤ ਹੀ ਸੋਹਣਾ ਡੈਕੋਰੇਟ ਕੀਤਾ ਗਿਆ ਹੈਗਾ ਹੈ। ਤੁਸੀਂ ਇਹ ਸਭ ਬਾਏ ਕਰ ਸਕਦੇ ਹੋ, ਨਾਲ ਕੱਲ ਆ ਕੇ ਆਪਣੀ ਫ੍ਰੀ ਦੀ ਮਹਿੰਦੀ ਵੀ ਲਗਵਾ ਸਕਦੇ ਹੈਗੇ।
ਮਿਹਰਬਾਨੀ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਰਾਣਾ ਜੀ ਫੇਰ ਮਿਲਦੇ ਹਾਂ।
ਬਿਲਕੁਲ ਜੀ, ਆਪਾਂ ਥੋੜਾ ਟਾਈਮ ਫਿਰ ਗੱਲ ਕਰਦੇ।
ਬਿਲਕੁਲ ਜੀ, ਧੰਨਵਾਦ। ਲਓ ਜੀ ਦੋਸਤੋ, ਇਹ ਏਸ਼ੀਅਨ ਫੂਡ ਸੈਂਟਰ ਵਾਲਿਆਂ ਦਾ ਸੁਨੇਹਾ ਸੀ। ਅੱਜ ਅਸੀਂ ਬਾਰ ਬਾਰ ਉਹਨਾਂ ਨੂੰ ਲਵਾਂਗੇ ਜੀ, ਕਿਉਂਕਿ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਤੇ ਵੈਸੇ ਵੀ ਬਹੁਤ ਸਾਰੀਆਂ ਲੋਕੇਸ਼ਨ ਨੇ ਆਲੇ ਦੁਆਲੇ, ਤੁਸੀਂ ਨਿਗਾਹ ਮਾਰੋ ਜਦੋਂ ਵੀ ਕਿਤੇ ਤੁਸੀਂ ਗਰੋਸਰੀ ਕਰਨੀ ਹੋਵੇ ਤੇ 1.5-2 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਤੁਹਾਨੂੰ ਏਸ਼ੀਅਨ ਫੂਡ ਸੈਂਟਰ ਵਾਲਿਆਂ ਦੀ ਲੋਕੇਸ਼ਨ ਆ ਜਿਹੜੀ ਜ਼ਰੂਰ ਮਿਲ ਜਾਣੀ ਆ ਤੇ ਹਮੇਸ਼ਾ ਸੇਲ ਵਾਲਾ ਮਾਹੌਲ ਰਹਿੰਦਾ ਜੀ। ਆਪਣੀ ਗੱਲਬਾਤ ਚੱਲ ਰਹੀ ਸੀ ਦੋਸਤੋ ਟੀਚਰਸ ਡੇ, ਇਹ ਵੀਕਐਂਡ ਤੇ ਜਿਹੜਾ ਲੰਘ ਕੇ ਗਿਆ 5 ਅਕਤੂਬਰ ਨੂੰ, ਉਹਦੇ ਬਾਰੇ ਗੱਲਬਾਤ ਆ ਜਿਹੜੀ ਆਪਣੀ ਚੱਲ ਰਹੀ ਸੀ। ਤੇ ਟੀਚਰ ਆ ਜਿਹੜਾ ਜੀ, ਕਿਉਂਕਿ ਦਿਨ ਅਧਿਆਪਕਾਂ ਦਾ ਤੇ ਅਧਿਆਪਕ ਆ ਜਿਹੜਾ ਫਿਰ ਉਹਦੇ ਸੈਂਟਰ ਦੇ ਵਿੱਚ ਆ ਜਾਂਦਾ। ਅਧਿਆਪਕ ਦੇਖੋ ਦੋਸਤੋ, ਗੱਲ ਇਹ ਹੈ ਬਈ ਬੱਚੇ ਦੇ ਲੈਵਲ ਤੇ ਜਾ ਕੇ ਬੱਚੇ ਨੂੰ ਸਿਖਾਉਣਾ, ਤੇ ਹੈਰਾਨੀ ਦੀ ਗੱਲ ਆ ਕਿ ਉਹ ਜਿਹੜੀ ਉਮਰ ਹੁੰਦੀ ਆ ਸਾਡੀ ਸਿੱਖਣ ਦੀ ਨਾ, ਉਸ ਵੇਲੇ ਸਾਡਾ ਦਿਮਾਗ ਆ ਜਿਹੜਾ ਬੱਚੇ ਦਾ ਦਿਮਾਗ, ਮਤਲਬ ਇੰਨੀ ਤੇਜ਼ੀ ਨਾਲ ਕੰਮ ਕਰ ਰਿਹਾ ਹੁੰਦਾ, ਇੰਨੀ ਤੇਜ਼ੀ ਨਾਲ ਸਿੱਖਣਾ ਚਾਹੁੰਦਾ, ਇੰਨੀ ਤੇਜ਼ੀ ਨਾਲ ਸਿੱਖ ਰਿਹਾ ਹੁੰਦਾ, ਅਸੀਂ ਅੰਦਾਜ਼ਾ ਨਹੀਂ ਲਾ ਸਕਦੇ। ਬਹੁਤੀ ਵਾਰੀ ਸਾਡੇ ਕੋਲ ਰਿਸੋਰਸਿਸ ਨਹੀਂ ਹੁੰਦੇ, ਸਾਡੀ ਆਪਣੀ ਸਮਝ ਦੀ ਸੀਮਤਾ ਹੀ ਹੁੰਦੀ ਹੈ, ਸਾਡੀ ਬੜੀ ਲਿਮਿਟਿਡ ਨੌਲੇਜ ਹੁੰਦੀ ਹੈ ਆਮ ਬੰਦੇ ਦੀ ਵੀ। ਅਸੀਂ ਉਸ ਬੱਚੇ ਦੇ ਵਿੱਚ ਜਿਹੜੀ ਸਿੱਖਣ ਦੀ ਭੁੱਖ ਪਈ ਹੈ, ਜਗਿਆਸਾ ਦੀ ਭੁੱਖ ਪਈ ਹੈ, ਉਸ ਨੂੰ ਪੂਰਾ ਕਰ ਸਕੀਏ। ਇਸ ਕਰਕੇ ਟੀਚਰ ਦੀ ਅਹਿਮੀਅਤ ਜ਼ਿਆਦਾ ਹੁੰਦੀ ਹੈ, ਪੇਰੈਂਟਸ ਨਾਲੋਂ ਵੀ ਜ਼ਿਆਦਾ ਹੁੰਦੀ ਹੈ। ਇਸੇ ਕਰਕੇ ਸਾਡੇ ਜਿਹੜਾ ਈਸਟਰਨ ਕਲਚਰ ਆ ਉਹਦੇ ਵਿੱਚ ਗੁਰੂ ਨੂੰ ਟੀਚਰ ਦਾ ਖਿਤਾਬ ਆ ਜਿਹੜਾ ਉਹ ਦਿੱਤਾ ਗਿਆ ਵੀ ਗੁਰੂ ਆ ਜਿਹੜਾ ਤੁਹਾਡਾ, ਟੀਚਰ ਹੀ ਤੁਹਾਡਾ ਗੁਰੂ ਹੈ, ਹੈ ਨਾ। ਹੁਣ ਫਿਰ ਅੱਗੇ ਆ ਗਿਆ ਵੀ ਜਿਹੜਾ ਗੁਰੂ ਆ ਟੀਚਰ, ਤੇ ਜੇ ਉਹ ਉਹਦੇ ਚ ਕਿਹੜੇ ਕਿਹੜੇ ਗੁਣ ਹੋਣ, ਇਹ ਨਾ ਵੀ ਉਹਨੇ ਸਿਰਫ ਡਿਗਰੀ ਹੋਈ ਲਈ ਹੋਈ ਆ, ਬਸ ਸਕੂਲੀ ਵਿਦਿਆ ਉਹਨੇ ਹਾਸਲ ਕੀਤੀ ਤੇ ਪੜ੍ਹਾਉਣ ਲੱਗ ਗਿਆ ਤੇ ਤਨਖਾਹ ਲੈ ਕੇ ਤੁਰ ਗਿਆ, ਨਾ ਨਾ ਨਾ। ਉਹਨੇ ਜਿਵੇਂ ਜਿਵੇਂ ਨਿਉਂ ਹੁੰਦੀ ਆ ਨਾ ਆਪਾਂ ਬਣਾਉਣੇ ਇਮਾਰਤ ਆ ਜਿਹੜੀ ਨਿਉਂ ਤੇ ਖੜੀ ਹੁੰਦੀ ਆ, ਇਵੇਂ ਛੋਟੀਆਂ ਕਲਾਸਾਂ ਦੇ ਵਿੱਚ ਜਿਹੜੇ ਸਿਆਣੇ ਟੀਚਰ ਨੇ ਨਾ ਜਿਹੜੀ ਉਹਨਾਂ ਦੀ ਦਿੱਤੀ ਨੌਲੇਜ ਆ ਜਿਹੜੀ ਬੱਚੇ ਦੀ ਜਿਹੜੀ ਅੱਗੇ ਜ਼ਿੰਦਗੀ ਬਣਨੀ ਆ ਉਹਦੇ ਵਾਸਤੇ ਨਿਉਂ ਆ ਉਹ ਫਾਊਂਡੇਸ਼ਨ ਆ। ਮੈਂ ਕਈ ਵਾਰੀ ਸਾਡੀ ਗੱਲਬਾਤ ਚੱਲਦੀ ਆ ਇੱਥੇ ਡਿਸਕਸ਼ਨ ਚੱਲਦੀ ਆ, ਸਾਡੇ ਸਿਸਟਮ ਉਧਰ ਹੋਰ ਆ ਥੋੜਾ ਜਿਹਾ ਬਈ, ਜਿਹੜੇ ਛੋਟੀਆਂ ਕਲਾਸਾਂ ਨੂੰ ਪੜ੍ਹਾਉਣ ਵਾਲੇ ਟੀਚਰ ਆ ਨਾ ਉਹਨਾਂ ਨੂੰ ਤਾਂ ਪਹਿਲੀਆਂ ਗੱਲਾਂ ਨੇ ਉਹਨਾਂ ਨੂੰ ਤਾਂ ਉਹ JVT ਟੀਚਰ ਕਹਿੰਦੇ ਹੁੰਦੇ ਸੀਗੇ, ਹਨਾ। ਵੱਡੀਆਂ ਕਲਾਸਾਂ ਨੂੰ ਪੜ੍ਹਾਉਣ ਵਾਲੇ ਟੀਚਰ ਉਹਨਾਂ ਕੋਲ ਵੱਧ ਡਿਗਰੀਆਂ ਹੁੰਦੀਆਂ ਸੀ, ਛੋਟੀਆਂ ਕਲਾਸਾਂ ਨੂੰ ਪੜ੍ਹਾਉਣ ਵਾਲੇ ਕੋਲ ਘੱਟ ਹੁੰਦੀਆਂ ਸੀ। ਪਤਾ ਨਹੀਂ ਹੁਣ ਇਹ ਗੱਲ ਕਿੰਨੀ ਕੁ ਠੀਕ ਆ ਕਿੰਨੀ ਕੁ ਨਹੀਂ, ਪਰ ਮੈਨੂੰ ਲੱਗਦਾ ਵੀ ਛੋਟੀਆਂ ਕਲਾਸਾਂ ਨੂੰ ਛੋਟੇ ਬੱਚਿਆਂ ਨੂੰ ਜਿਹੜੇ ਪੜ੍ਹਾਉਣ ਵਾਲੇ ਟੀਚਰ ਆ ਨਾ ਉਹ ਵਾਹਵਾ ਸਿੱਖਿਅਤ ਹੋਣੇ ਚਾਹੀਦੇ ਆ। ਉਹਨਾਂ ਦਾ ਆਪਣਾ IQ ਲੈਵਲ, ਉਹਨਾਂ ਦੇ ਆਪਣੇ ਸੋਚਣ ਦਾ ਢੰਗ ਤਰੀਕਾ, ਹੈ ਨਾ, ਉਹਨਾਂ ਦੀ ਕੈਪੇਬਿਲਿਟੀ ਹੈ ਜਿਹੜੀ ਪੜ੍ਹਾਉਣ ਦੀ, ਬੱਚਿਆਂ ਦੇ ਮਨ ਦੇ ਵਿੱਚ ਅੱਗੇ ਜਾ ਕੇ ਉਤਰਨ ਦੀ, ਬੱਚਿਆਂ ਨੂੰ ਸਿਖਾਉਣ ਦੀ, ਉਹ ਜ਼ਿਆਦਾ ਹੋਣੀ ਚਾਹੀਦੀ ਹੈ। ਵੱਡੇ ਹੋ ਕੇ ਤਾਂ ਬੱਚੇ 8ਵੀਂ 10ਵੀਂ 11ਵੀਂ 12ਵੀਂ ਤੋਂ ਬਾਅਦ ਤਾਂ ਬੱਚੇ ਆਪ ਹੀ ਜ਼ਿਆਦਾ ਸਿੱਖਣ ਲੱਗ ਜਾਂਦੇ ਨੇ, ਉਦੋਂ ਵੀ ਟੀਚਰ ਦੀ ਹੈਲਪ ਦੀ ਜ਼ਰੂਰਤ ਹੁੰਦੀ ਹੈ। ਉਹ ਟੀਚਰ ਵੀ ਬਹੁਤ ਸਿਆਣੇ ਚਾਹੀਦੇ ਆ, ਪਰ ਛੋਟੇ ਬੱਚੇ ਜਿਹੜੇ ਹੁੰਦੇ ਆ, ਕਿਉਂਕਿ ਜਿਵੇਂ ਆਪਾਂ ਗੱਲ ਕੀਤੀ ਆ ਵੀ ਬੱਚਿਆਂ ਦੇ ਜਿਹੜੀ ਸਿੱਖਣ ਦੀ ਸਪੀਡ ਹੁੰਦੀ ਆ, ਆਲੇ ਦੁਆਲੇ ਨੂੰ ਸਾਰੇ ਕਾਸੇ ਨੂੰ ਆਪਣੇ ਸਬਕੌਂਸ਼ੀਅਸ ਮਾਇੰਡ ਦੇ ਵਿੱਚ ਬੱਚੇ ਸਮੋ ਲੈਣਾ ਚਾਹੁੰਦੇ ਨੇ, ਹਰ ਇੱਕ ਚੀਜ਼ ਦਾ ਕਾਰਨ ਲੱਭਦੇ ਨੇ ਬੱਚੇ। ਤੇ ਜੇ ਸਾਨੂੰ ਆਪ ਨਹੀਂ ਪਤਾ ਵੀ ਇਹ ਕੋਈ ਵਰਤਾਰਾ ਕਿਵੇਂ ਵਾਪਰ ਰਿਹਾ, ਕੋਈ ਘਟਨਾ ਜਿਹੜੀ ਉਹਦੇ ਹੋਣ ਦਾ ਕਾਰਨ ਕੀ ਆ, ਕੀ ਕਿਉਂ ਤੇ ਕਿਵੇਂ, ਜੇ ਟੀਚਰ ਦੀ ਆਪਦੀ ਸਮਝ ਦੀ ਸੀਮਤਾ ਹੀ ਹੈ ਤੇ ਫਿਰ ਉਹ ਬੱਚਿਆਂ ਨੂੰ ਕੀ ਸਿਖਾਊਗਾ। ਇਸ ਕਰਕੇ ਟੀਚਰ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੋਣੀ ਚਾਹੀਦੀ, ਟੀਚਰ ਨੂੰ ਆਪ ਲਾਈਫ ਲੌਂਗ ਲਰਨਰ ਹੋਣਾ ਚਾਹੀਦਾ, ਸਾਰੀ ਉਮਰ ਟੀਚਰ ਪਹਿਲਾਂ ਆਪ ਸਿੱਖਦਾ ਰਹੇ ਤੇ ਫਿਰ ਆਪਣਾ ਸਿੱਖਿਆ ਹੋਇਆ ਉਹ ਅੱਗੇ ਟਰਾਂਸਫਰ ਕਰਦਾ ਰਹੇ, ਬਾਕੀ ਨਾਲ ਦੀ ਨਾਲ ਉਹ ਟੀਚਰ ਨੇ ਜਿਹੜਾ ਕੁਝ ਸਿੱਖਿਆ ਉਸ ਨੂੰ ਤਰਕ ਦੀ ਕਸਵੱਟੀ ਤੇ ਪਰਖਦਾ ਵੀ ਰਹੇ, ਜਿਹੜਾ ਕੁਝ ਮੈਂ ਸਿੱਖ ਰਿਹਾ ਕੀ ਉਹ ਰੈਲੇਵੈਂਟ ਵੀ ਹੈਗਾ, ਕੀ ਉਹ ਪਰਖ ਪੜਤਾਲ ਦੇ ਵਿੱਚ ਪੂਰਾ ਵੀ ਉਤਰਦਾ। ਮੈਂ ਬਹੁਤ ਵਾਰੀ ਦੇਖਿਆ ਜੀ, ਬਹੁਤ ਲੋਕ ਵੇਖਿਆ, ਸਾਰੀ ਜ਼ਿੰਦਗੀ ਵੇਖਦੇ ਆਏ ਆ ਵੀ ਬਹੁਤ ਵਾਰੀ ਟੀਚਰਾਂ ਨੇ, ਮੈਂ ਸਿਆਣੇ ਟੀਚਰਾਂ ਦੀ ਗੱਲ ਨਹੀਂ ਕਰ ਰਿਹਾ, ਤੇ ਬਹੁਤ ਵਾਰੀ ਇਹੋ ਜਿਹੇ ਟੀਚਰ ਵੀ ਹੈਗੇ ਆ ਲਕੀਰ ਦੇ ਫਕੀਰ ਜਿਨ੍ਹਾਂ ਨੇ ਉਹਨਾਂ ਗੱਲਾਂ ਨੂੰ ਆਪ ਨਹੀਂ ਪਰਖ ਪੜਤਾਲ ਕੇ ਵੇਖਿਆ ਹੋਇਆ, ਜਿਹੜੀਆਂ ਬੱਚਿਆਂ ਨੂੰ ਪੜ੍ਹਾ ਰਹੇ ਨੇ, ਪੜ੍ਹਾ ਕੀ ਰਹੇ ਨੇ, ਕਈ ਵਾਰੀ ਤਾਂ ਜੀ ਉਹ ਆਪ ਇੱਥੇ ਜੀ ਬਸ ਨੱਕ ਰਗੜਲਾ, ਮੱਥਾ ਰਗੜਲਾ, ਉਹ ਆ ਗਏ ਜੀ, ਉਹ ਬਸ ਜੀ, ਉਹ ਸੰਤ ਜੀ ਆ ਗਏ ਜੀ, ਆਹ ਕਰ ਲਓ, ਕਰਨੀ ਵਾਲੇ ਆ, ਵਹਿਮਾਂ ਭਰਮਾਂ ਦੇ ਵਿੱਚ ਜਿਹੜਾ ਸਾਡੇ ਸਮਾਜ ਦੇ ਵਿੱਚ ਪੁਰਾਣੀਆਂ ਕਦਰਾਂ ਕੀਮਤਾਂ ਦਾ ਕੂੜਾ ਪਿਆ ਨਾ ਟੀਚਰਾਂ ਨੇ ਆਪਦੇ ਦਿਮਾਗ 'ਚੋਂ ਹੀ ਸਾਫ਼ ਨਹੀਂ ਕੀਤਾ ਹੁੰਦਾ, ਉਹ ਫਿਰ ਅੱਗੇ ਦੀ ਅੱਗੇ ਚੱਲੀ ਜਾਂਦਾ, ਫਿਰ ਉਹ ਬੱਚੇ ਅੱਗੇ ਜਾ ਕੇ ਕੀ ਉਹ ਮਤਲਬ ਰੰਗ ਬਖੇਰਨਗੇ ਕਿਹੋ ਜਿਹੇ ਉਹ ਤੁਹਾਨੂੰ ਪਤਾ ਹੀ ਆ, ਹੈ ਨਾ, ਅੱਗੇ ਜਾ ਕੇ ਉਹ ਕੀ ਸਵਾਰਨਗੇ ਉਹ ਤੁਹਾਨੂੰ ਪਤਾ। ਇਸ ਕਰਕੇ ਟੀਚਰਾਂ ਨੂੰ ਆਪ ਸਿਆਣੇ ਹੋਣਾ ਚਾਹੀਦਾ, ਬਹੁਤ ਜ਼ਿਆਦਾ ਸਿਆਣੇ ਹੋਣਾ ਚਾਹੀਦਾ, ਉਹਨਾਂ ਦੇ ਹੱਥ ਦੇ ਵਿੱਚ ਜ਼ਿੰਮੇਵਾਰੀ ਆ ਆਉਣ ਵਾਲੀ ਜਨਰੇਸ਼ਨ ਦੀ। ਟੀਚਰ ਪੂਰਾ ਕੰਪੀਟੈਂਟ ਹੋਣਾ ਚਾਹੀਦਾ ਜੀ, ਪੂਰਾ ਸਿਆਣਾ, ਆਪਣੇ ਸਬਜੈਕਟ ਦੇ ਵਿੱਚ ਪੂਰਾ ਮਾਹਰ, ਸਬਜੈਕਟ ਦੇ ਵਿੱਚ ਜਿਹੜੀਆਂ ਤਬਦੀਲੀਆਂ ਆ ਰਹੀਆਂ ਨਵੇਂ ਗਿਆਨ ਦੀ ਰੋਸ਼ਨੀ ਦੇ ਵਿੱਚ ਜਿੰਨਾ ਕੁਛ ਚੇਂਜ ਹੋ ਰਿਹਾ, ਤੇ ਜੇ ਟੀਚਰ ਆਪਣੇ ਦਿਮਾਗ ਦੇ ਵਿਕਾਸ ਨੂੰ ਬੰਨ ਮਾਰੀ ਬੈਠਾ ਰਹੇ, ਅੱਗੇ ਬੱਚਿਆਂ ਨੂੰ ਕੁਛ ਨਹੀਂ ਸਿਖਾ ਸਕਦਾ। ਅੱਜ ਕੱਲ 21ਵੀਂ ਸਦੀ ਦੇ ਵਿੱਚ ਇੰਟਰਨੈਟ ਦਾ ਜ਼ਮਾਨਾ, ਇੰਨੇ ਰਿਸੋਰਸਿਸ ਨੇ, ਬਹੁਤ ਵਾਰੀ ਹੈਰਾਨ ਹੋਈਦਾ ਵੀ ਬੱਚਿਆਂ ਨੂੰ ਇੰਨੀਆਂ ਗੱਲਾਂ ਦਾ ਪਤਾ, ਤੇ ਜੇ ਟੀਚਰ ਨੂੰ ਉਹਨਾਂ ਗੱਲਾਂ ਦਾ ਨਾ ਪਤਾ ਹੋਵੇ ਤੇ ਤੁਸੀਂ ਅੰਦਾਜ਼ਾ ਲਾ ਲਓ ਵੀ ਟੀਚਰ ਦਾ ਕੀ ਹਾਲ ਹੋਊਗਾ ਤੇ ਐਜੂਕੇਸ਼ਨ ਸਿਸਟਮ ਦਾ ਕੀ ਹਾਲ ਹੋਊਗਾ। ਅੱਛਾ, ਦੂਜੀ ਗੱਲ ਇਹ ਹੈ ਬਈ, ਟੀਚਰ ਆ ਜਿਹੜਾ ਉਹ ਤੁਸੀਂ ਲੱਖ ਕਹੀ ਜਾਓ, ਟੀਚਰ ਜਦੋਂ, ਠੀਕ ਆ ਆਪਾਂ ਟੀਚਰ ਦੀ ਡੈਫੀਨੇਸ਼ਨ ਕੀਤੀ ਆ ਵੀ ਸਕੂਲੀ ਵਿਦਿਅਕ ਸਿਸਟਮ ਦੇ ਵਿੱਚ ਜਿਹੜਾ ਇਨਸਾਨ ਸਾਨੂੰ ਪੜ੍ਹਾ ਰਿਹਾ ਉਹਨੂੰ ਟੀਚਰ ਦਾ ਆਪਾਂ ਖਿਤਾਬ ਦਿੰਦੇ ਹਾਂ, ਪਰ ਜੇ ਉਹਦੀ ਸਮਝ ਨੂੰ ਹੀ ਵਿਦਿਅਕ ਸਿਸਟਮ ਨੇ ਕੈਦ ਕੀਤਾ ਹੋਇਆ ਤੇ ਫਿਰ ਟੀਚਰ ਵੀ ਵਿਚਾਰਾ ਕੀ ਕਰੂਗਾ, ਉਹਨੂੰ ਉਹਦੇ ਪਹਿਲਾਂ ਹੀ ਖੋਪੇ ਲਾ ਕੇ ਦੇਤੇ ਵੀ ਤੂੰ ਭਾਈ ਆਹ ਇਸ ਲਿਮਿਟ ਤੱਕ, ਇਸ ਹੱਦ ਤੱਕ ਪੜ੍ਹਾਉਣਾ, ਇਸ ਤੋਂ ਅੱਗੇ ਨਹੀਂ ਜਾਣਾ, ਤੇ ਉਹ ਫਿਰ ਸਾਡੇ ਜਿਹੜੇ ਐਜੂਕੇਸ਼ਨ ਬੋਰਡਸ ਨੇ ਸਾਡਾ ਸਿਸਟਮ ਆ ਉਹਦੀ ਵੀ ਸੀਮਤਾ ਹੀ ਆ ਜਾਂਦੀ ਹੈ। ਭਾਵੇਂ ਗਾਈਡਲਾਈਨਸ ਟੀਚਰਸ ਨੇ ਮੰਨਣੀਆਂ ਹੁੰਦੀਆਂ, ਮੰਨਣੀਆਂ ਚਾਹੀਦੀਆਂ, ਪਰ ਇਸ ਦੇ ਬਾਵਜੂਦ ਵੀ ਜਿਹੜਾ ਕੁਝ ਨਵਾਂ ਵਾਪਰ ਰਿਹਾ, ਜਿਹੜਾ ਸਾਡੇ ਸਿਲੇਬਸ ਦੇ ਵਿੱਚ ਹੈ ਨਹੀਂ, ਜਿਹੜਾ ਸਾਡੀ ਜ਼ਿੰਦਗੀ ਨੂੰ ਕਹਿ ਲਓ ਸੋਹਣਾ ਬਣਾਉਂਦਾ, ਜਿਹੜਾ ਸਾਨੂੰ ਤਰੱਕੀ ਦੇ ਰਾਹ ਤੇ ਅੱਗੇ ਤੋਰਦਾ, ਭਾਵੇਂ ਸਾਡੇ ਸਿਲੇਬਸ ਦੇ ਵਿੱਚ ਨਹੀਂ ਵੀ ਹੈ, ਟੀਚਰ ਨੇ ਇਸ਼ਾਰਾ ਫਿਰ ਚੰਗੇ ਜਿਹੜੇ ਸਿਆਣੇ ਟੀਚਰ ਨੇ ਉਹਨਾਂ ਨੇ ਉਧਰ ਵੀ ਇਸ਼ਾਰਾ ਕਰਨਾ ਹੁੰਦਾ, ਜਾਂ ਸਾਡੇ ਸਮਾਜ ਦੀਆਂ ਕੀ ਸੀਮਤਾਈਆਂ ਨੇ, ਹੈ ਨਾ, ਟੀਚਰ ਨੇ ਉਧਰ ਇਸ਼ਾਰਾ ਜ਼ਰੂਰ ਕਰਨਾ ਹੁੰਦਾ। ਕਹਿਣ ਦਾ ਮਤਲਬ ਇਹ ਹੈ ਬਈ, ਟੀਚਰ ਆ ਜਿਹੜਾ ਜੀ ਉਹ ਸਾਡਾ ਰੋਲ ਮਾਡਲ ਹੋਣਾ ਚਾਹੀਦਾ, ਤੇ ਟੀਚਰ ਨੂੰ ਆਪ ਰੋਲ ਮਾਡਲ ਬਣਨ ਵੱਲ ਵੀ ਜ਼ੋਰ ਲਾਉਣਾ ਚਾਹੀਦਾ। ਇਹ ਨਹੀਂ ਕੱਲਾ ਬਈ 35-40-45 ਮਿੰਟ ਦਾ ਪੀਰੀਅਡ ਹੈਗਾ ਤੇ ਉਹਦੇ ਵਿੱਚ ਜਿਹੜਾ ਕੁਛ ਉਹਨੂੰ ਸਿਲੇਬਸ ਦੇ ਮੁਤਾਬਕ ਜਿਹੜਾ ਫਿੱਟ ਬੈਠਦਾ ਲੈਕਚਰ ਉਹ ਦੇ ਕੇ ਤੇ ਚਲਾ ਜਾਵੇ, ਠੀਕ ਹੈ, ਉਹਦਾ ਸੈਂਟਰਲ ਆਈਡੀਆ ਹੋਣਾ ਚਾਹੀਦਾ, ਪਰ ਨਾਲ ਦੀ ਨਾਲ ਉਹਨੇ ਆਲੇ ਦੁਆਲੇ ਸਮਾਜ ਦੇ ਵਿੱਚ ਬੱਚਿਆਂ ਨੇ ਕਿਵੇਂ ਵਿਚਰਨਾ ਇਹਦੇ ਬਾਰੇ ਵੀ ਟੀਚਰ ਆ ਜਿਹੜਾ ਨਾਲ ਦੀ ਨਾਲ ਇਸ਼ਾਰਾ ਜਿਹੜਾ ਉਹ ਕਰਦਾ ਰਹੇ। ਪਰ ਹੈਰਾਨੀ ਦੀ ਗੱਲ ਆ ਜੀ, ਮੌਜੂਦਾ ਸਿਸਟਮ ਦੇ ਵਿੱਚ ਟੀਚਰ ਦੇ ਹੱਥ ਬੰਨੇ ਹੋਏ ਨੇ। ਜਿਵੇਂ ਆਪਾਂ ਗੱਲ ਕਰ ਰਹੇ ਹਾਂ ਵੀ ਅਲਬਰਟਾ ਦੇ ਵਿੱਚ ਟੀਚਰ ਦੀ ਸਟ੍ਰਾਈਕ ਚੱਲ ਰਹੀ ਆ, ਬਹੁਤ ਸਾਰੇ ਸਾਡੇ ਲੋਕ ਕਈ ਵਾਰੀ ਰੇਡੀਓ ਤੇ ਟਾਕ ਸ਼ੋਅ ਚੱਲਦਾ ਕਹਿਣਗੇ ਜੀ ਟੀਚਰ ਕਿਉਂ ਸਟ੍ਰਾਈਕ ਕਰਨ, ਬੱਚੇ ਆ ਜਿਹੜੇ ਸਾਡੇ ਬੱਚੇ ਆਹ ਹੋਜੂ ਜੀ ਉਹ ਹੋਜੂ, ਉਹ ਹੋ ਲੈਣ ਦੇ ਇੱਕ ਵਾਰੀ ਕੁਛ ਨਹੀਂ ਹੁੰਦਾ ਗਾ, ਹੈਨਾ। ਹੈਰਾਨੀ ਦੀ ਗੱਲ ਆ ਬਈ 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 ਸਿਸਟਮ ਸਾਡਾ ਦੇਖੋ, ਇਹਨੂੰ ਸੋਹਣਾ ਸਿਸਟਮ ਕਹਿੰਦੇ ਆ। ਇਹਦੇ ਵਿੱਚ ਜਿਹੜੇ 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 ਵਿਦਿਆ ਜਿਹੜੀ ਹੈਗੀ ਆ ਦੇ ਰਹੇ ਆ ਲੋਕਾਂ ਨੂੰ, ਉਹਨਾਂ ਨੂੰ ਵੀ ਹੜਤਾਲਾਂ ਕਰਨੀਆਂ ਪੈਂਦੀਆਂ। ਆਪਣੇ ਆਪ ਦੇ ਵਿੱਚ ਕਿੱਡੀ ਵੱਡੀ ਟ੍ਰੈਜਡੀ ਆ ਇਹ, ਕਿੱਡਾ ਵਿਅੰਗ ਆ, ਕਿੱਡਾ ਵੱਡਾ ਇਸ ਦੇਸ਼ ਦੇ ਸਿਸਟਮ ਦੇ ਉੱਤੇ ਬਈ, ਜਿਹਨੇ ਬੱਚਿਆਂ ਦੀਆਂ ਜ਼ਿੰਦਗੀਆਂ ਬਣਾਉਣੀਆਂ ਨੇ ਉਹਨੂੰ ਵੀ ਮਜਬੂਰੀ ਦੇ ਵਿੱਚ ਹੜਤਾਲਾਂ ਕਰਨੀਆਂ ਪੈ ਰਹੀਆਂ ਨੇ। ਚਲੋ ਇਹ ਤਾਂ ਆਪਾਂ ਜਿਹੜਾ ਜਿਹੜਾ ਇਹ ਪਬਲਿਕਲੀ ਫੰਡਡ ਸਿਸਟਮ ਆ ਉਹਦੀ ਗੱਲ ਕਰ ਰਹੇ ਤੇ ਉਹਦੇ ਚ ਮੇਨ ਮੁੱਦਾ ਵੀ ਇਹੀ ਆ ਵੀ ਅੰਡਰ ਫੰਡਡ ਆ, ਰਿਸੋਰਸਿਸ ਜਿਹੜੇ ਹੈਗੇ ਆ ਘਾਟ ਆ। ਇੱਥੇ ਓਨਟੈਰੀਓ ਦੇ ਵਿੱਚ ਸਾਡੇ ਪਰਾਂ ਪਿੰਡਾਂ ਚ ਨਾਰਥ ਵਾਲੇ ਪਾਸੇ ਜਿਹੜੇ ਸਕੂਲ ਨੇ ਨਾ, ਚਲੋ ਇਹ ਗੱਲ ਅਲਬਰਟਾ ਦੀ ਸੀਗੀ, ਪਰ ਇੱਥੇ ਵੀ ਫੰਡਿੰਗ ਦੀ ਘਾਟ ਆ। ਬਹੁਤ ਛੋਟੇ ਛੋਟੇ ਜਿਹੜੇ ਸ਼ਹਿਰ ਨੇ, ਦੂਰ ਪਿੰਡ ਹੀ ਕਹਿ ਲਈਏ, ਸਰਦੀਆਂ ਦੇ ਵਿੱਚ ਵੇਖਣ ਵਾਲਾ ਹੁੰਦਾ ਮਾਹੌਲ, ਕਈ ਸਕੂਲਾਂ ਦੇ ਵਿੱਚ ਬਿਜਲੀ ਨਹੀਂ ਹੁੰਦੀ, ਕਈਆਂ ਦੇ ਵਿੱਚ ਜਿਹੜੇ ਵਾਸ਼ਰੂਮਸ ਨੇ ਪੋਰਟੇਬਲ ਰੱਖੇ ਹੁੰਦੇ ਆ, ਹੈਨਾ। ਤੇ ਕਈ ਮੈਂ ਦੇਖਦਾ ਪਿੰਡਾਂ ਦੇ ਵਿੱਚ, ਦੂਰ ਪਿੰਡ ਤਾਂ ਨਾ ਕਹੀਏ, ਛੋਟੇ ਸ਼ਹਿਰਾਂ ਦੇ ਵੀ ਸਕੂਲ ਬੰਦ ਹੋ ਰਹੇ ਨੇ, ਬੱਚੇ ਕਿੱਥੇ ਪੜ੍ਹਨਗੇ। ਠੀਕ ਹੈ, ਚੰਗਾ ਵੀ ਬਹੁਤ ਕੁਛ ਹੈ ਇੱਥੇ, ਮਤਲਬ ਬੱਸਾਂ ਬੱਚਿਆਂ ਨੂੰ ਘਰੋਂ ਚੱਕ ਕੇ ਲੈ ਕੇ ਜਾਂਦੀਆਂ ਨੇ, ਲੋਕ ਆ ਜਿਹੜੇ ਫਿਕਰਮੰਦ ਨੇ, ਪਰ ਬਹੁਤ ਕੁਛ ਇਹੋ ਜਿਹਾ ਹੈਗਾ ਜਿਹੜਾ ਜਿਹਦੇ ਬਾਰੇ ਡਿਸਕਸ਼ਨ ਕਦੇ ਨਹੀਂ ਹੋਈ। ਸਭ ਤੋਂ ਵੱਡੀ ਡਿਸਕਸ਼ਨ ਤਾਂ ਇਹੀ ਹੈ ਬਈ, ਇੱਕ ਪਾਸੇ ਪਬਲਿਕ ਸਕੂਲ, ਪਬਲਿਕਲੀ ਫੰਡਡ ਸਕੂਲ ਨੇ, ਪਬਲਿਕ ਸਕੂਲ ਜਿਹਨੂੰ ਕਹਿ ਲਓ, ਜਿੱਥੇ ਆਮ ਲੋਕਾਂ ਦੇ ਬੱਚੇ ਪੜ੍ਹਦੇ ਨੇ, ਤੇ ਇੱਕ ਪਾਸੇ ਪ੍ਰਾਈਵੇਟ ਸਕੂਲ ਨੇ। ਹੁਣ ਮੈਨੂੰ ਪਤਾ ਜਿਨ੍ਹਾਂ ਦੇ ਬੱਚੇ ਪ੍ਰਾਈਵੇਟ ਸਕੂਲ ਚ ਪੜ੍ਹਨਗੇ ਉਹਨਾਂ ਨੇ ਕਹਿਣਾ ਜੀ ਇਹਦੀ ਡਿਸਕਸ਼ਨ ਕਰਨ ਦੀ ਕੀ ਲੋੜ, ਡਿਸਕਸ਼ਨ ਕਰਨ ਦੀ ਜ਼ਰੂਰਤ ਹੈਗੀ ਆ। ਜਦੋਂ ਅਸੀਂ ਕਹਿੰਦੇ ਹਾਂ ਸਾਰਿਆਂ ਲਈ ਇਕੁਅਲ ਓਪਰਚੁਨਿਟੀਜ਼ ਹੋਣੀਆਂ ਚਾਹੀਦੀਆਂ, ਫਿਰ ਸਿਲੇਬਸ ਪਬਲਿਕਲੀ ਫੰਡਡ ਸਕੂਲ ਤੇ ਜਿਹੜੇ ਪ੍ਰਾਈਵੇਟ ਸਕੂਲ ਉਹਨਾਂ ਲਈ ਸਿਲੇਬਸ ਅਲੱਗ ਅਲੱਗ ਕਿਉਂ ਨੇ, ਉਹਨਾਂ ਦੀ ਫੀਸ ਜ਼ਿਆਦਾ। ਇਹਦਾ ਮਤਲਬ ਜਿਹੜਾ ਤਕੜਾ ਬੰਦਾ ਜਿਹੜਾ ਸਾਲ ਦਾ 40-50 ਹਜ਼ਾਰ ਦੇ ਸਕਦਾ ਜਾਂ ਸਾਲ ਦਾ 10-20 ਹਜ਼ਾਰ ਦੇ ਸਕਦਾ, ਉਹਦੇ ਬੱਚੇ ਤਾਂ ਹੋਰ ਸਕੂਲਾਂ ਦੇ ਵਿੱਚ ਪੜ੍ਹਦੇ ਨੇ, ਤੇ ਆਮ ਜਿਹੜਾ ਮਹਾਤੜਾ ਬੰਦਾ ਕੰਮ ਕਰਨ ਵਾਲਾ ਉਹਦੇ ਬੱਚੇ ਨਾਰਮਲ ਜਿਹੜੇ ਆਹ ਪਬਲਿਕਲੀ ਫੰਡਡ ਜਿਹੜੇ ਸਕੂਲ ਨੇ ਉਹਨਾਂ ਚ ਪੜ੍ਹਦੇ ਨੇ, ਉਹਨਾਂ ਦੇ ਟੀਚਰ ਹੀ ਸਟ੍ਰਾਈਕ ਕਰ ਰਹੇ ਨੇ ਵੀ ਭਾਈ ਇਹ ਇਹਨਾਂ ਦੀ ਫੰਡਿੰਗ ਸਾਨੂੰ ਪ੍ਰੋਪਰ ਨਹੀਂ ਮਿਲ ਰਹੀ, ਤੇ ਵਿਦਿਆ ਦਾ ਕੀ ਹਾਲ ਹੋਊਗਾ ਤੁਸੀਂ ਅੰਦਾਜ਼ਾ ਲਾ ਲਓ। ਫਿਰ ਜਿਹੜੇ ਸਿਲੇਬਸ ਨੇ ਸਕੂਲਾਂ ਦੇ ਬੜੇ ਕੰਟਰੋਵਰਸ਼ੀਅਲ ਨੇ, ਸਕੂਲ ਬੋਰਡ ਦੇ ਸਿਲੇਬਸ ਨੇ ਜਿਹੜੇ, ਜੇ ਧਿਆਨ ਨਾਲ ਵੇਖਿਆ ਜਾਵੇ ਤਾਂ ਸਿੱਧੇ ਤੌਰ ਦੇ ਉੱਤੇ ਬੱਚਿਆਂ ਨਾਲ ਵਿਤਕਰਾ, ਇਕੁਅਲ ਓਪਰਚੁਨਿਟੀ ਸਾਰਿਆਂ ਵਾਸਤੇ ਹੈ ਨਹੀਂ। ਜਿਹੜੇ ਕੰਮ ਕਰਨ ਵਾਲੇ ਲੋਕ ਨੇ, ਆਮ ਲੋਕ ਨੇ, ਵੱਡੀ ਗਿਣਤੀ ਜਿਹੜੇ ਪੇ ਚੈੱਕ ਟੂ ਪੇ ਚੈੱਕ ਰਹਿ ਰਹੇ ਨੇ, ਉਹਨਾਂ ਦੇ ਬੱਚੇ ਮਜਬੂਰਨ ਪਬਲਿਕ ਸਕੂਲਾਂ ਦੇ ਵਿੱਚ ਪੜ੍ਹਦੇ ਨੇ, ਉਹਨਾਂ ਨੂੰ ਪਤਾ ਵੀ ਪਬਲਿਕ ਸਕੂਲਾਂ ਦਾ ਕੀ ਹਾਲ ਆ। ਤੇ ਪਬਲਿਕ ਸਕੂਲਾਂ ਦੇ ਵਿੱਚ ਠੀਕ ਹੈ ਭਾਵੇਂ ਟੀਚਰ ਸਿਆਣੇ ਨੇ ਮਤਲਬ, ਪਰ ਇਸ ਦੇ ਬਾਵਜੂਦ ਵੀ ਸਿਲੇਬਸ ਦੀ ਲਿਮੀਟੇਸ਼ਨ ਆ, ਇੱਕ ਟੀਚਰਸ ਦੀ ਵੀ ਲਿਮੀਟੇਸ਼ਨ ਹੈਗੀ ਆ। ਜਿਹੜੇ ਤਾਂ ਬੱਚੇ ਆਪ ਤੇਜ਼ ਤਰਾਰ ਨੇ, ਜਿਨ੍ਹਾਂ ਦੇ ਪੇਰੈਂਟਸ ਆਪ ਮਿਹਨਤ ਕਰਦੇ ਨੇ, ਉਹ ਤਾਂ ਅੱਗੇ ਲੰਘ ਜਾਣਗੇ, ਪਰ ਸਿਸਟਮ ਦੀ ਕੋਈ ਕੰਟਰੀਬਿਊਸ਼ਨ ਤਾਂ ਹੈ ਨਹੀਂ ਨਾ ਉਹਨਾਂ ਨੂੰ ਅੱਗੇ ਲੰਘਾਉਣ ਲਈ। ਠੀਕ ਹੈ, ਟੀਚਰ ਆਪਣੇ ਤੌਰ ਤੇ ਮਿਹਨਤ ਕਰੀ ਜਾਂਦੇ ਨੇ, ਦੂਜੇ ਪਾਸੇ ਜਿਹੜੇ ਪ੍ਰਾਈਵੇਟ ਸਕੂਲ ਨੇ ਉਹ ਟੀਚਰ ਨੇ ਜਿਹੜੇ ਉਹ ਜ਼ਿਆਦਾ ਉਹ ਵੈਲ ਕੁਆਲੀਫਾਈਡ ਨੇ, ਤੇ ਉਹਨਾਂ ਕੋਲ ਉਹਨਾਂ ਦੀਆਂ ਕੈਪੇਬਿਲਿਟੀਜ਼ ਦਾ ਦੂਜੇ ਟੀਚਰ ਦੀਆਂ ਕੈਪੇਬਿਲਿਟੀਜ਼ ਨਾਲ ਫਰਕ ਆ, ਉਹਨਾਂ ਦਾ ਸਿਲੇਬਸ ਹੋਰ ਆ, ਉਹਨਾਂ ਕੋਲ ਰਿਸੋਰਸਿਸ ਜ਼ਿਆਦਾ ਨੇ, ਉਹ ਫਿਰ ਅੱਗੇ ਲੰਘ ਜਾਂਦੇ ਨੇ, ਤੇ ਵਿਤਕਰਾ ਤਾਂ ਆਪੇ ਹੀ ਪੈ ਗਿਆ। ਫਿਰ ਇਕੁਅਲ ਓਪਰਚੁਨਿਟੀ ਸਾਰਿਆਂ ਲਈ ਕਿਵੇਂ ਹੋਈਆਂ, ਜਦੋਂ ਕਿ ਵਿਦਿਅਕ ਸਿਸਟਮ ਆ ਜਿਹੜਾ ਜੇ ਫੇਅਰ ਹੋਵੇ ਪੂਰਾ, ਮਤਲਬ ਜਿੱਥੇ ਸਾਰਿਆਂ ਲਈ ਆਪਾਂ ਕਹਿੰਦੇ ਹਾਂ ਕਿ ਸਾਰੇ ਬੱਚਿਆਂ ਲਈ, ਬੱਚਿਆਂ ਦੇ ਲਈ ਸਿੱਖਣ ਦੀਆਂ ਬਰਾਬਰ ਦੀ ਸਿੱਖਣ ਦੇ ਲਈ ਬਰਾਬਰ ਦੇ ਮੌਕੇ ਹੋਣ, ਤੇ ਬਰਾਬਰ ਦੇ ਤਾਂ ਹੈ ਹੀ ਨਹੀਂ ਫਿਰ, ਕਿਉਂਕਿ ਜਿਹੜੇ ਟੀਚਰ ਨੇ ਪੜ੍ਹਾਉਣ ਵਾਲੇ ਜਦੋਂ ਉਹ ਬਰਾਬਰ ਦੇ ਨਹੀਂ, ਜਦੋਂ ਸਿਲੇਬਸ ਬਰਾਬਰ ਦਾ ਨਹੀਂ, ਜਦੋਂ ਸਕੂਲ ਬਰਾਬਰ ਦੇ ਨਹੀਂ, ਤੇ ਸਾਰਿਆਂ ਲਈ ਸਿੱਖਣ ਦੇ ਬਰਾਬਰ ਦੇ ਮੌਕੇ ਕਿਵੇਂ ਹੋ ਗਏ, ਤੇ ਫਿਰ ਸਾਰੇ ਬੱਚੇ ਕਿਵੇਂ ਸਿਆਣੇ ਬਣ ਸਕਦੇ ਨੇ, ਸਿਆਣਪ ਦੇ ਵਿੱਚ ਫਰਕ ਰਹਿ ਜੂ ਨਾ। ਇਸ ਕਰਕੇ ਸੋਹਣੇ ਸਮਾਜ ਦੇ ਵਿੱਚ ਵਿਦਿਅਕ ਸਿਸਟਮ ਆ ਜਿਹੜਾ ਘੱਟੋ ਘੱਟ ਉਹ ਬਰਾਬਰ ਦਾ ਚਾਹੀਦਾ, ਉੱਥੇ ਪੈਸੇ ਦਾ ਕੋਈ ਰੋਲ ਨਹੀਂ ਚਾਹੀਦਾ। ਇੰਡੀਵਿਜੁਅਲ ਕੋਈ ਬੰਦਾ ਅਮੀਰ ਹੋਵੇ, ਕੋਈ ਗਰੀਬ ਹੋਵੇ, ਕੋਈ ਕੰਮ ਕਰਦਾ ਹੋਵੇ, ਕਿਸੇ ਕੋਈ ਸਰੀਰਕ ਮਿਹਨਤ ਕਰਦਾ ਹੋਵੇ, ਕੋਈ ਦਿਮਾਗੀ ਮਿਹਨਤ ਕਰਦਾ ਹੋਵੇ, ਉਹਨਾਂ ਦੇ ਬੱਚੇ ਨੇ ਜਿਹੜੇ ਉਹ ਸਾਰਿਆਂ ਦੇ ਲਈ ਵਿਦਿਅਕ ਸਿਸਟਮ ਇੱਕੋ ਜਿਹਾ ਚਾਹੀਦਾ ਤੇ ਉਹਨਾਂ ਨੂੰ ਪੜ੍ਹਾਉਣ ਵਾਲੇ ਟੀਚਰ ਆ ਜਿਹੜੇ ਉਹਨਾਂ ਦਾ ਲੈਵਲ ਵੀ ਇੱਕੋ ਜਿਹਾ ਚਾਹੀਦਾ, ਉਹਦੇ ਚ ਪੈਸੇ ਦੀ ਕੋਈ ਦਖਲਦਾਜ਼ੀ ਨਹੀਂ ਚਾਹੀਦੀ। ਹਲਦੀ ਘੜੀ ਤਾਂ ਵੈਸੇ ਆਪਾਂ ਟੀਚਰ ਡੇ ਇਹ ਬਾਰਵੀਂ ਗਿਆਰਵੀਂ ਤੱਕ ਸਿਸਟਮ ਦੀ ਗੱਲ ਕਰ ਰਹੇ ਹਾਂ, ਮੈਂ ਉਹਨਾਂ ਟੀਚਰ ਦੀ ਗੱਲ ਵੀ ਕਰਨੀ ਆ, ਉਹਨਾਂ ਵਿਦਿਅਕ ਇੰਸਟੀਚਿਊਸ਼ਨ ਦੀ ਗੱਲ ਵੀ ਕਰਨੀ ਆ ਜਿੱਥੇ ਵਿਦੇਸ਼ਾਂ ਤੋਂ ਆਏ ਹੋਏ ਬੱਚੇ ਪੜ੍ਹਦੇ ਨੇ, ਜਿੱਥੇ ਇਹੋ ਜਿਹੇ ਟੀਚਰ ਨੇ, ਮੈਨੇਜਮੈਂਟ ਇਹੋ ਜਿਹੀ ਹੈ ਜਿਹੜੀ ਕਹਿ ਦਿੰਦੀ ਹੈ ਬਈ ਆਹ 200 ਬੱਚਾ ਜੀ, ਇਹ 200 ਦੇ 200 ਬੱਚੇ ਨੂੰ ਫੇਲ ਕਰ ਦੇਣਾ। ਇੱਥੇ ਹੋਇਆ ਜੀ ਸਾਡੇ ਓਨਟੈਰੀਓ ਦੇ ਵਿੱਚ, ਹੈਰਾਨੀ ਦੀ ਗੱਲ ਨਹੀਂ ਬਈ 90% ਬੱਚੇ ਨੰਬਰ ਲੈ ਰਹੇ ਨੇ, ਉਹਨਾਂ ਨੂੰ ਕਹਿ ਦਿੰਦੇ ਵੀ ਨਹੀਂ ਸਾਰਿਆਂ ਨੂੰ ਫੇਲ ਕਰ ਦੇਣਾ। ਕਿਉਂ? ਉਹ ਵੀ ਬੱਚੇ ਨੇ, ਉਹ ਕੀ ਹੋ ਗਿਆ ਫਿਰ ਜੇ ਇੰਟਰਨੈਸ਼ਨਲ ਸਟੂਡੈਂਟ ਨੇ? ਉਹ ਕਹਿੰਦੇ ਜੀ ਵਿਦੇਸ਼ਾਂ ਤੋਂ ਆਏ ਨੇ, ਇਹਨਾਂ ਤੋਂ ਨਾ ਅਗਲੇ ਸਮੈਸਟਰ ਦੀ ਫੀਸ ਲੈਣੀ, ਇਸ ਕਰਕੇ ਸਾਰਿਆਂ ਨੂੰ ਫੇਲ ਕਰ ਦਿਓ। ਸਾਡੇ ਇੱਥੇ ਲੋਕ ਰਹਿੰਦੇ ਨੇ, ਉਹ ਜਦੋਂ ਫਿਰ ਇਹ ਗੱਲਾਂ ਚੱਲਦੀਆਂ ਸੀ ਨਾ ਸਾਡੇ ਰੇਡੀਓ ਤੇ, ਕਹਿੰਦੇ ਸੀ ਜੀ ਨਹੀਂ ਤੁਸੀਂ ਤਾਂ ਬਿਨਾਂ ਤੱਥ ਇਕੱਠੇ ਕੀਤਿਆਂ ਬੋਲਦੇ ਹੋ। ਅੱਛਾ, ਫਿਰ ਜਦੋਂ ਉਹ ਅਗਲੇ ਸਮੈਸਟਰ ਦੀ ਫੀਸ ਦੇ ਦਿੰਦੇ ਨੇ, ਸਾਰਿਆਂ ਨੂੰ ਪਾਸ ਕਰ ਦਿੰਦੇ ਨੇ, ਜੇ ਉਹਨਾਂ ਨੇ ਬੱਚਿਆਂ ਨੂੰ ਫੇਲ ਕੀਤਾ ਸਾਰੇ ਦੇ ਸਾਰੇ ਬੱਚਿਆਂ ਨੂੰ ਜਾਂ 90% ਬੱਚਿਆਂ ਨੂੰ, ਤੇ ਜਦੋਂ ਅਗਲੇ ਸਮੈਸਟਰ ਦੀ ਫੀਸ ਆ ਗਈ ਹੈ ਨਾ, ਤੇ ਜਾਂ ਜਦੋਂ ਫਿਰ ਗੱਲਬਾਤ ਦੀ ਟੇਬਲ ਤੇ ਬੈਠੇ, ਜਾਂ ਜਦੋਂ ਬੱਚਿਆਂ ਨੇ ਚੈਲੰਜ ਕੀਤਾ ਵੀ ਸਾਡੇ ਪੇਪਰ ਦਿਖਾਓ, ਰੀਵੈਲੂਏਸ਼ਨ ਕਰੋ, ਆਹ ਕਰੋ ਆ ਕਰੋ, ਫਿਰ ਸਾਰਿਆਂ ਨੂੰ ਪਾਸ ਕਿਵੇਂ ਕਰਦਾ? ਇਹਦਾ ਮਤਲਬ ਦਾਲ ਦੇ ਵਿੱਚ ਕੁਝ ਕਾਲਾ ਨਹੀਂ, ਸਾਰੀ ਦਾਲ ਹੀ ਕਾਲੀ ਹੈ। ਮਤਲਬ ਵਿਦਿਅਕ ਸਿਸਟਮ ਦਾ ਉਹ ਹਿੱਸਾ ਜਿਹੜਾ ਬਾਹਰਲੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਪੜ੍ਹਾ ਰਿਹਾ, ਕਿਵੇਂ ਉਹਨਾਂ ਨੇ ਇਹਨੂੰ ਇੱਕ ਮਨੀ ਮੇਕਿੰਗ ਬਿਜ਼ਨਸ ਬਣਾਇਆ ਹੋਇਆ ਸਾਰੇ ਦੇਸ਼ ਦੇ ਵਿੱਚ, ਤੇ ਵਿਦਿਆ ਕਿੱਥੇ ਗਈ? ਫਿਰ ਵਿਦਿਆ ਤਾਂ ਵਪਾਰ ਬਣ ਗਿਆ। ਤੇ ਫਿਰ ਉਹ ਟੀਚਰ ਨੇ ਜਿਹੜੇ ਇਹਨਾਂ ਨੂੰ ਪੜ੍ਹਾਉਂਦੇ ਨੇ, ਜਿਹੜੇ ਆਨਲਾਈਨ ਕਲਾਸਾਂ ਲਾਉਂਦੇ ਨੇ, ਆਨਲਾਈਨ ਕਲਾਸਾਂ ਤੇ ਆਏ ਨੀ ਬੈਠੇ ਹੁੰਦੇ ਜਿਵੇਂ ਆਹ ਹੁਣ ਲਾਈਵ ਪ੍ਰੋਗਰਾਮ ਮੈਂ ਕਰ ਰਿਹਾ, ਉਹ ਕੰਪਿਊਟਰ ਚੱਲਦਾ ਹੁੰਦਾ ਉਹਨਾਂ ਦਾ, ਉਹਦੇ ਤੇ ਬਸ ਉਹ ਲੈਪਟਾਪ ਦੇ ਉੱਤੇ ਬੱਚੇ ਘਰੇ ਬੈਠੇ ਦੇਖੀ ਜਾਂਦੇ ਆ। ਇਹ ਵੀ ਆਪਣੇ ਆਪ ਦੇ ਵਿੱਚ ਨਾ ਕੰਟਰੋਵਰਸ਼ੀਅਲ ਮੁੱਦਾ ਹੈ ਵੀ ਆਨਲਾਈਨ ਐਜੂਕੇਸ਼ਨ ਵਪਾਰ ਦਾ ਇੱਕ ਨਵਾਂ ਜਿਹੜਾ ਢੰਗ ਤਰੀਕਾ ਲੱਭਿਆ ਗਿਆ ਵੀ ਟੀਚਰ ਕਿਤੇ ਵੀ ਬੈਠਾ ਕੁਛ ਵੀ ਕਰ ਰਿਹਾ, ਤੁਸੀਂ ਬਸ ਕੰਪਿਊਟਰ ਜਾਂ ਆਨ ਕਰਕੇ ਉਹਦੀ ਸੈਟਿੰਗ ਕੀਤੀ ਹੋਈ ਆ, ਉਹ ਸਲਾਈਡਸ ਆ ਜਿਹੜੀਆਂ ਚੱਲੀ ਜਾਂਦੀਆਂ। ਇਹ ਠੀਕ ਨਹੀਂ ਦੋਸਤੋ। ਟੀਚਰ ਦੇ ਘੱਟੋ ਘੱਟ ਟੀਚਰ ਜ਼ਰੂਰ ਜ਼ਿੰਮੇਵਾਰੀ ਚੱਕਣ ਵੀ ਵਿਦਿਅਕ ਸਿਸਟਮ ਦੇ ਵਿੱਚ ਜਿਹੜੀਆਂ ਊਣਤਾਈਆਂ ਪਈਆਂ ਨੇ, ਜਿਹੜੀਆਂ ਕਮੀਆਂ ਪਈਆਂ ਨੇ ਨਾ, ਉਹਨਾਂ ਨੂੰ ਦੂਰ ਕਿਵੇਂ ਕਰਨਾ। ਚੰਗੀ ਗੱਲ ਆ ਉੱਥੇ ਸਟ੍ਰਾਈਕ ਕੀਤੀ ਆ, ਕੋਈ ਇਹਨੂੰ ਕਿਵੇਂ ਮਰਜ਼ੀ ਸੋਚੇ, ਪਰ ਮੈਨੂੰ ਲੱਗਦਾ ਵੀ ਜਿਹੜੀ ਉਹਨਾਂ ਨੇ ਇਹ ਜਿਹੜਾ ਪਬਲਿਕਲੀ ਫੰਡਡ ਸਿਸਟਮ ਆ ਨਾ, ਉਹ ਕਹਿੰਦੇ ਇਹਦੇ ਚ ਫੰਡਸ ਦੀ ਘਾਟ ਹੈਗੀ ਅਲਬਰਟਾ ਚ, ਇਸ ਕਰਕੇ ਇਹ ਸਰਕਾਰ ਨੂੰ। ਅੱਛਾ, ਸਰਕਾਰ ਕਿੱਡੀ ਨਲਾਇਕ ਆ ਦੇਖੋ, ਸਰਕਾਰ ਕਹਿੰਦੀ ਸਾਨੂੰ ਤਾਂ ਪਤਾ ਹੀ ਨਹੀਂ, ਦੇਖੋ ਅੰਦਾਜ਼ਾ ਲਾ ਲਓ ਤੁਸੀਂ। ਇੱਥੇ ਵੀ ਓਨਟੈਰੀਓ ਚ ਬਹੁਤ ਸਾਲ ਪਹਿਲਾਂ ਸਟ੍ਰਾਈਕ ਹੋਈ ਸੀ, ਉਦੋਂ ਵੀ ਬੜੀਆਂ ਡਿਬੇਟਸ ਆ ਜਿਹੜੀਆਂ ਚੱਲੀਆਂ ਸੀ। ਦੋਸਤੋ, ਸਾਡੇ ਪ੍ਰੋਗਰਾਮ ਦੀ ਨਾ ਸੀਮਤਾ ਹੀ ਹੁੰਦੀ ਹੈ, ਸਾਨੂੰ ਬ੍ਰੇਕ ਲੈਣੀ ਪੈਣੀ ਹੈ, ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ।
ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ, ਕੀ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਨੂੰ ਕੋਰੀਅਰ ਰਾਹੀਂ ਸਮਾਨ ਭੇਜਣਾ ਚਾਹੁੰਦੇ ਹੋ ਜਾਂ ਫਿਰ ਮੰਗਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਫੋਨ ਕਰੋ। ਭਾਰਤ ਨੂੰ ਜਾ ਰਹੇ ਸੀ ਜਾਂ ਫਿਰ ਉੱਥੋਂ ਆ ਰਹੇ ਸੀ, ਭਾਰ ਵੱਧ ਗਿਆ, ਸੂਟਕੇਸਾਂ ਦਾ ਪਤਾ ਨਹੀਂ ਲੱਗਦਾ ਕਿ ਕਰੀਏ ਕੀ, ਘਬਰਾਓ ਨਾ, ਇਹਨਾਂ ਨੂੰ ਫੋਨ ਕਰੋ, ਇਹ ਤੁਹਾਡਾ ਸਮਾਨ ਤੁਹਾਡੇ ਕੋਲ ਪਹੁੰਚਦਾ ਕਰ ਦੇਣਗੇ। ਜਾਂ ਫਿਰ ਤੁਸੀਂ ਕਿਤੇ ਮੂਵ ਹੋ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ।
ਕਿਸੇ ਵੀ ਜਾਣਕਾਰੀ ਲਈ 6477696531 ਜਾਂ ਫਿਰ 905-790-1123 ਤੇ ਸੰਪਰਕ ਕਰੋ ਜਾਂ ਪਹੁੰਚੋ 8855 ਟੌਰਨ ਰੋਡ ਦੇ ਯੂਨਿਟ ਨੰਬਰ 4 ਦੇ ਵਿੱਚ। ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਏਸ਼ੀਅਨ ਫੂਡ ਸੈਂਟਰ ਤੋਂ ਇੱਕ ਵਾਰੀ ਫੇਰ ਰਾਣਾ ਜੀ ਸਾਡੇ ਨਾਲ ਜੁੜੇ ਨੇ। ਰਾਣਾ ਜੀ, ਨਿੱਘਾ ਸਵਾਗਤ ਤੁਹਾਡਾ।
ਬਹੁਤ ਬਹੁਤ ਮਿਹਰਬਾਨੀ ਜੀ ਸਾਰਿਆਂ ਨੂੰ, ਇੱਕ ਵਾਰੀ ਫੇਰ ਪਿਆਰ ਤੇ ਇੱਕ ਵਾਰੀ ਸਤਿ ਸ੍ਰੀ ਅਕਾਲ। ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਏਸ਼ੀਅਨ ਫੂਡ ਸੈਂਟਰ ਤੇ ਫੈਸਟਿਵ ਸੇਲ ਜਿਹੜੀ ਆ ਉਹ ਲੱਗੀ ਆ, ਔਰ ਇਹ 6 ਤਰੀਕ ਤੋਂ ਭਾਵ ਕੇ ਕੱਲ ਬੀਤੇ ਕੱਲ ਤੋਂ ਸੇਲ ਸ਼ੁਰੂ ਹੋਈ ਆ ਔਰ 26 ਅਕਤੂਬਰ ਤੱਕ ਇਹ ਸੇਲ ਰਹਿਣੀ ਆ। ਸੋ ਚਾਹੇ ਦੁਸਹਿਰਾ ਸੀ, ਚਾਹੇ ਕਰਵਾ ਚੌਥ ਆ, ਤੇ ਹੁਣ ਅੱਗੇ ਦੀਵਾਲੀ ਆਉਣੀ ਆ, ਔਰ ਉਦੋਂ ਤੱਕ ਕੋਈ ਵੀ ਸਟੋਰ ਤੇ ਪਈ ਆਈਟਮ ਨਹੀਂ ਜਿਹੜੀ ਸੇਲ ਤੇ ਨਹੀਂ ਲੱਗੀ। ਸੋ 11 ਲੋਕੇਸ਼ਨ ਤੋਂ ਸੇਵਾਵਾਂ ਦਾ ਆ ਰਿਹਾ ਜੀ ਏਸ਼ੀਅਨ ਫੂਡ ਸੈਂਟਰ। ਮੇਰੇ ਨਾਲ ਇਸ ਵੇਲੇ ਮੇਜਰ ਸਿੰਘ ਨੱਥ ਹੋ ਰਹੀ ਨੇ, ਔਰ ਇੱਥੇ ਇਸ ਸਟੋਰ ਦੀ ਇੱਕ ਜਿਹੜੀ ਸਿਫਤ ਇਹ ਆ ਵੀ ਕੱਲੀ ਗਰੋਸਰੀ ਨਹੀਂ, ਹਰ ਤਰ੍ਹਾਂ ਦਾ ਸਮਾਨ ਤੁਸੀਂ ਚਾਹੇ ਖਾਸ ਤੌਰ ਉਪਰ ਚਾਹੇ ਤੁਸੀਂ ਮਸਾਲੇ ਚਾਹੀਦੇ ਨੇ। ਕਈ ਵਾਰੀ ਹੁੰਦਾ ਕਿ ਅੱਜ ਕੱਲ ਜੜੀ ਬੂਟੀਆਂ ਜਿਹੜੀਆਂ ਨੇ ਜੀ ਉਹ ਪੰਸਾਰੀ ਦੀ ਦੁਕਾਨ ਤੋਂ ਕਹਿੰਦੇ ਵੀ ਉੱਥੋਂ ਤੁਹਾਨੂੰ ਮਿਲ ਜਾਣੀਆਂ ਨੇ ਜੀ। ਮੇਰੇ ਖਿਆਲ ਚ ਹੋਰ ਕੋਈ ਸਟੋਰ GTA ਦੇ ਵਿੱਚ ਹੋਣਾ ਨੀ ਜਿੱਥੋਂ ਸਾਰਾ ਸਮਾਨ ਮਿਲਦਾ ਹੋਵੇ। ਹਰ ਇੱਕ ਚੀਜ਼ ਜਿਹੜੀ ਆ ਜੀ, ਭੱਖੜੇ ਤੋਂ ਲੈ ਕੇ ਤੇ ਕੌਂਜ ਦੇ ਬੀਜ ਤੱਕ ਸਾਰਾ ਕੁਛ ਹੀ ਇੱਥੇ ਅਵੇਲੇਬਲ ਹੁੰਦਾ ਜੀ। ਸਫੇਦ ਮੂਸਲੀ ਜਾਂ ਫਿਰ ਅੱਜ ਕੱਲ ਕਿਉਂਕਿ ਗੂਗਲ ਦੇ ਉੱਪਰ ਬਹੁਤ ਸਾਰੇ ਇਹੋ ਜਿਹੇ ਨੁਸਖੇ ਜਿਹੜੇ ਨੇ ਘਰੇਲੂ ਖਾਸ ਕਰਕੇ ਆਯੁਰਵੈਦਿਕ ਦਵਾਈਆਂ ਵਿੱਚ ਪੈਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹ ਇੱਥੇ ਬੈਠੇ ਆਪਾਂ ਮਹਿੰਗੇ ਭਾਅ ਕਈ ਵਾਰੀ ਉੱਥੋਂ ਵੈਦਾਂ ਤੋਂ ਮੰਗਵਾਉਂਦੇ ਹਾਂ, ਪਰ ਜੇ ਕਿਸੇ ਨੂੰ ਫਾਰਮੂਲਾ ਕਿਸੇ ਕੋਲ ਹੈ ਪਰ ਸਿਰਫ ਜੜੀ ਬੂਟੀਆਂ ਚਾਹੀਦੀਆਂ ਨੇ ਉਹ ਵੀ ਇੱਥੋਂ ਸਟੋਰ ਤੋਂ ਮਿਲ ਜਾਂਦੀਆਂ ਨੇ ਜੀ, 10 ਵੈਸਟ ਮੋਡ ਡਰਾਈਵ ਤੇ। ਬਾਕੀ ਮੰਜਾ ਪੀੜਾ ਚਾਹੀਦਾ ਹੋਵੇ, ਵੱਡੇ ਪਾਵਿਆਂ ਵਾਲੇ ਪਲੰਗ ਜਿਹੜੇ ਆ ਉਹ ਵੀ ਆ ਜੀ, ਸੂਤਰੀ ਦੇ ਵੀ ਹੈਗੇ ਆ, ਵਾਣ ਵਾਲੇ ਵੀ ਹੈਗੇ ਆ ਜੀ। ਸਿਰਫ ਤੁਹਾਨੂੰ ਦੌਣ ਕਸਣੀ, ਪੈਂਦ ਕਸਣੀ ਆਉਣੀ ਚਾਹੀਦੀ ਹੈ ਜੀ, ਹਾਂਜੀ। ਨਹੀਂ ਤਾਂ ਫਿਰ ਝੋਲੀ ਜੀ ਬਣ ਜਾਂਦੀ ਹੈ, ਪਰ ਪੈਂਦ ਤੁਹਾਨੂੰ ਕਈ ਆਪਣੇ ਉੱਥੇ ਹੁੰਦਾ ਰਿਵਾਜ ਵੀ ਰੋਜ਼ ਹੀ ਕਸਣੀ ਪੈਂਦੀ ਹੁੰਦੀ ਸੀ, ਹਾਂਜੀ। ਔਰ ਚੁੱਲ੍ਹੇ ਜੀ, ਜੇ ਤੁਸੀਂ ਸ਼ੌਂਕ ਦੇ ਨਾਲ ਬਾਹਰ ਕਿਤੇ ਕਹਿ ਲਓ ਕਿ ਚੁੱਲ੍ਹਾ ਚੌਂਕਾ ਬਣਾਉਣਾ ਚਾਹੁੰਦੇ ਹੋ ਤੇ ਇੱਥੇ ਤੁਹਾਨੂੰ ਚੁੱਲ੍ਹੇ ਵੀ ਮਿਲ ਜਾਣਗੇ। ਚੱਕਵੇਂ ਚੁੱਲ੍ਹਿਆਂ ਦੀ ਘਾਟ ਤਾਂ ਵੈਸੇ ਆਪਣੇ ਇੱਥੇ ਕਦੇ ਰਹੀ ਵੀ ਨੀਗੀ, ਪਰ ਜਿਹੜੇ ਇਹ ਚੁੱਲ੍ਹੇ ਆ ਇਹ ਵੈਸੇ ਸਪੈਸ਼ਲ ਚੁੱਲ੍ਹੇ ਨੇ ਜਿਹੜੇ ਤੁਸੀਂ ਏਸ਼ੀਅਨ ਫੂਡ ਸੈਂਟਰ ਤੋਂ ਲੈ ਸਕਦੇ।
ਇਹ ਚੱਕਵਾਂ ਚੁੱਲ੍ਹਾ ਵੈਸੇ ਕਿੱਥੋਂ ਸ਼ਬਦ ਨਿਕਲਿਆ ਜੀ ਇਹ ਰਾਣਾ ਜੀ?
ਇਹ ਉਹੀ ਜੀ
ਇਤਿਹਾਸ ਦੇ ਵਿੱਚ
ਮਰਜ਼ੀ ਵਰਤ ਇਹ ਚੁੱਲ੍ਹਾ ਜਿਹੜਾ ਚੱਕਵਾਂ ਚੁੱਲ੍ਹਾ ਹੁੰਦਾ ਸੀ ਵੀ ਇੱਕ ਤੇ ਤੁਸੀਂ ਪੱਕੇ ਤੌਰ ਦੇ ਉੱਪਰ ਇੱਕ ਥਾਂ ਫਿੱਟ ਕੀਤਾ ਸੀ ਜਿਹਨੂੰ ਤੁਸੀਂ ਮੂਵ ਨਹੀਂ ਸੀ ਕਰ ਸਕਦੇ, ਇੱਕ ਥੱਲੇ ਪਾਸੇ ਪੜਾਵੇ ਲੱਗੇ ਹੁੰਦੇ ਸੀ, ਹਾਂਜੀ, ਉਹਨਾਂ ਨੂੰ ਤੁਸੀਂ ਜਿੱਥੇ ਮਰਜ਼ੀ ਚੁੱਕ ਕੇ ਚਲ ਜਾ ਸਕਦੇ ਜੀ, ਤੇ ਛਾਵੇਂ ਰੱਖਣਾ ਛਾਵੇਂ ਰੱਖ ਲਓ, ਧੁੱਪੇ ਰੱਖਣਾ।
ਪਰ ਇਹ ਹੈ ਤਾਂ ਪੋਜ਼ਿਟਿਵ ਸੀਗਾ, ਇਹਨੂੰ ਨੈਗੇਟਿਵ ਸੈਂਸ ਕਿਉਂ ਲੈ ਲੈਂਦੇ ਨੇ ਲੋਕ?
ਨਹੀਂ ਨਹੀਂ ਉਹ ਫਿਰ ਬੰਦੇ ਨਾਲ ਤਸ਼ਬੀਹ ਵੀ, ਜੇ ਇਸ ਬੰਦੇ ਦਾ ਕੋਈ ਆਪਣਾ ਸਟੈਂਡ ਨਾ ਹੋਵੇ, ਇੱਕ ਥਾਂ ਨਾ ਖੜਾ ਰਹਿੰਦਾ ਹੋਵੇ ਤੇ ਉਹਦੀ ਫਿਰ ਤਸ਼ਬੀਹ ਉਹਦੇ ਨਾਲ ਕਰ ਦਿੱਤੀ ਜਾਂਦੀ ਸੀ ਵੀ ਉਹ ਚੱਕਵਾਂ ਚੁੱਲ੍ਹਾ ਹੀ ਹੈ, ਜਿੱਥੇ ਮਰਜ਼ੀ ਰੱਖ ਲਓ ਉਹਨੂੰ, ਗੰਗਾ ਗਿਆ ਗੰਗਾ ਰਾਮ ਤੇ ਜਮਨਾ ਗਿਆ ਜਮਨਾ ਦਾਸ। ਬਾਕੀ ਮੇਰੇ ਸਾਹਿਬ ਤੁਹਾਨੂੰ ਪਤਾ ਹੋਣਾ ਕਿ ਚੱਕਵੇਂ ਚੁੱਲ੍ਹੇ ਦੀ ਰੈਲੀਵੈਂਸ ਕੀ ਹੈ ਜੀ।
ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ ਜੀ, ਤੁਹਾਡਾ ਠੀਕ ਠਾਕ?
ਵਧੀਆ ਜੀ ਵਧੀਆ, ਬਹੁਤ ਵਧੀਆ।
ਚੱਕਵੇਂ ਚੁੱਲ੍ਹੇ ਦੀ ਗੱਲ ਕਰ ਰਹੇ ਸੀ, ਇਹ ਰਾਣੀ ਨੇ ਜੀ ਰਿਕਮੈਂਡ ਕੀਤੇ ਸੀ, ਕਾਫੀ ਸਾਰੇ ਮੈਂ ਮੰਗਵਾ ਲਿਆ ਤੇ ਕੁਛ ਜਿਹੜੇ ਮੇਨ ਮੇਨ ਤਾਂ ਚੜੀ ਗਏ ਆ, ਪਰ ਹਜੇ ਕਾਫੀ ਪਏ ਆ ਆਪਣੇ। ਤੁਸੀਂ ਸਮਾਂ ਕੇ ਬੇਨਤੀ ਕਰੋ ਚੱਕਵੇਂ ਚੁੱਲ੍ਹੇ ਵਾਲੇ ਕਿਉਂਕਿ ਬਾਕੀ ਉਹਨਾਂ ਨੇ ਥੱਲੇ ਨਾ ਇੱਕ, ਤੁਸੀਂ ਤਾਂ ਪੜਾਵਿਆਂ ਦੀ ਗੱਲ ਕਰ ਰਹੇ ਹੋ, ਇਹਨੇ ਰਾਣੀ ਨੇ ਕਹਿ ਕੇ ਨਾ ਉਹਨੇ ਥੱਲੇ ਪੜੂਏ ਲਵਾਏ ਸੀ, ਰੋੜਦੇ ਵੀ ਆ ਨਾਲ, ਜੇ ਉੱਪਰ ਨਾਲ ਤੁਸੀਂ ਖਿੱਚ ਕੇ ਨਾਲ ਰੋੜ ਕੇ ਲੈ ਜਾ ਸਕਦੇ ਹੋ, ਮਤਲਬ ਬਹੁਤ ਹੋਰ ਵੀ ਈਜ਼ੀ ਕੀਤਾ ਹੋਇਆ
ਜੀ। ਵਾਹ
ਤੇ ਉਹ
ਸਾਡੀ ਆਵਾਜ਼ ਕੱਟੀ ਗਈ,
ਆਵਾਜ਼ ਕੱਟ ਹੋ ਰਹੀ ਹੈ?
ਨਹੀਂ ਠੀਕ ਹੈ ਜੀ, ਠੀਕ ਹੈ ਹੁਣ।
ਅੱਛਾ, ਮੈਂ ਕਿਹਾ ਵੀ ਦੀਵਾਲੀ ਦੀਆਂ ਚੀਜ਼ਾਂ ਤਾਂ ਤਿਉਹਾਰਾਂ ਦੀਆਂ ਚੀਜ਼ਾਂ ਇੰਨੀਆਂ ਜ਼ਿਆਦਾ ਸਟੋਰਾਂ ਦੇ ਉੱਤੇ ਆਈਆਂ ਹੋਈਆਂ ਕਿ ਕਈ ਵਾਰ ਜੀ ਕਰਦਾ ਵੀ ਸਾਰੀਆਂ ਖਰੀਦ ਕੇ ਘਰ ਨੂੰ ਲੈ ਜਾਈਏ।
ਹਾਂਜੀ
ਸੱਚੀ, ਬਹੁਤ ਸੋਹਣਾ ਰੰਗ ਬਿਰੰਗੀਆਂ ਪੀੜੀਆਂ, ਮੰਜੇ, ਕੁਰਸੀਆਂ, ਜਿਹੜੇ ਆਪਾਂ ਇੰਡੀਆ ਦੇ ਵਿੱਚ ਕਈ ਵਾਰੀ ਜਿੱਦਾਂ ਆਪਾਂ ਕਈ ਵਾਰ ਜੀ ਡੀ ਰੋਡ ਤੇ ਜਾਂਦੇ ਨਾ, ਕੰਢਿਆਂ ਤੇ ਨੀ ਪਈਆਂ ਹੁੰਦੀਆਂ, ਆਪਾਂ ਦੇਖਦੇ ਹੁੰਦੇ ਆ, ਫਿਰ ਉੱਥੋਂ ਵੀ ਜੀ ਕਰ ਲੈਂਦਾ ਲੈ ਲਈਏ।
ਹਾਂਜੀ,
ਥੋੜਾ ਕੁਛ ਹੁਣ ਆਇਆ, ਹੁਣ ਤਾਂ ਮੈਨੂੰ ਵੀ ਕਈ ਵਾਰੀ ਆਪ ਨੂੰ ਵੀ ਨੀ ਪਤਾ ਹੁੰਦਾ, ਕਿਉਂਕਿ ਹੁਣ ਮੈਨੇਜਮੈਂਟ ਸਾਰੀ ਇਕੱਠੇ ਹੋ ਕੇ ਬਾਹਰੋਂ ਸਪਲਾਇਰ ਜਿਹੜੇ ਜੁੜੇ ਹੋਏ ਆ ਆਪੇ ਚੀਜ਼ਾਂ ਭੇਜ ਦਿੰਦੇ ਆ, ਵੱਖਰੀ ਵੱਖਰੀ ਕਿਸਮ ਦੇ ਦੀਵੇ, ਮੋਮਬੱਤੀਆਂ, ਤੇ ਅੱਜ ਤਾਂ ਸਾਰਾ ਜਿਹੜਾ ਮੀਡੀਆ ਵੀ ਜਦੋਂ ਆਉਂਦਾ ਜੀ, ਇਹ ਵੀ ਬਹੁਤ ਖੁਸ਼ੀਆਂ ਨਾਲ ਲੈ ਕੇ ਆਉਂਦਾ, ਬੜੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵੀ ਥੋੜੀਆਂ ਤੁਸੀਂ ਦੇਖ ਲਈਆਂ, ਚੁਣਵੀਆਂ ਵੀ ਕਰੀ ਜਾਂਦੇ, ਮੈਨੂੰ ਕਹਿਣਾ
ਪੈਣਾ
ਥੋੜਾ ਰੱਖਣਾ ਪੈਂਦਾ ਖਿਆਲ। ਪਰ ਬਹੁਤ ਵਧੀਆ ਜੀ ਬਰਾੜ ਸਾਹਿਬ, ਤੁਸੀਂ ਵੀ ਆਪਣੇ ਸਾਰੇ ਸਰੋਤਿਆਂ ਨੂੰ ਬੇਨਤੀ ਕਰੋ ਵੀ ਗੇੜਾ ਜ਼ਰੂਰ ਏਸ਼ੀਅਨ ਫੂਡ ਸੈਂਟਰ ਦੀ 10 ਵੈਸਟ ਮੋਡ ਡਰਾਈਵ ਵਾਲੀ ਲੋਕੇਸ਼ਨ ਤੇ ਲਾ ਕੇ ਜਾਣ, ਜਿੱਥੋਂ ਕਿ ਤੁਸੀਂ ਬਹੁਤ ਹੀ ਸੋਹਣਾ ਸਟੋਰ ਸਜਾਇਆ, ਕੁੜੀਆਂ ਨੇ ਨਾਲ ਹੋ ਕੇ ਸਾਰੀ ਪੂਰੀ ਟੀਮ ਸਾਡੀ ਪੱਬਾਂ ਪਾ ਰਿਹਾ ਸਵੇਰ ਤੋਂ, ਤੇ ਅਮਰਜੀਤ ਜੀ ਪਹਿਲਾਂ ਬਹੁਤ ਹੀ ਡਿਟੇਲ ਦੇ ਵਿੱਚ ਦੱਸ ਕੇ ਗਏ ਆ, ਪੂਰੀ ਜਾਣਕਾਰੀ ਉਹਨਾਂ ਨੇ ਹਰ ਇੱਕ ਚੀਜ਼ ਬਾਰੇ ਦਿੱਤੀ ਆ, ਕਰਵਾ ਚੌਥ ਬਾਰੇ ਦਿੱਤੀ ਗਈ ਆ, ਰਾਣੇ ਨੇ ਹੋਰ ਵੀ ਵਧੀਆ ਕੋਕੇ ਚਾਰਜ ਨੇ। ਰਾਣਾ ਜੀ ਤੁਸੀਂ ਹੱਲ ਕਰੋ।
ਇੱਕ ਨਾ ਬਰਾੜ ਸਾਹਿਬ, ਚੱਕਵਾਂ ਚੁੱਲ੍ਹਾ ਤਾਂ ਕਹਿੰਦੇ ਹੁੰਦੇ ਸੀ, ਇੱਕ ਨਾ ਜੇ ਕਿਤੇ ਬੰਦਾ ਮਾੜਾ ਮੋਟਾ ਕੋਈ ਢਿੱਲਾ ਜਿਹਾ ਹੋਣਾ ਨਾ, ਤੁਹਾਨੂੰ ਕਹਿਣਾ ਇਹ ਵੀ ਦੀਵਾ ਹੀ ਆ,
ਜਿਹੜਾ ਤੇਜ਼ ਤਰਾਰ ਆ ਉਹਨੂੰ ਨੀ ਦੀਵਾ ਕਹਿਣਾ, ਜਿਹੜਾ ਜਿਹੜਾ ਢਿੱਲਾ ਉਹਨੂੰ ਕਹਿਣਾ ਵੀ ਦੀਵਾ,
ਕਹਿਣਾ ਇਹ ਵੀ ਦੀਵਾ ਹੀ ਹੈ ਨਾ, ਹਾਲਾਂਕਿ ਦੀਵਾ ਜਿਹੜਾ ਰੋਸ਼ਨੀ ਪੈਦਾ ਕਰਦਾ,
ਹਾਂਜੀ ਹਾਂਜੀ,
ਉਹ ਤਾਂ ਹਨੇਰਾ ਦੂਰ ਕਰਦਾ ਨਾ।
ਬਿਲਕੁਲ।
ਤੇ ਇੱਕ ਆਪਣੇ ਨਾ ਬਜ਼ੁਰਗ ਬੀਬੀਆਂ ਜਿਹੜੀਆਂ ਸੀਗੀਆਂ, ਉਹਨਾਂ ਨੇ ਕੁੜੀਆਂ ਨੂੰ ਖਾਇਆ ਕਿ ਸਗਾਤ ਜੀ ਨਾ ਹੋਵੇ ਤਾਂ,
ਹਾਂਜੀ,
ਸਗਾਤ ਦਾ ਮਤਲਬ ਤਾਂ ਤੋਹਫਾ ਹੁੰਦਾ,
ਹਾਂਜੀ
ਹਾਂਜੀ। ਸੋ ਕੁਝ ਕੁ ਚੀਜ਼ਾਂ ਜਿਹੜੀਆਂ ਉਹਨੂੰ ਕਹਿਣ ਦਾ ਲਹਿਜ਼ਾ ਜਿਹੜਾ ਆ ਉਹ ਉਸ ਨੂੰ ਕਹਿ ਲਓ ਕਿ ਨੈਗੇਟਿਵ ਰੂਪ ਦੇ ਦਿੰਦਾ, ਪਰ ਪੋਜ਼ਿਟਿਵਿਟੀ ਜਿਹੜੀ ਹਰ ਚੀਜ਼ ਦੇ ਵਿੱਚ ਲੱਭਣੀ ਚਾਹੀਦੀ ਹੈ। ਔਰ ਤੁਸੀਂ ਕਹਿ ਲਓ ਕਿ ਏਸ਼ੀਅਨ ਫੂਡ ਸੈਂਟਰ ਦੇ ਖਾਸ ਕਰਕੇ ਜਿਹੜਾ 10 ਵੈਸਟ ਮੋਰੋ ਡਰਾਈਵ ਜਾ ਕੇ ਹੈੱਡ ਆਫਿਸ ਵੀ ਆ, ਇੱਥੇ ਤੁਸੀਂ ਆਓਗੇ ਨਾ, ਇੱਥੇ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਜਾਣੀਆਂ। ਮੈਂ ਪਿਛਲੀ ਵਾਰੀ ਨਾ ਇੱਕ ਜਿਹੜੀਆਂ ਦੇਗਾਂ ਵੱਡੀਆਂ ਹੁੰਦੀਆਂ, ਪਰ ਉਦੋਂ ਇੱਕ ਛੋਟਾ ਸਾਈਜ਼ ਹੁੰਦਾ ਜੀ, ਸੋ ਜਿਹੜੇ ਕਈ ਬੰਦਿਆਂ ਨੂੰ ਆਪ ਸ਼ੌਂਕ ਹੈ ਘਰ ਦੇ ਵਿੱਚ ਕੜਛੀ ਘੁਮਾਉਣ ਦਾ, ਤੇ ਉਹ ਦੇਗ ਦੇ ਵਿੱਚ ਸਮਾਨ ਬਣਦਾ ਹੀ ਬਹੁਤ ਵਧੀਆ ਆ, ਤੇ ਉਹ ਦੇਗਾਂ ਵੀ ਇੱਥੋਂ ਮਿਲ ਜਾਂਦੀਆਂ ਨੇ। ਪਿੱਤਲ ਦੇ ਭਾਂਡੇ ਹੈਗੇ ਆ, ਕਈਆਂ ਨੂੰ ਅੱਜ ਕੱਲ ਜਿਹੜਾ ਜੀ ਉਹ ਹੁੰਦਾ ਵੀ ਸ਼ਾਮ ਨੂੰ ਤੁਸੀਂ ਪਾਣੀ ਜਿਹੜਾ ਜੀ ਉਹ ਪਿੱਤਲ ਦੇ ਭਾਂਡੇ ਦੇ ਵਿੱਚ ਰੱਖ ਕੇ ਤੇ ਸਵੇਰ ਨੂੰ ਪੀਓ, ਤੇ ਉਹਦੇ ਨਾਲ ਕਹਿ ਲਓ ਤੁਹਾਡੀ ਜਿਹੜੀ ਗੱਟ ਹੈ ਈਵਨ ਦੋ ਜਿਹੜੀਆਂ ਟੂਥਪੇਸਟ ਹੁੰਦੀਆਂ ਜਿਹੜੀਆਂ ਇੰਡੀਆ ਦੇ ਵਿੱਚ ਚੱਲਦੀਆਂ ਨੇ, ਜਿਹੜੀਆਂ ਕਹਿ ਲਓ ਕਿ ਚਾਹੇ ਉਹ ਦੰਤ ਕਾਂਤੀ ਆ, ਚਾਹੇ ਉਹ ਡਾਬਰ ਦੀਆਂ ਡਾਬਰ ਰੈੱਡ ਹੈਗੀ ਆ, ਬੜੀਆਂ ਸਵਾਦ ਨੇ ਔਰ ਉਹਦੇ ਚ ਕਹਿ ਲਓ ਕਿ ਜੜੀ ਬੂਟੀਆਂ ਪਾ ਕੇ ਬਣਾਈਆਂ ਨੇ, ਉਹਦੇ ਚ ਕੈਮੀਕਲ ਕੋਈ ਨੀ। ਉਹ ਉੱਥੇ ਮੈਂ ਐਰਗੀ ਇੰਡੀਆ ਗਿਆ ਤੇ ਮੈਨੂੰ ਉੱਥੇ ਆਦਤ ਪਈ ਤੇ ਮੁੜ ਕੇ ਇੱਥੇ ਆ ਕੇ ਤੇ ਉਹ ਟੂਥਪੇਸਟ ਸਵਾਦ ਨਾ ਲੱਗੇ ਤੇ ਮੁੜ ਕੇ ਫਿਰ ਮੈਂ ਇੱਥੇ ਗੇੜਾ ਮਾਰਿਆ, ਇੱਥੇ ਉਹ ਪਈ ਸੀ, ਹੁਣ ਮੈਂ ਉਹੀ ਕਰਦਾ ਹੁੰਦਾ। ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜੀ ਕਹਿ ਲਓ ਸੜੇ ਸੁੜੇ ਤੇ ਲਾਉਣੇ ਲਈ ਬੋਰੋਲੀਨ ਹੁੰਦੀ ਸੀ ਆਪਾਂ ਉੱਥੇ ਲਾਉਂਦੇ ਹੁੰਦੇ, ਉਹ ਤੁਹਾਨੂੰ ਇੱਥੋਂ ਮਿਲ ਜੂਗੀ ਜੀ। ਇੱਚ ਗਾਰਡ ਜਿਹੜੀ ਹੈ ਜੀ ਉਹ ਕਿਤੇ ਖੁਰ ਖੁਰਕਾਉਂਦੀ ਹੋਵੇ ਬੰਦਾ ਉਹ ਵੀ ਇੱਥੋਂ ਲੈ ਸਕਦਾ, ਸਾਰਾ ਕੁਛ ਪਿਆ ਜੀ ਇੱਥੇ। ਤੁਸੀਂ ਇੱਕ ਵਾਰੀ ਚੱਕਰ ਮਾਰੋ ਜੀ, ਅੱਜ ਚੱਕਰ ਮਾਰੋਗੇ ਤੇ ਤੁਹਾਨੂੰ ਹੋਰ ਵੀ ਛੋਟ ਮਿਲ ਜਾਣੀ ਹੈ। ਔਰ 770 ਵੱਲੋਂ ਇੱਕ ਜਿਹੜੀ ਮੈਨੂੰ ਕੱਲ ਅਰਫਾ ਜੀ ਦੱਸਦੇ ਸੀ, ਉਹ ਆਪ ਵੀ ਅਨਾਊਂਸ ਕਰਨਗੇ ਕਿ 26 ਤਰੀਕ ਤੱਕ ਇੱਥੇ ਇੱਕ ਆਪਾਂ ਰੈਫਲ ਪਾਈ ਜਾਣਾ ਔਰ ਬਾਅਦ ਦੇ ਵਿੱਚ ਆਪਾਂ ਉਹਦਾ ਡਰਾ ਕੱਢ ਕੇ ਤੇ ਬਹੁਤ ਵਧੀਆ ਵਧੀਆ ਗਿਫਟ ਜਿਹੜੇ ਜੀ ਉਹ ਵੀ ਕੱਢੇ ਜਾਣਗੇ ਜੀ। ਔਰ ਤੁਸੀਂ ਪਹੁੰਚਣਾ 10 ਵੈਸਟਮੋ ਡਰਾਈਵ, ਜੇ ਫੋਨ ਕਰਕੇ ਕੋਈ ਪਤਾ ਕਰਨਾ ਹੋਵੇ ਤੇ 416-740-3262 ਇੱਥੋਂ ਦਾ ਫੋਨ ਨੰਬਰ ਹੈ ਜੀ। ਤੇ ਆਪਾਂ ਇੱਕ ਵਾਰੀ ਫਿਰ ਮਿਲਦੇ ਹਾਂ ਜੀ।
ਬਿਲਕੁਲ 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 ਜੀ ਦੋਸਤੋ, ਏਸ਼ੀਅਨ ਫੂਡ ਸੈਂਟਰ ਤੇ ਜਾਓ, ਹੈੱਡ ਆਫਿਸ 10 ਵੈਸਟਮੋ ਡਰਾਈਵ ਦੇ ਉੱਤੇ, ਰਾਣਾ ਜੀ ਵੀ ਉੱਥੇ ਹੀ ਨੇ ਤੇ ਬੜਾ ਸੋਹਣਾ ਜਿਹੜਾ ਹੈਗਾ। ਵੈਸੇ ਤਾਂ ਸਾਰੇ ਹੀ ਏਸ਼ੀਅਨ ਫੂਡ ਸੈਂਟਰ ਬੜੇ ਸੋਹਣੇ ਸਜਾਏ ਹੋਏ ਨੇ। ਮੈਂ ਜਿਵੇਂ ਦੱਸਿਆ ਤੁਹਾਨੂੰ, ਤੁਸੀਂ ਜਿੱਥੇ ਵੀ ਰਹਿੰਦੇ ਹੋ ਨਾ, ਬਸ 1.5 ਕਿਲੋਮੀਟਰ ਦੇ ਘੇਰੇ ਦੇ ਵਿੱਚ, ਰੇਡੀਅਸ ਦੇ ਵਿੱਚ ਏਸ਼ੀਅਨ ਫੂਡ ਸੈਂਟਰ ਦੀ ਤੁਹਾਨੂੰ ਲੋਕੇਸ਼ਨ ਜ਼ਰੂਰ ਮਿਲ ਜਾਣੀ ਹੈ। ਪਰ ਹੁਣ ਤੁਸੀਂ ਸਪੈਸੀਫਿਕਲੀ ਇੱਥੇ ਵੈਸਟਮੋ ਡਰਾਈਵ ਤੇ ਮਾੜਾ ਜਿਹਾ ਨਜ਼ਾਰਾ ਦੇਖ ਕੇ ਆਓ ਜੀ ਜਾ ਕੇ। ਲਓ ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਜੀ ਫਿਰ।
ਐਚ ਕੇ ਟਾਇਰ ਸੈਂਟਰ ਤੋਂ ਕਾਰਸ ਐਂਡ ਟਰੱਕਸ ਤੇ ਬ੍ਰਾਂਡ ਨਿਊ ਜਾਂ ਓਲਡ ਟਾਇਰ ਲੈ ਸਕਦੇ ਹੋ।
BF ਕੋਡਰੇਜ, ਹੈਮਕੌਕ, ਫਾਇਰਸਟੋਨ, ਚਾਈਨੀਜ਼ ਟਾਇਰਸ ਮਿਲਦੇ ਨੇ।
24x7 ਰੋਡ ਸਰਵਿਸ ਅਵੇਲੇਬਲ। ਐਚ ਕੇ ਟਾਇਰ ਸੈਂਟਰ, 6191 ਐਟਲਾਂਟਿਕ ਡਰਾਈਵ, ਮਿਸੀਸਾਗਾ। ਕਾਲ ਕਰੋ ਬੂਟਾ ਚਾਹਲ ਨੂੰ 6472954600, 647-295-4600। ਐਚਕੇ ਟਾਇਰ ਸੈਂਟਰ।
ਬਾਬਾ ਫੌਜਾ ਸਿੰਘ ਜੀ ਦੇ ਸਨਮਾਨ ਵਿੱਚ ਗੁਰੂ ਗੋਬਿੰਦ ਸਿੰਘ ਚਿਲਡਰਨਸ ਫਾਊਂਡੇਸ਼ਨ ਇੰਸਪੀਰੇਸ਼ਨਲ ਸਟੈਪਸ ਟੀਮ ਵੱਲੋਂ ਐਤਵਾਰ 12 ਅਕਤੂਬਰ ਨੂੰ ਇੱਕ ਖਾਸ ਇਵੈਂਟ ਕਰਵਾਇਆ ਜਾ ਰਿਹਾ ਹੈ। ਬਾਬਾ ਜੀ ਦੇ ਸਨਮਾਨ ਵਿੱਚ ਸਾਡਾ ਲਕਸ਼ 100 ਮੈਰਾਥਨ ਦੀ ਦੂਰੀ ਪੂਰੀ ਕਰਨ ਦਾ ਹੈ। ਤੁਸੀਂ ਹੁਣੇ ਤੋਂ ਹੀ ਸ਼ੁਰੂ ਕਰ ਸਕਦੇ ਹੋ, ਇੰਡੀਵਿਜੁਅਲ ਤੌਰ ਤੇ, ਟੀਮ ਵਜੋਂ ਜਾਂ ਬੱਚਿਆਂ ਬਜ਼ੁਰਗਾਂ ਲਈ ਮਹੀਨੇ ਭਰ ਦਾ ਮੈਰਾਥਨ ਕਰਕੇ। ਇਹ 12 ਅਕਤੂਬਰ ਨੂੰ ਆਖਰੀ ਕਿਲੋਮੀਟਰ ਪੂਰਾ ਕਰਨ ਨਾਲ ਮੁਕੰਮਲ ਹੋਵੇਗੀ। ਹੋਰ ਜਾਣਕਾਰੀ ਲਈ ਜਾਂ ਰਜਿਸਟਰ ਕਰਨ ਲਈ ggscf.com ਤੇ ਜਾਓ ਜਾਂ 416-564-3939 ਤੇ ਕਾਲ ਕਰੋ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਆਪਣੀ ਗੱਲਬਾਤ ਜਿਹੜੀ ਹੈਗੀ ਆ ਉਹ ਟੀਚਰਸ ਡੇ ਬਾਰੇ, ਜਾਂ ਅਲਬਰਟਾ ਦੇ ਵਿੱਚ ਜਿਹੜੇ ਟੀਚਰ ਦੀ ਸਟ੍ਰਾਈਕ ਚੱਲ ਰਹੀ ਹੈ ਉਹਨਾਂ ਬਾਰੇ ਚੱਲਦੀ ਰਹਿਣੀ ਹੈ। ਪਰ ਸਾਡੇ ਨਾਲ ਹੁਣ ਜੋਤ ਆਯੁਰਵੇਦ ਤੋਂ ਗੁਰਜੋਤ ਜੀ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਆਪਾਂ 2-4 ਮਿੰਟ। ਗੁਰਜੋਤ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਥੈਂਕ ਯੂ ਜੀ, ਬਹੁਤ ਬਹੁਤ ਟਾਈਮ ਦੇਣ ਲਈ।
ਠੀਕ ਠਾਕ ਹੋ ਜੀ?
ਹਾਂਜੀ ਠੀਕ ਠਾਕ, ਵਧੀਆ, ਤੁਸੀਂ ਸੁਣਾਓ?
ਵਧੀਆ ਜੀ। ਅੱਜ ਕਿਹੜੇ ਮਸਲੇ ਤੇ ਗੱਲਬਾਤ ਕਰਨੀ ਹੈ ਜੀ?
ਅੱਜ ਆਪਾਂ ਕਿਡਨੀ ਸਟੋਨ ਬਾਰੇ ਗੱਲ ਕਰਾਂਗੇ। ਕਿਡਨੀ ਦੇ ਵਿੱਚ ਜਿਹੜੇ ਸਟੋਨ ਬਣਦੇ ਨੇ ਉਹਨਾਂ ਦੀ ਵੀ ਕਾਫੀ ਪਰੇਸ਼ਾਨੀ ਰਹਿੰਦੀ ਆ।
ਹਾਂਜੀ ਹਾਂਜੀ,
ਮਿੰਨੀ ਮਿੰਨੀ ਪੇਨ ਹੋਣ ਲੱਗ ਜਾਂਦੀ ਕਿਡਨੀ ਦੇ ਵਿੱਚ, ਫਿਰ ਉਹ ਹੌਲੀ ਹੌਲੀ ਪੇਨ ਸ਼ਾਰਪ ਵੀ ਹੁੰਦੀ ਚਲੀ ਜਾਂਦੀ ਆ।
ਹਾਂਜੀ,
ਜਦੋਂ ਅਲਟਰਾਸਾਊਂਡ ਕਰਵਾਉਂਦੇ ਆ ਉਹਦੇ ਪਤਾ ਕਿਡਨੀ ਦੇ ਵਿੱਚ ਸਟੋਨ ਨੇ।
ਹਾਂਜੀ,
ਤੇ ਹੁਣ ਮਾਡਰਨ ਮੈਡੀਸਨ ਦੇ ਵਿੱਚ ਕੋਈ ਦਵਾਈ ਨੀ ਗੀ ਜਿਹੜੀ ਇਹਨਾਂ ਨੂੰ ਕੱਢ ਦੇਵੇ ਬਾਹਰ, ਤੇ ਉਹਨਾਂ ਕੋਲ ਸਿਰਫ ਸਰਜਰੀ ਹੁੰਦਾ ਇਹਦਾ ਇਲਾਜ। ਉਹ ਕਹਿੰਦੇ ਨੇ ਵੀ ਤੁਸੀਂ ਵੇਟ ਕਰੋ ਸਰਜਰੀ
ਕਰਾਂਗੇ,
ਜਿਵੇਂ ਜਿਵੇਂ ਥੋੜਾ ਟਾਈਮ ਲੰਘਦਾ ਚਲੇ ਜਾਣਾ ਜੀ, ਸਟੋਨਾਂ ਨੇ ਵੱਡੇ ਹੋਈ ਜਾਣਾ ਤੇ ਉਹਦੇ ਬਾਅਦ ਲੇਜ਼ਰ ਨਾਲ ਸਰਜਰੀ ਜਿਹੜੀ ਕਰਦੇ ਨੇ ਉਹ ਵੀ ਇੱਕ ਮੇਜਰ ਸਰਜਰੀ ਹੁੰਦੀ ਹੈ, ਕਿਉਂਕਿ ਜਿਹੜਾ ਸਟੋਨ ਹੁੰਦਾ ਜੀ ਉਹ ਵੀ ਜੁੜਿਆ ਹੁੰਦਾ ਕਿਡਨੀ ਨਾਲ, ਉਹਨੂੰ ਜਿਵੇਂ ਇੱਕ ਤਰ੍ਹਾਂ ਨਾਲ ਆਪਾਂ ਕਹਿ ਲਈਏ ਵੀ ਖੁਰਚ ਕੇ ਲਾਇਆ ਜਾਂਦਾ। ਫਿਰ ਮੈਨੂੰ ਪੇਸ਼ੈਂਟ ਆਪ ਦੱਸਦੇ ਹੁੰਦੇ ਨੇ, ਉਹਨਾਂ ਦਾ ਜਿਹੜਾ ਆਪਣਾ ਐਕਸਪੀਰੀਅੰਸ ਉਹ ਵੀ ਮੈਨੂੰ ਦੱਸ ਕੇ ਜਾਂਦੇ ਹੁੰਦੇ ਨੇ ਵੀ ਜਦੋਂ ਅਸੀਂ ਸਰਜਰੀ ਕਰਵਾਈ ਸੀ 15 ਦਿਨ ਅਸੀਂ ਘਰੇ ਰਹੇ ਸੀਗੇ ਤੇ ਸਾਡੇ ਪੇਨ ਹੁੰਦੀ ਰਹਿੰਦੀ ਸੀ ਜੀ, ਤੇ ਕਈ ਵਾਰ ਕੀ ਹੁੰਦਾ ਸੀਗਾ ਬਲੱਡ ਵੀ ਆਉਂਦਾ ਹੁੰਦਾ ਸੀਗਾ ਯੂਰਨ ਦੇ ਵਿੱਚ, ਤੇ ਪਰ ਆਯੁਰਵੇਦ ਦੇ ਵਿੱਚ ਦਵਾਈਆਂ ਦੇ ਨਾਲ ਹੀ ਅਸੀਂ ਸਟੋਨ ਨੂੰ ਕੱਢ ਦਿੰਦੇ ਹਾਂ ਜੀ ਬਾਹਰ। ਹੁਣ ਤੱਕ ਦਾ ਜਿਹੜਾ ਮੇਰਾ ਐਕਸਪੀਰੀਅੰਸ ਆ ਵੀ 14 mm ਤੱਕ ਦਾ ਸਟੋਨ ਆਪਾਂ ਨੇ ਕੱਢਿਆ ਹੋਇਆ ਜੀ
ਦਵਾਈ ਦੇ ਨਾਲ 14 mm।
ਹਾਂਜੀ, ਤੇ ਜਿਹੜੀ ਪੇਨ ਹੁੰਦੀ ਹੁੰਦੀ ਹੈ ਕਿਉਂਕਿ ਮੇਰੇ ਕੋਲ ਕਈ ਵਾਰ ਕੰਡੀਸ਼ਨ
ਤੁਹਾਡੀ ਆਵਾਜ਼ ਕੱਟੀ ਜਾ ਰਹੀ ਹੈ। ਹਾਂਜੀ ਹਾਂਜੀ,
ਮੈਂ ਜੀ ਕਈ ਵਾਰ ਨਾ ਪੇਨ ਬਹੁਤ ਹੋ ਰਹੀ ਹੁੰਦੀ ਪੇਸ਼ੈਂਟ ਦੇ ਜਦੋਂ ਆਉਂਦੇ ਹੁੰਦੇ ਨੇ ਮੇਰੇ ਕੋਲ, ਉਹ 24 ਘੰਟੇ ਦੇ ਵਿੱਚ ਪੇਨ ਵੀ ਬੰਦ ਹੋ ਜਾਂਦੀ ਹੁੰਦੀ ਜਦੋਂ ਟ੍ਰੀਟਮੈਂਟ ਸ਼ੁਰੂ ਕਰੀਦਾ, ਤੇ ਬੜੇ ਵਧੀਆ ਰਿਜ਼ਲਟ ਮਿਲਦੇ ਨੇ। ਤਕਰੀਬਨ ਫਸਟ ਵੀਕ ਦੇ ਵਿੱਚ ਪਥਰੀਆਂ ਨਿਕਲ ਜਾਂਦੀਆਂ ਹੁੰਦੀਆਂ ਨੇ ਖੁਰ ਕੇ ਪਿਸ਼ਾਬ ਰਾਹੀਂ, ਤੇ 1 ਮਹੀਨੇ ਦਾ ਟ੍ਰੀਟਮੈਂਟ ਦਿੰਦਾ ਹੁੰਦਾ ਮੈਂ, ਸਿਰਫ 1 ਮਹੀਨੇ ਤੋਂ ਵੱਧ ਟ੍ਰੀਟਮੈਂਟ ਦੀ ਕਦੇ ਲੋੜ ਨੀ ਪੈਂਦੀ ਹੈਗੀ। ਤੇ ਸਭ ਤੋਂ ਵੱਡੀ ਖਾਸੀਅਤ ਇਹ ਆ ਵੀ ਬਿਲਕੁਲ ਸਫਾਈ ਹੋ ਜਾਂਦੀ ਹੈ ਅੰਦਰੋਂ, ਤੇ ਦੁਬਾਰਾ ਨੀ ਸਟੋਨ ਬਣਦੇ ਹੈਗੇ। ਨਹੀਂ ਅਦਰਵਾਈਜ਼ ਕੀ ਹੁੰਦਾ, ਜਿਹੜੇ ਸਰਜਰੀਆਂ ਕਰਵਾਉਂਦੇ ਨੇ ਉਹਨਾਂ ਦੇ ਬਾਰ ਬਾਰ ਬਣਦੇ ਰਹਿੰਦੇ ਨੇ ਸਟੋਨ,
ਕਿਉਂਕਿ ਉਹ ਕਾਰਨ ਜਿਹਦੇ ਕਰਕੇ ਸਟੋਨ ਬਣਿਆ, ਕਿਵੇਂ ਬਣ ਰਿਹਾ ਬਾਡੀ ਚ, ਉਹ ਕਾਰਨ ਨੀ ਨਾ ਰਿਮੂਵ ਹੁੰਦਾ।
ਹਾਂਜੀ ਕਾਰ ਨੀ ਰਿਮੂਵ ਹੁੰਦਾ, ਫਿਰ ਤੁਹਾਨੂੰ ਪਤਾ ਹੀ ਆ ਉਹਨਾਂ ਕੋਲ ਇੰਨਾ ਟਾਈਮ ਹੀ ਨੀ ਹੁੰਦਾ ਵੀ ਤੁਹਾਨੂੰ ਬਹਿ ਕੇ ਡਾਇਟ ਪਲਾਨ ਦੱਸਣ।
ਹਾਂਜੀ 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 ਡਾਇਟ ਨਾਲ
ਹਾਂਜੀ ਡਾਇਟ ਨਾਲ
ਡਾਇਟ ਬਦਲਣੀ ਪੈਂਦੀ ਹੈ
ਉਹ ਸਾਰਾ। ਹਾਂ ਡਾਇਟ ਚੇਂਜ ਕਰਨੀ ਪੈਂਦੀ ਹੈ, ਸਾਰਾ ਸਮਝਾਉਂਦੇ ਹੁੰਦੇ ਹਾਂ ਪੇਸ਼ੈਂਟ ਨੂੰ
ਹਾਂਜੀ
ਕਿੱਦਾਂ ਕਿੱਦਾਂ ਕਰਕੇ ਕੀ ਕੀ ਚੀਜ਼ਾਂ ਲੈਣੀਆਂ ਨੇ ਤੂੰ, ਤੇ ਇਹਦੇ ਵਿੱਚ ਬੜੇ ਵਧੀਆ ਆਪਾਂ ਨੂੰ ਰਿਜ਼ਲਟ ਮਿਲਦੇ ਨੇ। ਇਸ ਕਰਕੇ ਮੈਂ ਇਹੀ ਕਹਿੰਦਾ ਹੁੰਦਾ ਪੇਸ਼ੈਂਟ ਨੂੰ ਵੀ ਤੁਹਾਨੂੰ ਸਰਜਰੀ ਦੀ ਲੋੜ ਨਹੀਂ ਜੀ ਕਿ ਤੁਸੀਂ ਪਹਿਲਾਂ ਪਹਿਲਾਂ ਆ ਜਾਓ। ਹਾਂ ਕਈ ਵਾਰ ਕੀ ਹੁੰਦਾ ਜੇ 16 mm ਦੀ ਪੱਥਰੀ ਹੋਊਗੀ ਜਾਂ ਉਹ ਤੋਂ ਵੱਡੀ ਚੱਲੇਗੀ ਫਿਰ ਕਿਡਨੀ ਵੀ ਤੁਹਾਡੀ ਡੈਮੇਜ ਹੋ ਸਕਦੀ ਆ। ਇੱਦਾਂ ਇੱਕ ਪੇਸ਼ੈਂਟ ਨਾਲ ਹੋਈ ਆ, ਉਹਦਾ ਸਟੋਨ ਵੱਡੇ ਹੋ ਗਏ ਸੀਗੇ ਉਹ ਇਹੀ ਘੋਲ ਦੇ ਵਿੱਚ ਰਿਹਾ ਤੇ ਬਾਅਦ ਦੇ ਵਿੱਚ ਉਹਦੀ ਕਿਡਨੀ ਸਾਰੀ ਡੈਮੇਜ ਹੋ ਗਈ, ਉਹ ਸਿਰਫ ਇੱਕ ਕਿਡਨੀ ਤੇ ਉਹਨੂੰ ਸਰਵਾਈਵ ਕਰਨਾ ਪੈਂਦਾ ਹੁਣ। ਤਾਂ ਕਰਕੇ ਮੈਂ ਕਹਿੰਦਾ ਹੁੰਦਾ ਵੀ ਇਹਦੇ ਵਿੱਚ ਤੁਸੀਂ ਬੜਾ ਇਹਨੂੰ ਡਿਲੇ ਵੀ ਨਾ ਕਰੋ, ਜੇ ਤੁਹਾਨੂੰ ਲੱਗਦਾ ਵੀ ਅੱਗੇ ਵੀ ਮੇਰੇ ਬਣਦੇ ਸੀਗੇ ਸਟੋਨ ਵੀ ਹੁਣ ਫੇਰ ਪੇਨ ਹੋ ਰਹੀ ਹੈ ਇਹਦਾ ਮਤਲਬ ਕਲੀਅਰ ਹੈ ਵੀ ਦੁਬਾਰਾ ਹੈਗੇ ਨੇ ਜੀ।
ਬਿਲਕੁਲ,
ਤਾਂ ਆਪਾਂ ਆਯੁਰਵੇਦ ਰਾਹੀਂ ਦਾ ਵਧੀਆ ਹੱਲ ਕਰ ਸਕਦੇ ਹਾਂ ਤੇ ਪਰਮਾਨੈਂਟ ਹੱਲ ਹੋ ਜਾਂਦਾ। ਜੋ ਤਾਂ ਆਯੁਰਵੇਦਿਕ ਸੈਂਟਰ ਨਾਲ ਸੰਪਰਕ ਕੀਤਾ ਜਾ ਸਕਦਾ ਜੀ 647-400-2800 ਤੇ ਜਿਆਦਾ ਜਾਣਕਾਰੀ ਲਈ ਜੋਤ ਆਯੁਰਵੇਦਿਕ .com ਤੇ ਵਿਜ਼ਿਟ ਕੀਤਾ ਜਾ ਸਕਦਾ। ਕਲੀਨਿਕ ਐਡਰੈਸ ਲਈ 7955 Torbram Road ਯੂਨਿਟ 4 ਇਹ ਸਟੀਲ ਤੇ ਟੋਰਬਰਮ ਦਾ ਮੇਨ ਇੰਟਰਸੈਕਸ਼ਨ ਪੈਂਦਾ ਜਿਹੜਾ ਯੂਨਿਟ 4 ਆ ਟੋਰਬਰਮ ਨੂੰ ਫੇਸ ਕਰਦਾ ਜੀ।
ਧੰਨਵਾਦ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ,
ਥੈਂਕ ਯੂ
ਮਿਹਰਬਾਨੀ ਜੀ ਮਿਹਰਬਾਨੀ। ਇਹ ਸਨ ਜੀ ਜੋਤ ਆਯੁਰਵੇਦ ਤੋਂ ਗੁਰਜੋਤ ਜੀ। ਅੱਜ ਰਾਣਾ ਜੀ ਵੀ ਲਾਈਵ ਔਨ ਲੋਕੇਸ਼ਨ ਨੇ ਜੀ ਏਸ਼ੀਅਨ ਫੂਡ ਸੈਂਟਰ ਤੇ ਸਾਡੇ ਅਸੀਂ ਸੁਨੇਹੇ ਦੇਣ ਚ ਵੀ ਥੋੜਾ ਜਿਹਾ ਪਿੱਛੇ ਰਹਿ ਰਹੇ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲਾਇਰਸ ਵਾਲੇ ਅਮਨਦੀਪ ਕਪਲਾ ਜੀ ਵੀ ਸਪਾਂਸਰ ਕਰ ਰਹੇ ਨੇ। 905-456-5020 ਇਹਨਾਂ ਦਾ ਨੰਬਰ ਆ। ਸਿਰਫ ਰੀਅਲ ਅਸਟੇਟ ਕਲੋਜ਼ਿੰਗਸ ਦਾ ਕੰਮ ਕਰਦੇ ਨੇ, ਵੱਡੀਆਂ ਵੱਡੀਆਂ ਕਲੋਜ਼ਿੰਗਸ ਕਰਦੇ ਨੇ ਜੀ। ਕਈ ਵਾਰੀ 50-60 billion ਦੀਆਂ ਕਮਰਸ਼ੀਅਲ ਪ੍ਰਾਪਰਟੀਜ਼, ਕਈ ਵਾਰੀ ਤੁਹਾਡੇ ਘਰ ਕੋਈ ਮਿਲੀਅਨ ਦਾ 1.5 million ਦਾ ਕੌਂਡੋਜ਼ ਵਗੈਰਾ, ਤੇ ਸਿਰਫ ਜਿਹੜਾ ਰੀਅਲ ਸਟੇਟ ਦਾ ਹੀ ਕੰਮ ਕਰਦਾ ਹੋਵੇ ਲਾਇਰ, ਜਦੋਂ ਤੁਸੀਂ ਕਲੋਜ਼ਿੰਗ ਕਰਾਉਣੀ ਆ ਉਹਦੇ ਕੋਲ ਹੀ ਜਾਇਆ ਕਰੋ। ਵੈਸੇ ਤਾਂ ਚਲੋ ਸਾਰੇ ਲਾਇਰ ਹੀ ਕਲੋਜ਼ਿੰਗ ਕਰ ਦਿੰਦੇ ਨੇ, ਪਰ ਆਪਣੀ ਆਪਣੀ ਮਹਾਰਤ ਹੁੰਦੀ ਹੈ ਹਰੇਕ ਕੰਮ ਦੇ ਵਿੱਚ। ਹੁਣ ਤੁਸੀਂ ਕਿਸੇ ਲਾਇਰ ਕੋਲ ਜਾਓ ਤੇ ਉਹ ਕਹੋ ਜੀ ਕਲੋਜ਼ਿੰਗ ਮੈਂ ਵੀ ਕਰ ਦਿੰਦਾ, ਤੇ ਉਧਰੋਂ ਤੁਹਾਡੀ ਕਲੋਜ਼ਿੰਗ ਹੋਵੇ, ਉਧਰੋਂ ਡਿਵੋਰਸ ਦਾ ਕੇਸ ਫਸਿਆ ਹੋਇਆ ਹੋਵੇ, ਕਿਸੇ ਦਾ ਕੋਈ ਇਮੀਗ੍ਰੇਸ਼ਨ ਦਾ ਮਸਲਾ ਹੋਵੇ, ਕੋਈ ਕਾਰਪੋਰੇਟ ਲਾਅ ਦਾ ਕੋਈ ਮਸਲਾ ਹੋਵੇ, ਇਸ ਕਰਕੇ ਜਦੋਂ ਜਾਣੀ ਕੋਈ ਕਾਰਪੋਰੇਟ ਲਾਅ ਵਾਲਾ ਮਸਲਾ ਤੁਸੀਂ ਕਾਰਪੋਰੇਟ ਲਾਇਰ ਕੋਲ ਜਾਓ, ਜੇ ਕ੍ਰਿਮੀਨਲ ਦਾ ਮਸਲਾ ਤਾਂ ਕ੍ਰਿਮੀਨਲ ਲਾਇਰ ਕੋਲ ਜਾਓ, ਹੈਨਾ। ਫੈਮਿਲੀ ਲਾਇਰ ਕੋਲ ਜਾਓ ਜੇ ਕੋਈ ਪਰਿਵਾਰ ਦਾ ਮਸਲਾ। ਇਸ ਤਰ੍ਹਾਂ ਰੀਅਲ ਸਟੇਟ ਦਾ ਜਦੋਂ ਕੋਈ ਮਸਲਾ ਨਾ, ਉਸੇ ਲਾਇਰ ਕੋਲ ਜਾਣ ਦੀ ਕੋਸ਼ਿਸ਼ ਕਰੋ ਜਿਹੜਾ ਜਿਹੜਾ ਇਸ ਕੰਮ ਚ ਮਹਾਰਤ ਰੱਖਦਾ ਹੋਵੇ। ਅਮਨਦੀਪ ਕਪਲਾ ਜੀ ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ। ਬ੍ਰੈਮਲੀ ਕੁਈਨ 490 Bramley Road ਤੇ ਇਹਨਾਂ ਦਾ ਆਫਿਸ ਆ ਜੀ। 905-456-5020 ਇਹਨਾਂ ਦਾ ਨੰਬਰ ਆ। ਬੜੀ ਸਮੂਥ ਕਲੋਜ਼ਿੰਗ ਹੋਊਗੀ। ਤੇ ਇੱਕ ਸਾਡੇ ਹੋਰ ਸਪਾਂਸਰ ਨੇ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਵਿੰਦਰ ਖੋਸਾ, ਉਹਨਾਂ ਦਾ ਨੰਬਰ ਹੈਗਾ ਜੀ 647-646-3000। ਕੋਈ ਇਮੀਗ੍ਰੇਸ਼ਨ ਦੀ ਜ਼ਰੂਰਤ ਆ, ਕੋਈ ਵਰਕ ਪਰਮਿਟ ਦੀ ਸਮੱਸਿਆ ਆਈ ਹੋਈ ਹੈ, ਕੋਈ ਤੁਹਾਡਾ ਦੋਸਤ ਮਿੱਤਰ ਰਿਸ਼ਤੇਦਾਰ ਇਸ ਦੇਸ਼ ਦੇ ਵਿੱਚ ਲੀਗਲ ਸਿਸਟਮ ਦੇ ਰਾਹੀਂ ਆਉਣਾ ਚਾਹੁੰਦਾ, ਐਂਟਰ ਕਰਨਾ ਚਾਹੁੰਦਾ, ਜਿਵੇਂ ਕੋਈ ਬਿਜ਼ਨਸ ਕਲਾਸ ਵੀਜ਼ਾ, ਕੋਈ ਸਪਾਊਜ਼ਲ ਵੀਜ਼ਾ, ਕੋਈ ਪੁਆਇੰਟ ਸਿਸਟਮ ਤੇ ਇੱਥੇ ਆਉਣਾ ਚਾਹੁੰਦਾ, ਤੇ ਇਹਨਾਂ ਦਾ ਰੈਫਰੈਂਸ ਦੇ ਦਿਓ ਜੀ। ਮਨਵਿੰਦਰ ਖੋਸਾ 647-646-3000 ਦਾ ਨੰਬਰ ਹੈਗਾ। ਲੋ ਛੋਟੀ ਜੀ ਬ੍ਰੇਕ ਤੋਂ ਬਾਅਦ ਫਿਰ ਆਪਾਂ ਦੁਬਾਰਾ ਆਪਣੇ ਵਿਸ਼ੇ ਤੇ ਗੱਲਬਾਤ ਕਰਦੇ ਹਾਂ ਜੀ। ਗੱਲ 3 ਮਹੀਨੇ ਹੋ ਗਏ ਘਰ ਲੱਭਦਿਆਂ ਨੂੰ, ਕਦੇ ਇੱਕ ਏਜੰਟ ਦੀਆਂ ਮਿਹਨਤਾਂ ਤਰ ਲਏ, ਕਦੇ ਦੂਜੇ ਏਜੰਟ ਦੇ ਮਗਰ ਮਗਰ, ਤੇ ਘਰ ਵੀ ਲਿਆ ਮਾਰਕੀਟ ਪ੍ਰਾਈਸ ਤੋਂ $70,000 ਮਹਿੰਗਾ। ਬਈ ਮਾਰਕੀਟ ਥੱਲੇ ਨੂੰ ਜਾ ਰਹੀ ਹੈ, ਤੁਸੀਂ ਤਾਂ ਨੂੰ ਚੜੀ ਜਾਂਦੇ ਹੋ। ਆ ਚਰਨਜੀਤ ਬਰਾੜ ਨੇ ਪਿਛਲੇ ਹਫਤੇ ਸਾਡੀ ਸਟਰੀਟ ਤੇ ਬੈਂਕ ਸੇਲ ਵਾਲਾ ਘਰ ਲੈ ਕੇ ਦਿੱਤਾ, ਪੂਰਾ ਨੈਗੋਸ਼ੀਏਟ ਕਰਕੇ ਮਾਰਕੀਟ ਪ੍ਰਾਈਸ ਤੋਂ $1,00,000 ਸਸਤਾ। ਹੁਣ ਤੁਸੀਂ ਵੀ ਬਚਾਉਣਾ $1,00,000, ਹੁਣੇ ਕਰੋ ਟੈਕਸ ਚਰਨਜੀਤ ਬਰਾੜ ਨੂੰ। ਬੈਂਕ ਸੇਲ 647-300-8436 ਤੇ 6473008436।
ਕੈਨੇਡਾ ਵਿੱਚ 75+ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੌਂਬੋ। 50+ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰੇਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
ਜੁਸੀ ਅਤੇ ਸਪਾਈਸੀ ਵਿੰਗਸ, 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼, ਸ਼ਾਹੀ ਪਨੀਰ ਫ੍ਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadeepu.ca ਤੇ ਆਰਡਰ ਕਰੋ।
ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ pizzadeepu.ca ਤੇ ਅੱਜ ਹੀ ਅਪਲਾਈ ਕਰੋ। pizzadeepu, ਸਵਾਦ ਦੀ ਚਾਪ, ਟੌਪਿੰਗ ਨਾਨ ਸਟਾਪ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੇਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5154 607-388-8154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਦੇ ਸਹਿਯੋਗ ਨਾਲ ਪੰਜਾਬੀ ਆਰਟਸ ਐਸੋਸੀਏਸ਼ਨ ਦੀ ਪੇਸ਼ਕਸ਼, ਡਾਕਟਰ ਹਰਚਰਨ ਸਿੰਘ ਦਾ ਲਿਖਿਆ ਡਰਾਮਾ ਹਿੰਦ ਦੀ ਚਾਦਰ, ਐਤਵਾਰ 26 ਅਕਤੂਬਰ ਨੂੰ ਦੁਪਹਿਰ 3:30 ਵਜੇ ਬ੍ਰੈਂਪਟਨ ਦੇ ਰੋਜ਼ ਥੀਏਟਰ ਵਿਖੇ। ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਅਤੇ ਆਪਣੇ ਇਤਿਹਾਸ ਅਤੇ ਵਿਰਸੇ ਨਾਲ ਜੋੜੋ। ਟਿਕਟਾਂ ਤੇ ਜਾਣਕਾਰੀ ਲਈ ਕਾਲ ਕਰੋ 416-677-1555। ਪੰਜਾਬੀ ਡਰਾਮਾ ਹਿੰਦ ਦੀ ਚਾਦਰ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ 4162131165।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ। ਇੱਕ ਵਾਰੀ ਫੇਰ ਰਾਣਾ ਜੀ, ਏਸ਼ੀਅਨ ਫੂਡ ਸੈਂਟਰ ਦਾ ਜਿਹੜਾ ਹੈੱਡ ਆਫਿਸ ਹੈ 10 ਵੈਸਟਮੋਰ ਡਰਾਈਵ ਐਲਬੀਅਨ ਐਂਡ ਹਾਈਵੇ 27 ਕੋਲੇ, ਉੱਥੋਂ ਹਾਜ਼ਰ ਨੇ ਰਾਣਾ ਜੀ। ਹਾਂਜੀ ਰਾਣਾ ਜੀ, ਇੱਕ ਵਾਰੀ ਫੇਰ ਨਿੱਘਾ ਸਵਾਗਤ।
ਛੱਬੀ ਅਕਤੂਬਰ ਤੱਕ ਚੱਲੇਗੀ। ਇਸ ਤੋਂ ਇਲਾਵਾ ਪਰਸੋਂ ਕਰਵਾ ਚੌਥ ਹੈਗਾ, ਸੋ ਕਰਵਾ ਚੌਥ ਦੇ ਮੌਕੇ ਦੇ ਉੱਤੇ ਕਰਵਾ ਚੌਥ ਦੇ ਰਿਲੇਟਿਡ ਜਿੰਨੇ ਵੀ ਪ੍ਰੋਡਕਟਸ ਹੈਗੇ ਨੇ ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨ ਅਵੇਲੇਬਲ ਨੇ। ਭਾਵੇਂ ਆਪਾਂ ਮੱਠਿਆਂ ਦੀ ਗੱਲ ਕਰ ਲਈਏ, ਸਵੀਟ ਫਿੱਕੇ, ਉਹ ਵੀ ਏਸ਼ੀਅਨ ਫੂਡ ਸੈਂਟਰ ਦੀ ਹਰ ਲੋਕੇਸ਼ਨ ਤੇ ਬਣ ਰਹੇ ਨੇ। ਇਸ ਤੋਂ ਇਲਾਵਾ ਸਵੀਟਸ ਹੈਗੀਆਂ ਨੇ, ਕਰਵਾ ਚੌਥ ਦੇ ਰਿਲੇਟਿਡ ਹੋਰ ਜਿੰਨਾ ਸਮਾਨ ਹੁੰਦਾ ਹੈ, ਪਲੇਟ, ਗਲਾਸ, ਕਰਵੇ, ਐਵਰੀਥਿੰਗ ਏਸ਼ੀਅਨ ਫੂਡ ਸੈਂਟਰ ਦੀ ਹਰ ਲੋਕੇਸ਼ਨ ਦੇ ਉੱਤੇ ਅਵੇਲੇਬਲ ਹੈਗਾ। ਬੈਂਗਲਸ ਦੀ ਬਹੁਤ ਹੀ ਸੋਹਣੀ ਕਲੈਕਸ਼ਨ ਆਈ ਹੋਈ ਹੈਗੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਲੋਕੇਸ਼ਨ ਦੇ ਉੱਤੇ। ਜੇ ਆਪਾਂ ਗੱਲ ਕਰੀਏ ਇਸ ਟਾਈਮ ਚੱਲ ਰਹੀ ਸੇਲ ਦੀ, ਤਾਂ ਬਹੁਤ ਸਾਰੀਆਂ ਆਈਟਮਸ ਨੇ ਜਿਹੜੀਆਂ ਸੇਲ ਤੇ ਨੇ, ਲਾਈਕ ਆਟੇ, ਦਾਲਾਂ, ਚੌਲ, ਆਪਾਂ ਡੇ ਟੂ ਡੇ ਲਾਈਫ ਜਿਹੜੀਆਂ ਚੀਜ਼ਾਂ ਯੂਜ ਕਰਦੇ ਹਾਂ, ਸਾਰੀਆਂ ਹੀ ਆਈਟਮਸ ਤੇ ਸੇਲ ਲੱਗੀ ਹੋਈ ਹੈਗੀ ਹੈ। ਮੈਂ ਕੁਛ ਆਈਟਮਸ ਦੇ ਨਾਮ ਵੀ ਲੈ ਦਿੰਦੀ ਹਾਂ, ਲਾਈਕ ਸਾਜ ਆਟਾ 20 pound ਵਾਲੀ ਪੈਕਿੰਗ ਸਾਨੂੰ ਸਿਰਫ 11.99 ਦੇ ਵਿੱਚ ਮਿਲੇਗੀ। ਸਵੇਰੇ ਦਾ ਪਨੀਰ 3.99 ਦੇ ਵਿੱਚ, ਸਵੇਰੇ ਦਾ ਦੇਸੀ ਘਿਓ ਸਭ ਤੋਂ ਵੱਡੀ ਪੈਕਿੰਗ ਜਿਹਦਾ ਰੈਗੂਲਰ ਪ੍ਰਾਈਸ $30 ਆ, ਉਹ ਤੁਹਾਨੂੰ ਸਿਰਫ 23.99 ਦੇ ਵਿੱਚ। ਇਸ ਤੋਂ ਇਲਾਵਾ ਪ੍ਰਾਨ ਦੇ ਮਸਟਰਡ ਆਇਲ ਜਿੰਨੇ ਵੀ ਸਾਈਜ਼ ਦੇ ਹੈਗੇ ਆ, ਭਾਵੇਂ ਆਪਾਂ 250 ml ਦੀ ਗੱਲ ਕਰੀਏ, 500 ml ਦੀ ਗੱਲ ਕਰੀਏ, 1 liter ਦੀ ਗੱਲ ਕਰੀਏ, 5 liter ਵਾਲਾ, ਤੁਹਾਨੂੰ ਚਾਰੋਂ ਲੀਟਰ ਦੀਆਂ ਜਿਹੜੀਆਂ ਹੈਗੀਆਂ ਤੁਹਾਨੂੰ ਸੇਲ ਤੇ ਮਿਲਣਗੀਆਂ। 5 liter ਵਾਲਾ ਜਿਹੜਾ ਪ੍ਰਾਨ ਦਾ ਮਸਟਰਡ ਆਇਲ ਹੈਗਾ, $30 ਤੋਂ ਘਟਾ ਕੇ ਸਿਰਫ ਔਰ ਸਿਰਫ 18.99 ਦੇ ਵਿੱਚ ਲਾਇਆ ਗਿਆ ਹੈਗਾ। ਇਸ ਤੋਂ ਇਲਾਵਾ ਏਸ਼ੀਅਨ ਦੇ ਬਲੈਕ ਚਨੇ, ਵਾਈਟ ਚਨੇ 4 pound ਵਾਲੀ ਪੈਕਿੰਗ ਤੁਹਾਨੂੰ ਸਿਰਫ ਔਰ ਸਿਰਫ 3.99 ਦੇ ਵਿੱਚ ਮਿਲੇਗੀ, ਜਿਹਦਾ ਰੈਗੂਲਰ ਪ੍ਰਾਈਸ 6.99 ਹੈਗਾ। ਰੈਡ ਲੈਂਟਲਸ ਵੀ ਤੁਹਾਨੂੰ 4 pound ਵਾਲੀ 3.99 ਦੇ ਵਿੱਚ, ਤੇ ਏਸ਼ੀਅਨ ਦਾ ਜਿਹੜਾ ਉੜਦ ਦਾਲ ਹੈਗੀ ਛਿਲਕੇ ਵਾਲੀ, ਜਿਹਦਾ ਰੈਗੂਲਰ ਪ੍ਰਾਈਸ 8.99 ਹੈਗਾ, 4 pound ਵਾਲੀ ਪੈਕਿੰਗ ਤੁਹਾਨੂੰ ਸਿਰਫ 6.99 ਦੇ ਵਿੱਚ ਮਿਲੇਗੀ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਆਈਟਮਸ ਨੇ ਜਿਹੜੀ ਏਸ਼ੀਅਨ ਫੂਡ ਸੈਂਟਰ ਦੀ ਹਰ ਲੋਕੇਸ਼ਨ ਤੇ ਇਸ ਟਾਈਮ ਸੇਲ ਤੇ ਚੱਲ ਰਹੀਆਂ ਹੈਗੀਆਂ ਨੇ। ਜੇ ਦੁਬਾਰਾ ਆਪਾਂ ਗੱਲ ਕਰੀਏ ਕਰਵਾ ਚੌਥ ਦੀ, ਤਾਂ ਕਰਵਾ ਚੌਥ ਦੇ ਕਸਟਮਰਸ ਆ ਜਿਹੜੀਆਂ ਲੇਡੀ ਸਾਡੇ ਕੋਲ ਕੱਲ ਵੈਸਟਮੋਰ ਲੋਕੇਸ਼ਨ ਤੇ ਗ੍ਰੋਸਰੀ ਕਰਨ ਆਉਣਗੀਆਂ, ਉਹਨਾਂ ਨੂੰ ਸਪੈਸ਼ਲ ਫ੍ਰੀ ਮੈਨਜੀ ਵੀ ਲਗਾਈ ਜਾਵੇਗੀ।
ਮਿਹਰਬਾਨੀ ਜੀ, ਧੰਨਵਾਦ, ਧੰਨਵਾਦ ਤੁਹਾਡਾ ਬਹੁਤ ਬਹੁਤ।
ਥੈਂਕ ਯੂ ਜੀ।
ਦੋਸਤੋ, ਏਸ਼ੀਅਨ ਫੂਡ ਸੈਂਟਰ ਦੇ ਹੈੱਡ ਆਫਿਸ ਤੋਂ ਗੱਲਬਾਤ ਜਿਹੜੀ ਚੱਲ ਰਹੀ ਸੀਗੀ, ਤੇ ਜਿੱਥੇ ਵੀ ਤੁਸੀਂ ਹੈਗੇ ਹੋ, ਬਸ ਜਦੋਂ ਗ੍ਰੋਸਰੀ ਕਰਨੀ ਆ ਤੁਸੀਂ, ਤੇ ਏਸ਼ੀਅਨ ਫੂਡ ਸੈਂਟਰ ਦੇ ਸਟੋਰਾਂ ਤੇ ਹੀ ਜਾਣਾ। ਤੇ ਹੁਣ ਤਿਉਹਾਰਾਂ ਦਾ ਮੌਕਾ ਚੱਲ ਰਿਹਾ ਤੇ ਸੇਲ ਲੱਗੀ ਹੋਈ ਆ, ਤੁਸੀਂ ਜਾ ਕੇ ਇੱਕ ਵਾਰੀ ਜੀ 10 ਵੈਸਟਮੋਰ ਡਰਾਈਵ ਜਿਹੜੀ ਜਿੱਥੇ ਹੈੱਡ ਆਫਿਸ ਆ, ਇੱਕ ਵਾਰੀ ਨਜ਼ਾਰਾ ਦੇਖ ਕੇ ਆਓ ਜੀ ਤੁਸੀਂ, ਕਿੰਨਾ ਸੋਹਣਾ ਸਮਾਨ ਆ ਜਿਹੜਾ ਸਜਾਇਆ ਹੋਇਆ ਉੱਥੇ। ਲਓ ਜੀ, ਆਪਾਂ ਫਿਰ ਆਪਣੇ ਵਿਸ਼ੇ ਵੱਲ ਆਉਂਦੇ ਹਾਂ, ਕੁਝ ਕੁ ਮਿੰਟ ਸਾਡੇ ਕੋਲ ਬਾਕੀ ਨੇ। ਗੱਲ ਚੱਲ ਰਹੀ ਸੀਗੀ ਟੀਚਰਸ ਦੀ, ਅਧਿਆਪਕਾਂ ਦੀ, ਟੀਚਰ ਡੇ ਦੀ, 5 ਅਕਤੂਬਰ ਨੂੰ ਹੋ ਕੇ ਹਟਿਆ, ਤੇ ਅਨਫੋਰਚੁਨੇਟ ਬੇਲਬਲਟਾ ਸੂਬੇ ਦੇ 51,000 ਜਿਹੜੇ ਟੀਚਰ ਆ ਉਹਨਾਂ ਨੂੰ ਮਜਬੂਰਨ ਹੜਤਾਲ ਤੇ ਜਾਣਾ ਪੈ ਰਿਹਾ ਤੇ ਸਭ ਤੋਂ ਵੱਡੀ ਇਤਿਹਾਸ ਦੇ ਵਿੱਚ ਇਹ ਅਲਬਰਟਾ ਸੂਬੇ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਹੜਤਾਲ ਆ। ਮਤਲਬ ਇਹੋ ਜਿਹੇ ਸੋਹਣੇ ਦੇਸ਼ ਦੇ ਵਿੱਚ ਹੜਤਾਲ ਤੇ ਜਾਣਾ ਹੀ ਕਿਉਂ ਪਵੇ ਤੇ ਉਹ ਵੀ ਟੀਚਰਾਂ ਨੂੰ, ਤੇ ਜੇ ਟੀਚਰਾਂ ਨੂੰ ਹੜਤਾਲ ਤੇ ਜਾਣਾ ਪੈ ਰਿਹਾ ਤੇ ਬਾਕੀਆਂ ਦਾ ਤੁਹਾਨੂੰ ਪਤਾ ਹੀ ਹੈ ਬਾਕੀਆਂ ਦਾ ਹਾਲ ਫਿਰ ਕੀ ਹੋਊਗਾ, ਹਨਾ, ਅੰਦਾਜ਼ਾ ਲਾ ਕੇ ਵੇਖ ਲਓ ਤੁਸੀਂ। ਤੇ ਦੋਸਤੋ ਟੀਚਰ ਦੀਆਂ, ਚਲੋ ਇਹ ਤਾਂ ਹੁਣ ਹੜਤਾਲ ਦਾ ਮਸਲਾ ਹਨਾ, ਵੈਸੇ ਟੀਚਰ ਦੀਆਂ, ਟੀਚਰ ਨਾ ਆਪ ਜਿਵੇਂ ਆਪਾਂ ਗੱਲ ਕੀਤੀ ਆ ਲਾਈਫ ਲੌਂਗ ਲਰਨਰ ਹੁੰਦਾ, ਉਹ ਵੇਲੇ ਗਏ ਜਦੋਂ ਟੀਚਰ ਆ ਜਿਹੜਾ ਉਹ ਆਪ ਗਾਈਡਾਂ ਤੋਂ ਪੜ੍ਹ ਕੇ ਹਨਾ ਵੱਜਵੀ ਤਨਖਾਹ ਮਿਲਦੀ ਹੁੰਦੀ ਸੀ ਤੇ ਉਹ ਇਧਰੋਂ ਉਧਰੋਂ ਪੜ੍ਹ ਕੇ ਚਾਰ ਕੁ ਗੱਲਾਂ ਸਿੱਖ ਸੁੱਖ ਕੇ ਤੇ ਕਲਾਸ ਦੇ ਵਿੱਚ 35-40 ਮਿੰਟ ਦਾ ਲੈਕਚਰ ਦੇ ਕੇ ਆ ਜਾਂਦੇ ਸੀ, ਉਹ ਵੇਲੇ ਗਏ ਜੀ। ਜੇ ਸੱਚੀ ਟੀਚਰ ਨੇ ਟੀਚਰ ਬਣੇ ਰਹਿਣਾ ਤੇ ਇਸ ਅਹੁਦੇ ਦੇ ਨਾਲ ਜੇ ਉਹਨੇ ਇਮਾਨਦਾਰੀ ਕਰਨੀ ਆ ਨਾ ਤੇ ਫੇਰ ਉਹਨੂੰ ਆਪ ਲਾਈਫ ਲੌਂਗ ਲਰਨਰ ਆ ਜਿਹੜਾ ਬਣਨਾ ਪੈਂਦਾ, ਆਪ ਸਿੱਖਦੇ ਰਹਿਣਾ ਚਾਹੀਦਾ ਟੀਚਰ ਨੂੰ। ਠੀਕ ਹੈ ਇਹ ਗੱਲ ਬਈ ਇਸ ਯੁੱਗ ਦੇ ਵਿੱਚ ਜਿਹਨੂੰ ਆਪਾਂ ਕੈਪੀਟਲਿਜ਼ਮ ਦਾ ਯੁੱਗ ਕਹਿੰਦੇ ਹਾਂ, ਇਹਦੇ ਵਿੱਚ ਪੈਸੇ ਦੀ ਬਹੁਤ ਅਹਿਮੀਅਤ ਆ, ਹਰੇਕ ਯੁੱਗ ਚ ਪੈਸੇ ਦੀ ਬਹੁਤ ਅਹਿਮੀਅਤ ਆ, ਪਰ ਪੈਸਾ ਪੈਸਾ ਤੇ ਸਿਰਫ ਪੈਸਾ, ਜੇ ਸਾਰਾ ਦਿਨ ਇਹ ਸੋਚਣਾ ਫਿਰ ਘੱਟੋ ਘੱਟ ਟੀਚਰ ਨਾ ਬਣੋ। ਟੀਚਰ ਆ ਜਿਹੜਾ, ਟੀਚਰ ਦੀ ਜਿਹੜੀ ਲਿਆਕਤ ਆ ਨਾ ਦੋਸਤੋ, ਟੀਚਰ ਦੀ ਜਿਹੜੀ ਮਿਹਨਤ ਆ ਉਹ ਪੈਸੇ ਦੇ ਰੂਪ ਦੇ ਵਿੱਚ ਮਾਪੀ ਨਹੀਂ ਜਾ ਸਕਦੀ। ਤੇ ਜੇ ਸੱਚੀ ਤੁਸੀਂ ਚਾਹੁੰਦੇ ਹੋ ਨਾ ਬਈ ਅਸੀਂ ਕੁਛ ਕੰਟਰੀਬਿਊਟ ਕਰਨਾ ਤੇ ਜੇ ਪੈਸੇ ਵੱਲ ਤੁਹਾਡਾ ਲਗਾ ਨਾ, ਫਿਰ ਟੀਚਰ ਵਾਲੇ ਕਿੱਤੇ ਦੇ ਵਿੱਚ ਨਾ ਆਓ। ਇਹਦੇ ਚ ਕੁਰਬਾਨੀ ਦੀ ਭਾਵਨਾ ਜ਼ਿਆਦਾ, ਇਹਦੇ ਚ ਜ਼ਰੂਰੀ ਨਹੀਂ ਬਈ ਜਿਹੜੀ ਮਿਹਨਤ ਤੁਸੀਂ ਕਰਦੇ ਹੋ ਉਹ ਪੈਸੇ ਦੇ ਰੂਪ ਦੇ ਵਿੱਚ ਵੱਟ ਕੇ ਸਾਹਮਣੇ ਆਵੇ। ਹੋਣਾ ਚਾਹੀਦਾ ਇਸ ਤਰ੍ਹਾਂ ਹੀ, ਸਾਡੇ ਸਮਾਜ ਦੇ ਵਿੱਚ ਟੀਚਰਾਂ ਨੂੰ ਇੰਨੀਆਂ ਸਹੂਲਤਾਂ ਹੁਣ ਦਿੱਤੀਆਂ ਜਾਣੀਆਂ ਚਾਹੀਦੀਆਂ। ਸਮਾਜ ਜਿਹੜਾ ਰੀਪੇ ਬੈਕ ਨਹੀਂ ਕਰ ਸਕਦਾ ਜਿੰਨਾ ਕੁਛ ਟੀਚਰ ਸਾਨੂੰ ਦਿੰਦੇ ਨੇ, ਜਿੰਨਾ ਕੁਛ ਸਾਨੂੰ ਸਿਖਾਉਂਦੇ ਨੇ, ਜਿਵੇਂ ਬੱਚੇ ਦੀ ਉਂਗਲ ਫੜ ਕੇ ਉਹਨੂੰ ਜ਼ਿੰਦਗੀ ਦੇ ਰਾਹ ਤੇ ਤੋਰਦੇ ਨੇ, ਉਹਨਾਂ ਦਾ ਦੇਣ ਨਹੀਂ ਦਿੱਤਾ ਜਾ ਸਕਦਾ। ਪਰ ਦੂਜੇ ਪਾਸੇ ਜੇ ਟੀਚਰ ਹੀ ਸਾਡੇ ਮਤਲਬ ਲਾਲਚੀ ਬਣ ਜਾਣ, ਉਹ ਇਸ ਸਿਸਟਮ ਦੇ ਪੂਰੇ ਪੁਰਜ਼ੇ ਬਣ ਕੇ ਕੰਮ ਕਰਨ, ਉਹ ਆਪਣੇ ਅਹੁਦੇ ਨਾਲ ਇਨਸਾਫ਼ ਨਹੀਂ ਕਰ ਸਕਦੇ। ਇਸ ਕਰਕੇ ਟੀਚਰਸ ਨੂੰ ਬੜਾ ਕੁਛ ਦੇਖਣਾ ਪੈਂਦਾ, ਬੜਾ ਕੁਛ ਸੋਚਣਾ ਪੈਂਦਾ, ਬੜੇ ਸੰਵੇਦਨਸ਼ੀਲ ਹੋਣੇ ਚਾਹੀਦੇ ਟੀਚਰ। ਉਹ ਚਲੋ ਇਹ ਤਾਂ ਦੇਸ਼ ਹੁਣ ਇੱਥੇ ਕੁਛ ਜਿਹੜਾ ਐਥਿਕਸ ਨੇ, ਮੋਰਲਸ ਨੇ, ਕੁਛ ਡਿਸਿਪਲਨ ਆ ਵੀ ਤੁਸੀਂ ਮਤਲਬ ਬੱਚਿਆਂ ਨੂੰ ਉਸ ਤਰੀਕੇ ਨਾਲ ਜਿਵੇਂ ਸਾਡੇ ਦੇਸ਼ ਦੇ ਵਿੱਚ ਝਿੜਕਿਆ ਜਾਂਦਾ ਸੀਗਾ। ਕਈ ਵਾਰ ਤਾਂ ਟੀਚਰ ਸਾਡੇ, ਮਾਫ਼ ਕਰਨਾ ਮੇਰੇ ਸ਼ਬਦਾਂ ਨੂੰ, ਸਾਡੇ ਕਈ ਵਾਰੀ ਟੀਚਰ ਹੀ ਜਿੱਥੇ ਬਹੁਤ ਸਿਆਣੇ ਸਿਆਣੇ ਟੀਚਰ ਹੋਏ ਉੱਥੇ ਕੋਈ ਇਹੋ ਜਿਹੇ ਨਿਕੰਮੇ ਟੀਚਰ ਵੀ ਆ ਵੀ ਮਾੜੀ ਜਿਹੀ ਗੱਲ ਤੇ ਬੱਚਿਆਂ ਦੇ ਥੱਪੜ ਮਾਰ ਦਿੰਦੇ ਸੀ। ਜਿਹੜੇ ਮਨੋਵਿਗਿਆਨੀ ਨੇ ਉਹ ਕਹਿੰਦੇ ਨੇ ਵੀ ਬੱਚੇ ਦੇ ਤੁਸੀਂ ਜਿਹੜਾ ਬੱਚਾ ਉਹ ਜ਼ਰੂਰੀ ਨਹੀਂ ਤੁਹਾਨੂੰ ਸ਼ਬਦਾਂ ਰਾਹੀਂ ਕਨਵੇ ਕਰਕੇ ਟੀਚਰ ਨੂੰ ਦੱਸੇ ਵੀ ਮੈਂ ਆਹ ਸਮਝਣਾ ਚਾਹੁੰਦਾ ਜਾਂ ਆਹ ਗੱਲ ਆ। ਕਈ ਵਾਰ ਨਹੀਂ ਦੱਸਿਆ ਜਾਂਦਾ, ਟੀਚਰ ਨੂੰ ਉਹਦੇ ਹਾਵ ਭਾਵ, ਉਹਦਾ ਚਿਹਰਾ ਦੇਖ ਕੇ ਬੁੱਝਣਾ ਪੈਂਦਾ ਵੀ ਇਹ ਬੱਚਾ ਕੀ ਚਾਹੁੰਦਾ, ਕੀ ਪੁੱਛ ਰਿਹਾ। ਤੇ ਜੇ ਤੁਸੀਂ ਉਹਦੇ ਥੱਪੜ ਮਾਰਦੇ ਹੋ, ਇਹਦਾ ਮਤਲਬ ਥੱਪੜ ਉਹਦੇ ਗੱਲ ਤੇ ਨਹੀਂ ਵੱਜਦਾ, ਉਹਦੇ ਦਿਲ ਤੇ ਵੱਜਦਾ ਤੇ ਅੱਗੇ ਤੋਂ ਉਹਦੀ ਕੁਐਸਚਨ ਕਰਨ ਦੀ ਜਿਹੜੀ ਉਹਦੇ ਵਿੱਚ ਭਾਵਨਾ ਪਈ ਆ ਨਾ, ਬਿਰਤੀ ਪਈ ਆ, ਉਹ ਖਤਮ ਹੋ ਜਾਂਦੀ ਆ। ਇਸੇ ਕਰਕੇ ਪਤਾ ਨਹੀਂ ਮਾੜੇ ਦੇਸ਼ ਜਿੱਥੇ ਸਿਸਟਮ, ਐਜੂਕੇਸ਼ਨ ਸਿਸਟਮ ਜ਼ਿਆਦਾ ਮਾੜਾ, ਮੇਰਾ ਖਿਆਲ ਉਹ ਦੇਸ਼ਾਂ ਦੇ ਜਿਹੜੇ ਬੱਚੇ ਨੇ ਜਿਹੜੇ ਉਹਨਾਂ ਦੀ ਜਿਹੜੀ ਕ੍ਰੀਏਟਿਵਿਟੀ ਹੁੰਦੀ ਹੈ, ਜਿਹੜਾ ਉਹਨਾਂ ਚ ਪੋਟੈਂਸ਼ੀਅਲ ਪਿਆ ਹੁੰਦਾ ਬਹੁਤ ਕੁਝ ਕਰਨ ਦਾ, ਉਹ ਯੰਗ ਉਮਰ ਚ ਹੀ ਮਰ ਜਾਂਦਾ। ਉਹ ਬਹੁਤ ਕੁਝ ਸਿੱਖ ਸਕਦੇ ਹੁੰਦੇ ਆ, ਪਰ ਉਹ ਪਹਿਲਾਂ ਹੀ ਉਹ ਜਿਹੜੀਆਂ ਹੈਗੀਆਂ ਉਹਨਾਂ ਦੇ ਰਾਹ ਦੇ ਵਿੱਚ ਨਾ, ਗਿਆਨ ਪ੍ਰਾਪਤੀ ਦੇ ਰਾਹ ਦੇ ਵਿੱਚ ਰੋੜਾ ਬਣ ਜਾਂਦਾ। ਇਸ ਕਰਕੇ ਟੀਚਰ ਆ ਜਿਹੜਾ ਦੋਸਤੋ, ਐਵੇਂ ਨਹੀਂ ਗੁਰੂ ਦਾ ਰੁਤਬਾ ਦਿੱਤਾ ਟੀਚਰ ਨੂੰ, ਟੀਚਰ ਬਹੁਤ ਮਹਾਨ ਹੋਣਾ ਚਾਹੀਦਾ। ਤੇ ਟੀਚਰ ਨੂੰ ਵੀ ਆਪਣੀ ਮਹਾਨਤਾ ਨੂੰ ਬਰਕਰਾਰ ਰੱਖਣ ਦੇ ਲਈ ਟੀਚਰ ਨੂੰ ਬਹੁਤ ਕੁਝ ਕਰਨਾ ਪੈਂਦਾ, ਬੜੀਆਂ ਕੁਰਬਾਨੀਆਂ ਵੀ ਕਰਨੀਆਂ ਪੈਂਦੀਆਂ। ਸਾਡਾ ਸਮਾਂ ਦੋਸਤੋ ਸਮਾਪਤ ਹੋ ਗਿਆ, ਸਮੇਂ ਦੀ ਤੁਹਾਨੂੰ ਦੱਸਿਆ ਜਿਵੇਂ ਲਿਮਿਟੇਸ਼ਨ ਹੁੰਦੀ ਹੈ, ਸਾਡਾ ਜਿਹੜਾ ਟਾਈਮ ਆ ਉਹ 2 ਤੋਂ ਲੈ ਕੇ 3 ਵਜੇ ਤੱਕ ਹੁੰਦਾ। ਬਾਕੀ ਜੀ ਕੱਲ ਨੂੰ ਫਿਰ ਆਪਾਂ ਆਵਾਜ਼ ਦੇ ਜ਼ਰੀਏ ਤੁਹਾਡੇ ਨਾਲ ਸਾਂਝ ਪਾਵਾਂਗੇ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਜਿਵੇਂ ਆਪਾਂ ਪਹਿਲਾਂ ਬੇਨਤੀ ਕੀਤੀ ਆ ਰਾਣਾ ਜੀ ਨੇ ਵੀ ਬਈ ਵੈਸਟਮੋਰ ਜਿਹੜਾ ਹੈੱਡ ਆਫਿਸ ਆ, 10 ਵੈਸਟਮੋਰ ਏਸ਼ੀਅਨ ਫੂਡ ਸੈਂਟਰ ਦਾ ਹੈੱਡ ਆਫਿਸ ਆ, ਵੈਸੇ ਤਾਂ ਬਹੁਤ ਸਾਰੀਆਂ ਲੋਕੇਸ਼ਨਸ ਨੇ, ਉੱਥੇ ਤੁਸੀਂ ਜ਼ਰੂਰ ਗੇੜਾ ਕੱਢ ਕੇ ਆਓ। ਤੇ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਗੱਲਬਾਤ ਕਰਨੀ ਹੈ। ਰਾਣਾ ਜੀ ਦਾ ਨੰਬਰ 905-915-84-84 ਹੈ, ਮੇਰਾ ਨੰਬਰ 647-300-84-36। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੈਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਬਦਲਦੀ ਹਵਾ ਹੋਵੇ ਜਾਂ ਤਿਉਹਾਰਾਂ ਦਾ ਮੌਸਮ ਹੋਵੇ, ਉਹ ਮੂੰਹ ਮਿੱਠਾ ਤਾਂ ਜੀ ਬਣਦਾ ਹੀ ਹੈ। ਤਾਂ ਇਸ ਵਾਰ ਹਮੇਸ਼ਾ ਦੀ ਤਰ੍ਹਾਂ ਸਮੋਸਾ ਸਵੀਟ ਫੈਕਟਰੀ ਤੇ ਕਰਵਾ ਚੌਥ ਲਈ ਤਾਜ਼ੇ ਖੋਏ ਨਾਲ ਬਣੀਆਂ ਮਠਿਆਈਆਂ ਲੈ ਜਾਓ। ਪੂਜਾ ਦਾ ਸਮਾਨ, ਮੱਠੇ, ਮਠਿਆਈਆਂ, ਆਲ ਅੰਡਰ ਵਨ ਰੂਫ। ਸਮੋਸਾ ਐਂਡ ਸਵੀਟ ਫੈਕਟਰੀ ਸਰਵਿੰਗ ਯੂ ਫਰੋਮ 3 ਲੋਕੇਸ਼ਨਸ, ਬ੍ਰੈਮਲੀ ਐਂਡ ਸੈਲਵੁੱਡ ਇਨ ਸਾਈਡ ਚਲੋ ਫ੍ਰੈਸ਼ਕੋ, ਏਅਰਪੋਰਟ ਐਂਡ ਕੰਟਰੀ ਸਾਈਡ, ਐਂਡ ਮੇਨ ਲੋਕੇਸ਼ਨ 1850 ਐਲਬਿਨ ਰੋਡ ਇਨ ਓਟੋਬਿਕੋ। ਸਮੋਸਾ ਸਵੀਟ ਫੈਕਟਰੀ ਵਿਸ਼ਿੰਗ ਯੂ ਆਲ ਹੈਪੀ ਕਰਵਾ ਚੌਥ। 416-213-1165।
ट्रक ड्राइवर भाइयों, अब यूएस और कनाडा में अनलिमिटेड डाटा, वीवो टेलीकम्युनिकेशंस के साथ फुल स्पीड, नो रुकावट, सफर